ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜ੍ਹੋ ਜੀ ਮਾਤਾ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਾਂਜੀ, ਗਿਆਰਵੀਂ ਵਾਰ ਸ਼ੁਰੂ ਹੋਣ ਲੱਗੀ ਹੈ। ਮੁੰਡੋ 'ਚ ਭਾਈ ਸਾਹਿਬ ਜੀ ਮੰਗਲ ਕਰ ਰਹੇ ਨੇ। ਕਿਹੜਾ ਮੰਗਲ ਹੈ ਜੀ ਇਹ? ਵਸਤੂ ਨਿਰਦੇਸ਼ ਮੰਗਲ। ਨਿਰਦੇਸ਼ ਦਾ ਕੀ ਅਰਥ ਹੈ? ਸਾਬਾ, ਕਿਹੜੀ ਵਸਤੂ ਦਾ ਨਿਰਣਾ ਹੈ? ਪਰਮੇਸ਼ਰ ਦਾ। ਸਾਬਾ, ਚਲੋ ਕਰੋ ਨਿਰਣਾ ਫਿਰ। ਇੱਕ ਇਹ ਨਿਰਣਾ ਹੈ, ਰੱਬ ਇੱਕੋ ਹੀ ਹੈ ਭਾਈ, ਨਿਰਣਾ ਕਰ ਦਿੱਤਾ ਮੰਗਲ ਦੁਆਰਾ। ਇੱਕ ਦਾ ਅਰਥ ਅਦਵੈਤ ਸਰੂਪ ਹੈ, ਇੱਕ ਦਾ ਅਰਥ ਹੈ ਸਜਾਤੀ ਵਿਜਾਤੀ ਸਾਹਿਤ ਭੇਦਾਂ ਤੋਂ ਰਹਿਤ ਹੈ। ਇੱਕ ਦੇ ਅਰਥ ਨੇ ਓਅੰਕਾਰ ਸਾਰਿਆਂ ਦਾ ਮੰਗਲ ਰੂਪ ਹੈ ਅਤੇ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ। ਓਅੰਕਾਰ ਦਾ ਅਰਥ ਹੈ, ਓਅੰਕਾਰ ਦਾ ਭਾਵ ਹੈ ਕਿ ਜੇ ਓਅੰਕਾਰ ਉਚਾਰੀਏ ਰੱਖਿਆ ਕਰਦਾ ਹੈ। ਵਿਆਕਰਣੀ ਉਹ ਕਹਿੰਦੇ ਨੇ ਓਅੰਕਾਰ ਆਖੋ ਰੱਖਿਆ ਹੋ ਜਾਂਦੀ ਹੈ ਹਰ ਪ੍ਰਕਾਰ। ਅਤੇ ਇਸੇ ਤਰ੍ਹਾਂ ਸੱਤ, ਸੱਤ ਦਾ ਅਰਥ ਹੈ ਉਹ ਤਿੰਨੇ ਕਾਲ ਉਹਦਾ ਨਾਸ ਨਹੀਂ, ਸੱਤ ਰੂਪ ਹੈ। ਵੇਦ ਵੀ ਕਹਿੰਦਾ ਤ੍ਰਈ ਕਾਲ ਵੱਧ ਤੁਮੰਗ ਸੱਤ ਤੁਮੰਗ, ਸੱਤ ਹੈ ਉਹ, ਸੱਤ ਹੈ ਬਈ। ਗੁਰ ਦਾ ਅਰਥ ਹੈ ਉਹ ਚੇਤਨ ਹੈ, ਸੱਤ ਅਤੇ ਗੁਰ। ਜਿਹੜਾ ਸੱਤ ਹੈ ਨਾਸ ਨਹੀਂ ਜਿਹਦਾ ਕਦੇ, ਉਹ ਚੇਤਨ ਵੀ ਹੈ। ਅਤੇ ਜਿਹੜਾ ਚੇਤਨ ਹੈ ਅੱਗੇ ਪ੍ਰਸਾਦ ਦੇ ਅਰਥ ਨੇ ਆਨੰਦ ਸਰੂਪ ਹੈ। ਫਿਰ ਇਹ ਗੁਣਾਂ ਵਾਲਾ ਜਿਹੜਾ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਵੀ ਹੈ, ਚੇਤਨ ਵੀ ਹੈ, ਆਨੰਦ ਸਰੂਪ ਵੀ ਹੈ, ਮਿਲਦਾ ਕਿਵੇਂ ਹੈ ਉਹ ਵੀ ਪ੍ਰਾਪਤੀ ਵੀ ਇਹਦੇ ਵਿੱਚ ਦੱਸੀ ਹੈ। ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ,
ਜਦੋਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ ਇਹ ਗੁਣਾਂ ਵਾਲਾ ਵਾਹਿਗੁਰੂ ਮਿਲ ਹੀ ਪੈਂਦਾ ਹੈ। ਚਲੋ ਹੁਣ ਪੌੜੀ ਪੜ੍ਹੋ ਜੀ।
ਸਤਿਗੁਰ ਸੱਚਾ ਪਾਤਸ਼ਾਹੋ, ਪਾਤਸ਼ਾਹਾਂ ਪਾਤਸ਼ਾਹੋ ਜੁਹਾਰੀ।
ਪੜ੍ਹੋ ਜੀ ਸਾਰੇ।
ਸਤਿਗੁਰ ਸੱਚਾ ਪਾਤਸ਼ਾਹੋ, ਪਾਤਸ਼ਾਹਾਂ ਪਾਤਸ਼ਾਹੋ ਜੁਹਾਰੀ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਨੇ। ਅੱਜ ਦੇ ਬਾਦਸ਼ਾਹ ਵਾਂਗੂ ਝੂਠੇ ਬਾਦਸ਼ਾਹ ਨਹੀਂ ਹੈਗੇ, ਸੱਚੇ ਇਸ ਕਰਕੇ ਨੇ, ਮੁਕਤੀ ਦੇਣ ਵਾਲੇ ਨੇ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੇ ਨੇ, ਲੋਕ ਪ੍ਰਲੋਕ ਦੇ ਰਾਖੇ ਨੇ ਅਤੇ ਸੱਚਾ ਬਣਾ ਦਿੰਦੇ ਨੇ ਸਿੱਖ ਨੂੰ। ਇਸ ਲਈ ਸੱਚੇ ਪਾਤਸ਼ਾਹ ਨੇ। ਅਤੇ ਫਿਰ ਜੇ ਸੱਚੇ ਪਾਤਸ਼ਾਹ ਜੀ ਨੇ, ਪਾਤਸ਼ਾਹਾਂ ਪਾਤਸ਼ਾਹ, ਉਹ ਬਾਦਸ਼ਾਹ ਦੇ ਵੀ ਬਾਦਸ਼ਾਹ ਨੇ ਅੱਗੇ। ਸਾਡੇ ਕੋਲ ਪਾਤਸ਼ਾਹ, ਪਾਤਸ਼ਾਹ ਤੁਹਾਡੇ ਕੋਲ ਪਾਤਸ਼ਾਹ ਹੈ ਬਗਲਾ ਜਿਹੜਾ ਹੈ, ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ, ਪਾਤਸ਼ਾਹਾਂ ਪਤ ਪਾਤਸ਼ਾਹ ਇੱਦਾਂ, ਓਕੇ, ਪਾਤਸ਼ਾਹਾਂ ਪਾਤਸ਼ਾਹ। ਚਲੋ ਦੋਵੇਂ ਪਾਠ ਰੱਖ ਲਓ। ਹਾਂਜੀ, ਪਾਤਸ਼ਾਹਾਂ ਪਾਤਸ਼ਾਹ ਹੋ, ਇਉਂ ਹੋ ਗਿਆ। ਅਤੇ ਦੂਜਾ ਪਾਤਸ਼ਾਹਾਂ ਪਾਤਸ਼ਾਹ ਅਤੇ ਜੁਹਾਰੀ, ਜੁਹਾਰੀ ਦੇ ਅਰਥ ਨੇ ਨਮਸਕਾਰ, ਜੁਹਾਰ ਨਮਸਕਾਰ ਨੂੰ ਕਹਿੰਦੇ ਨੇ। ਪੜ੍ਹੋ ਦੁਬਾਰੇ ਇਸੇ ਨੂੰ।
ਸਤਿਗੁਰ ਸੱਚਾ ਪਾਤਸ਼ਾਹ, ਹਾਂ
ਜੁਹਾਰੀ ਨਮਸਕਾਰ ਹੈ ਉਸ ਵਾਹਿਗੁਰੂ ਜਿਹੜੇ ਪਾਤਸ਼ਾਹ ਦੇ ਪਾਤਸ਼ਾਹ ਨੇ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ, ਸੱਜਣ ਸੱਚਾ ਪਾਤਸ਼ਾਹ ਹੋ, ਸਿਰਸਾਹਾਂ ਦਾ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਬੇਸਾਹ ਹੋ। ਇਸ ਲਈ ਸੱਚੇ ਪਾਤਸ਼ਾਹ ਨੇ ਮਹਾਰਾਜ। ਮੇਰੀ ਪਹਿਲੀ ਪੌੜੀ ਹੋਈ ਆ ਨਾ, ਗਿਆਰਵੀਂ ਦੀ ਪਹਿਲੀ ਪੌੜੀ। ਹਾਂਜੀ, ਇਉਂ ਤਾਂ ਅਤੇ ਜੁਹਾਰ ਕਿਹਨੂੰ ਕਰਨੀ ਆ, ਨਮਸਕਾਰ ਕਿਹਨੂੰ ਕਰਨੀ ਆ ਜਿਹੜਾ ਸੱਚਾ ਪਾਤਸ਼ਾਹ। ਪਰ ਸਾਡੀਆਂ ਨਮਸਕਾਰਾਂ ਹੋਰ ਪਾਸੇ ਵੀ ਹੋ ਜਾਂਦੀਆਂ ਨੇ, ਭਾਈ ਸਾਹਿਬ ਨਹੀਂ, ਸਿੱਖ ਦੀ ਨਮਸਕਾਰ ਸੱਚੇ ਪਾਤਸ਼ਾਹ ਨੂੰ ਹੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਚਾਹੁੰਦਾ ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ, ਨਮਸਕਾਰ ਕਰ ਜਿਹੜਾ ਭਾਈ, ਨਮਸਕਾਰ ਕਰਨੇ ਯੋਗ ਪਰਮੇਸ਼ਰ ਹੈ, ਤੇਰੀਆਂ ਸਾਰੇ ਬੰਧਨ ਹਰੇ ਜਾਣਗੇ, ਦੂਰ ਹੋ ਜਾਣਗੇ ਤੇਰੇ, ਜੇ ਉਹਨੂੰ ਨਮਸਕਾਰ ਕਰੇਗਾ ਫਲ ਹੈ ਉਹਨੂੰ ਨਮਸਕਾਰ ਕਰਨ ਦਾ। ਅਤੇ ਇਵੇਂ ਹੀ ਸ੍ਰੀ ਦਸਮ ਗ੍ਰੰਥ ਵਿੱਚ ਵੀ ਕਿਹਾ ਪਾਤਸ਼ਾਹ ਦੇ ਪਾਤਸ਼ਾਹ ਕਿਵੇਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਸੋਹਣਾ ਸਵਈਆ ਪਾ ਗੁਰੂ ਮਾਰਗ ਵਿੱਚ ਲਿਖਿਆ, ਛਤਰਧਾਰੀ ਛਤਰੀ ਪਤ ਸੈਲ ਰੂਪ ਸੈਲ ਰੂਪ ਛੌਨੀ ਕਰ, ਛਤਰਧਾਰੀ ਛਤਰੀ ਪਰ ਸੈਲ ਰੂਪ ਸਿੱਧਨਾਥ ਸੌਨੀ ਕਰ ਸਾਇਆਵਰ ਛਤਰੀ ਪਤ ਗਾਈ ਹੈ। ਅੱਗੇ ਵਿਸ਼ਵਨਾਥ ਬਸੰਬਰ ਬੇਦਨਾਥ ਬਾਲਾ ਕਰ ਬਾਜੀਗਰ ਬਾਣਧਾਰੀ ਬੰਧਨਾ ਬਤਾਈ ਹੈ। ਇਸੇ ਤਰ੍ਹਾਂ ਫਿਰ ਮਾਰਜ ਕਹਿੰਦੇ ਨੇ ਨਿਹਲੇ ਕਰਮ ਦੁੱਧਾ ਤਾਰੀ ਵਿੱਦਿਆ ਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨਾ ਇੱਕ ਧੈਨ ਹੂੰ ਨਾ ਪਾਈ ਹੈ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਸੋੜ ਔਰ ਦੂਜਾ ਕੌਣ ਧਿਆਈ ਹੈ। ਸਤਿਗੁਰੂ ਮਹਾਰਾਜ ਦੇ ਪਾਤਸ਼ਾਹ ਬਾਦਸ਼ਾਹ ਦੇ ਬਾਦਸ਼ਾਹ ਨੇ, ਐਸੇ ਪਾਤਸ਼ਾਹ ਨੂੰ ਛੱਡ ਕੇ ਦੂਜੇ ਨੂੰ ਕਿਵੇਂ ਧਿਆਈਏ। ਸੋ ਜੁਹਾਰੀ ਨਮਸਕਾਰ ਕਿਹਨੂੰ ਕਰਨੀ ਹੈ, ਸੱਚੇ ਪਾਤਸ਼ਾਹ ਨੂੰ। ਜਿਵੇਂ ਸਵਈਆਂ ਵਿੱਚ ਮਰਨ ਕਿਹਾ ਕਉ ਬੁੱਤਾਂ ਨੂੰ ਕੋ ਪੂਜਦਾ ਹੈ ਪਸ, ਕੋਈ ਬੁੱਤਾਂ ਨੂੰ ਪੂਜੀ ਜਾਂਦਾ ਹੈ, ਕੋਈ ਪਸ਼ੂਆਂ ਨੂੰ ਪੂਜੀ ਜਾਂਦਾ ਹੈ, ਕਉ ਬੁੱਤਾਂ ਕੋ ਪੂਜਦਾ ਹੈ ਪਸ, ਕੋਈ ਮਰਤਾਨ ਕੋ ਪੂਜਣ ਧਾਇਓ, ਕੋਈ ਮਰੀਆਂ ਨੂੰ ਪੂਜਣ ਲਈ ਦੌੜਦਾ ਹੈ। ਸੋ ਕੂਰ ਕਿਰਿਆ ਉਰਜੋ ਸਭੀ ਜੱਗ ਸ਼੍ਰੀ ਭਗਵਾਨ ਕੋ ਨਾ ਪਾਇਓ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਉਂ ਭਾਈ ਜੁਹਾਰ ਜਿਹੜੀ ਨਮਸਕਾਰ ਹੈ, ਜੋ ਪਾਤਸ਼ਾਹ ਦਾ ਪਾਤਸ਼ਾਹ ਹੈ ਅਤੇ ਸੱਚਾ ਪਾਤਸ਼ਾਹ ਹੈ, ਇਸ ਨੂੰ ਨਮਸਕਾਰ ਹੈ ਜੀ, ਗੁਰਸਿੱਖ ਨੇ ਕਰਨੀ। ਅੱਗੇ ਜੀ
ਸਾਧ ਸੰਗਤ ਸੱਚ ਖੰਡ ਹੈ, ਆਏ ਚਰੋਖੇ
ਚਰੋਖਾ ਦਲਾਵਾਂ ਲਾ ਕੇ ਚਰੋਖਾ ਹੈ
ਚਰੋਖੇ ਖੇਲੇ ਬਾਰੇ,
ਚਰੋਖਾ ਹੁੰਦਾ ਮੰਗੋਰਾ, ਖੁੱਲ੍ਹਾ ਵੱਡਾ ਜਿਹੜਾ ਹੋਲ ਹੋਵੇ, ਚੰਗਾ ਚਰੋਖਾ ਹੈ ਨਹੀਂ, ਚੰਗਾ ਜਿਹੜੀ ਵੱਡੀ ਗਲੀ ਹੋਵੇ ਹੈ ਨਾ, ਉਹਨੂੰ ਚਰੋਖਾ ਕਹਿੰਦੇ ਨੇ। ਸੋ ਚਰੋਖਾ ਕੀ ਹੁਣ ਸਤਿਗੁਰੂ ਮਹਾਰਾਜ ਦਾ ਮੁੱਖ, ਇਹ ਚਰੋਖਾ ਹੈ। ਅਤੇ ਸਤਿਗੁਰਾਂ ਦੀ ਰਸਨਾ ਜਿਹੜੀ ਆ, ਇਹ ਹੈਗੀ ਆ ਭਾਈ ਬਾਰੀ ਬੂਹਾ, ਚਰੋਖਾ ਹੁੰਦਾ ਖੁੱਲ੍ਹਾ ਦਰਵਾਜ਼ਾ ਵਾਂਗੂ। ਸਤਿਗੁਰਾਂ ਦੇ ਮੁੱਖ ਜਿਹੜੇ ਨੇ, ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਇਸ ਚਰੋਖੇ ਰਾਹੀਂ, ਰਸਨਾ ਰੂਪੀ ਬਾਰੀ ਰਾਹੀਂ ਮੂੰਹ ਖੋਲ੍ਹਦੇ ਆ ਨਾ ਮਾਰੇ, ਚਰੋਖਾ ਖੋਲ੍ਹਦੇ ਆ ਰਸਨਾ ਦੁਆਰਾ ਉਚਾਰਦੇ ਆ ਸ਼ਬਦ ਨੂੰ। ਫਿਰ ਭਾਈ ਜਿਹੜੀ ਉਸ ਵੇਲੇ ਦੀ ਸਾਧ ਸੰਗਤ ਬਣੀ ਹੁੰਦੀ ਹੈ, ਬਸ ਉਹ ਸੱਚਖੰਡ ਉਹੀ ਆ ਜਿੱਥੇ ਸਤਿਗੁਰੂ ਜੀ ਆਪਣੇ ਮੁੱਖ ਰੂਪੀ ਚਰੋਖੇ ਰਾਹੀਂ ਰਸਨਾ ਰੂਪੀ ਬਾਰੀ ਦੁਆਰਾ ਉਪਦੇਸ਼ ਦੀ ਵਰਖਾ ਕਰਕੇ ਜਿੱਥੇ ਕਰਦੇ ਨੇ ਉਹ ਸੱਚਖੰਡ ਸਾਧ ਸੰਗਤ। ਅਤੇ ਹਾਂਜੀ ਸਿੱਖ ਉੱਥੇ ਆ ਕੇ ਉਪਦੇਸ਼ ਸੁਣਦੇ ਨੇ ਸਾਧ ਰੂਪੀ ਸੱਚਖੰਡ ਵਿੱਚ ਆ ਕੇ। ਅੱਗੇ ਜੀ ਅਮਿਓ
ਕਿਰਨ ਨਿਜਰ ਚਰੇ
ਚਰੇ ਨਹੀਂ ਚਰ ਦਲਾਮ ਵਾਲਾ ਚਰੇ
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 ਅਮਿਓ ਕਿਰਨ ਨਿਜਰ ਚਰੇ
ਅਮਿਓ ਕਿਰਨ ਨਿਜਰ ਚਰੇ
ਅਨਹਦ ਨਾਦ ਵਾਇਨ ਦਰਬਾਰੀ
ਅਨਹਦ ਨਾਦ ਵਾਇਨ ਦਰਬਾਰੀ
ਵਾਇਨ ਮਨ ਵਜਾਉਂਦੇ ਨੇ ਅਨਹਦ ਨਾਦ ਅਨਹਦ ਸ਼ਬਦ ਨੂੰ ਦਰਬਾਰੀ ਕੌਣ ਗੁਰੂ ਸਾਹਿਬ ਜੀ ਆਪ ਵੀ ਅਤੇ ਗੁਰੂ ਦੇ ਅੱਗੇ ਕੀਰਤਨੀਆਂ ਸਿੱਖ ਕਰ ਕਰਕੇ ਕੀਰਤਨ ਇੱਕ ਅਨਾਹਦ ਨਾਦ ਦੀ ਧੁਨੀ ਵਜਾ ਦਿੰਦੇ। ਜਦੋਂ ਕੀਰਤਨ ਹੁੰਦਾ ਇੱਕ ਰਸ ਉਹ ਨਾਦ ਵੱਜਦਾ ਹੈ। ਗੁਰੂ ਦੇ ਦਰਬਾਰ ਵਿਖੇ ਦਰਬਾਰੀ ਮਹਾਰਾਜ ਜੀ ਦੇ ਵਜਾਉਂਦੇ ਨੇ, ਆਪ ਦਰਬਾਰੀ ਹੋ ਕੇ ਵੀ ਵਜਾਉਂਦੇ ਨੇ। ਜਦੋਂ ਉਹ ਅਨਹਦ ਸ਼ਬਦ ਦੀ ਧੁਨ ਵੱਜਦੀ ਆ ਨਾ, ਐਵੇਂ ਕਿਰਨ ਇਉਂ ਲੱਗਦਾ ਵੀ ਅੰਮ੍ਰਿਤ ਦੀ ਹੀ ਕਿਰਨ ਜਿਹੜੀ ਆ ਨਾ, ਨਿਜਰ ਮਨ ਇੱਕ ਰਸ ਝਰੈ ਝਰਦੀ ਹੈ, ਅੰਮ੍ਰਿਤ ਦੀਆਂ ਇੱਕ ਰਸ ਕਿਰਨਾਂ ਜਿਹੜੀਆਂ ਨੇ ਭਾਈ ਝਰਦੀਆਂ ਨੇ ਉਸ ਨਾਦ ਵਿੱਚੋਂ, ਉਸ ਅਨਹਦ ਸ਼ਬਦ ਵਿੱਚੋਂ ਵਜਾਉਂਦੇ ਨੇ ਗੁਰੂ ਦਰਬਾਰੀ। ਫਿਰ
ਪਾਤਸ਼ਾਹ ਦੀ ਮਜਸਲੇ
ਮਜ ਲਸ ਹੈ
ਮਜਸਲੇ
ਨਹੀਂ ਮਜਸਲੇ ਨਹੀਂ ਮਜ ਲਸ ਹੈ
ਮਜ
ਪੜ੍ਹੋ ਸਾਰੇ ਪਾਤਸ਼ਾਹ ਦੀ ਮਜ ਲਸ ਹੈ ਤੈਨੂੰ ਪਿਆਲਾ ਪੀਵਨ ਭਾਰੀ ਜਿਹੜਾ ਤਾਂ ਸੱਚਾ ਪਾਤਸ਼ਾਹ ਮਜਲਸ ਕਹਿੰਦੇ ਨੇ ਸਭਾ ਨੂੰ। ਇੱਕ ਝੂਠੇ ਪਾਤਸ਼ਾਹ ਨੇ ਉਹ ਵੀ ਸਭਾ ਲਾਉਂਦੇ ਨੇ, ਉਹਨਾਂ ਦੀ ਦੁਨਿਆਵੀ ਬਾਦਸ਼ਾਹ ਦੀ ਮਜਲਸ ਸਭਾ ਦੇ ਵਿੱਚ ਜਿਹੜਾ ਪ੍ਰੇਮ ਦਾ ਪਿਆਲਾ ਹੈ ਨਾ, ਇਹ ਪੀਣਾ ਬੜਾ ਭਾਰੀ ਔਖਾ ਹੈ। ਉੱਥੇ ਨਹੀਂ ਕੋਈ ਉਹ ਪਿਆਲਾ ਪੀਂਦਾ, ਉੱਥੇ ਦੋਵੇਂ ਪਿਆਲੇ ਤਾਂ ਪੀਤੇ ਜਾਂਦੇ ਨੇ। ਦੁਨਿਆਵੀ ਬਾਦਸ਼ਾਹ ਦੀ ਸਭਾ ਵਿੱਚ ਮਜਲਿਸ ਵਿੱਚ ਪਾਠਿਆ ਸੱਚੇ ਪਾਤਸ਼ਾਹ ਦੀ ਦਰਬਾਰ ਦੀ ਸਭਾ ਨਾ ਮਜਲਿਸ ਹੈ, ਉੱਥੇ ਪ੍ਰੇਮ ਦਾ ਪਿਆਲਾ ਪੀਂਦਾ ਹੈ ਗੁਰੂ ਦਾ ਸਿੱਖ। ਭਾਵੇਂ ਪੀਣਾ ਉਹ ਵੀ ਭਾਰੀ ਹੈ, ਔਖਾ ਹੈ, ਪਰ ਪੀ ਜਾਂਦੇ ਨੇ ਜਿਹੜੇ ਜਗਿਆਸੂ ਆਉਂਦੇ ਨੇ ਪੀਣ ਵਾਲੇ। ਹਾਂਜੀ,
ਸਾਕੀ ਹੋਏ ਪਿਆਵਨਾ ਉਲਸ ਪਿਆਲੇ ਖਰੀ ਖੁਮਾਰੀ।
ਪੜ੍ਹਾਂਗੇ ਸਾਰੇ।
ਸਾਕੀ ਹੋਏ ਪਿਆਵਨਾ ਉਲਸ ਪਿਆਲੇ ਖਰੀ ਖੁਮਾਰੀ।
ਸਾਕੀ ਇਹ ਅਰਬੀ ਬੋਲੀ ਦਾ ਸ਼ਬਦ ਹੈ। ਇੱਕ ਸ਼ਰਾਬ ਪੀਣ ਵਾਲਾ ਹੁੰਦਾ, ਇੱਕ ਪਿਲਾਉਣ ਵਾਲਾ ਹੁੰਦਾ। ਜਿਹੜਾ ਪਿਲਾਉਣ ਵਾਲਾ ਹੁੰਦਾ ਸ਼ਰਾਬ ਕਹਿੰਦੇ ਆ ਯਾਰ ਪੀ ਲਾ ਤੂੰ ਵੀ, ਉਹਨੂੰ ਸਾਕੀ ਕਹਿੰਦੇ ਨੇ। ਜੋ ਅੱਗੇ ਹੋ ਅੱਗੇ ਹੋਰ ਨੂੰ ਸ਼ਰਾਬ ਪਿਆਵੇ, ਸ਼ਰਾਬ ਦੇ ਪਿਆਉਣ ਵਾਲੇ ਨੂੰ ਸਾਕੀ। ਅਰਬੀ ਬੋਲੀ ਦਾ ਸ਼ਬਦ ਹੈ ਪਿਆਉਣ ਵਾਲਾ। ਇਹ ਸ਼ਬਦ ਜਫਰਨਾਮੇ ਵਿੱਚ ਵੀ ਕਲਗੀਧਰ ਨੇ ਵਰਤਿਆ ਹੈ, ਗੁਰੂ ਆਪਣੇ ਦਸਮ ਗ੍ਰੰਥ ਵਿੱਚ। ਉੱਥੇ ਮਹਾਰਾਜ ਫਰਮਾਉਂਦੇ ਨੇ ਕਿ ਵਦੇਹ ਸਾਕੀ ਆ ਸੱਚੇ ਪਾਤਸ਼ਾਹ, ਪ੍ਰੇਮ ਦਾ ਪਿਆਲਾ ਪਿਆ ਦੇ ਸਾਨੂੰ। ਉਹ ਤਾਂ ਸ਼ਰਾਬ ਦਾ ਪਿਆਲਾ ਪਾਉਂਦੇ ਨਾ। ਵਦੇਹ ਸਾਕੀ ਆ ਸਾਗਰ ਇਹ ਸੁਰਖ ਫਾਮ, ਹਕੈਤਾਂ 'ਚ ਆਉਂਦਾ। ਇਸੇ ਤਰ੍ਹਾਂ ਸਾਕੀ ਸ਼ਰਾਬ ਦੇ ਪਿਆਉਣ ਵਾਲਾ। ਹੁਣ ਸ਼ਰਾਬ ਕਿਹੜੀ ਦਾ ਪਿਆਲਾ ਪਿਆਉਣਾ ਮਹਾਰਾਜ ਨੇ? ਭਾਈ ਪ੍ਰੇਮ ਰੂਪੀ ਮਧਰਾ, ਪ੍ਰੇਮ ਰੂਪੀ ਸ਼ਰਾਬ ਪਿਲਾਉਣ ਵਾਲੇ ਨੇ ਗੁਰੂ ਮਹਾਰਾਜ ਦੇ ਪਾਤਸ਼ਾਹ ਆਪਣੇ ਸਿੱਖ ਨੂੰ। ਫਿਰ ਕਈ ਵਾਰੀ ਉਹ ਸਾਂਝ ਪਾਉਂਦੇ ਨਾ, ਜਿਹੜੇ ਪਿਆਲੇ ਦੇ ਜੋਟੀਦਾਰ ਹੁੰਦੇ ਨੇ, ਐਂ ਪਿਆਲੇ 'ਚ ਪਾ ਕੇ ਸਾਰ ਖੜਕਾ ਵੀ ਲੈਂਦੇ ਨੇ ਇੱਕ ਦੂਜੇ ਨਾਲ, ਅਤੇ ਖੜਕਾਉਣ ਤੋਂ ਬਾਅਦ ਫਿਰ ਇੱਕ ਕੁਟੋਬ ਭਰ ਲੈਂਦਾ, ਮਿੱਤਰਤਾ ਨਾਲ ਤੂੰ ਵੀ ਭਰ ਲੈ, ਇੱਕ ਦੂਜੇ ਨਾਲ ਸਾਂਝਾ ਕਰ ਲੈਂਦੇ ਨੇ। ਇਹਨੂੰ ਕਹਿੰਦੇ ਨੇ ਉਲਸ। ਇਹ ਵੀ ਅਰਬੀ ਬੋਲੀ ਦਾ ਸ਼ਬਦ ਹੈ। ਸਤਿਗੁਰੂ ਪਿਆਲਾ ਕਿਵੇਂ ਪਿਆਉਂਦੇ ਨੇ ਪ੍ਰੇਮ ਦਾ? ਉਲਸ ਨਾਮ ਹੈ, ਸ਼ੀਤ ਪ੍ਰਸਾਦ ਲਵਾਂਗੇ ਹੁਣ ਇੱਥੋਂ, ਆਪਣਾ ਜੂਠਾ ਸਖਿਆ ਹੋਇਆ ਜਲ ਪ੍ਰੇਮ ਦਾ, ਪ੍ਰੇਮ ਰੂਪੀ ਮਦਰਾ ਦਾ। ਸਿੱਖ ਨੂੰ ਭਾਈ ਪਿਆ ਦਿੰਦੇ ਆ ਨਾ ਜਦੋਂ, ਅਤੇ ਸਿੱਖ ਉਹ ਸ਼ੀਤ ਪ੍ਰਸਾਦ ਲੈ ਲੈਂਦਾ, ਕੀ ਬਦਲਾਓ ਆਉਂਦਾ? ਖਰੀ ਖੁਮਾਰੀ, ਖੁਮਾਰੀ ਹੁੰਦੀ ਹੈ ਮਸਤੀ, ਬਹੁਤ ਚੰਗੀ ਮਸਤੀ ਚੜ੍ਹ ਜਾਂਦੀ ਹੈ। ਉਹ ਤਾਂ ਜਿਹੜੀ ਆ ਦੂਜੀ ਤਾਂ ਜਿਹੜੀ ਆ ਦਿਨੇ ਪੀਤੀ ਆ 2 ਘੰਟਿਆਂ 4 ਘੰਟੇ ਉੱਤਰ ਜਾਵੇਗੀ, ਰਾਤ ਦੀ ਪੀਤੀ ਸਵੇਰੇ ਉੱਤਰ ਜਾਵੇਗੀ, ਅਤੇ ਮੂੰਹ 'ਚੋਂ ਬਦਬੋ ਆਵੇਗੀ, ਮੱਖੀਆਂ ਭਿਣਕਣਗੀਆਂ, ਚਲੋ ਹੋਰ ਕਈ ਕੁਛ ਹੋ ਜਾਂਦਾ। ਪਰ ਇਹ ਜਿਹੜੀ ਹੈ ਖੁਮਾਰੀ ਭਾਈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਕਿਹਾ ਕਿਸੇ ਨੇ ਬੜਾ ਸੋਹਣਾ ਹੈ। ਉਹ ਭਾਈ ਦਿਨ ਰਾਤ ਉਹ ਨਾਮ ਦੀ ਖੁਮਾਰੀ ਉਹ ਨਹੀਂ ਉਤਰਨ ਵਾਲੇ। ਇਉਂ ਮਹਾਰਾਜ ਜੀ ਸਾਕੀ ਹੋ ਕਰਕੇ ਉਹ ਪਿਆਲਾ ਜਦੋਂ ਪਿਆ ਦਿੰਦੇ ਆ ਨਾ ਸਿੱਖ ਨੂੰ ਪ੍ਰੇਮ ਰੂਪੀ ਮਦਰਾ ਦਾ, ਸਿੱਖ ਲੈਂਦਾ ਪੀ ਸੀਤ ਪ੍ਰਸਾਦ ਲੈ ਕੇ ਖਰੀ ਖੁਮਾਰੀ ਚੰਗੀ, ਫਿਰ ਮਸਤੀ ਚੜ੍ਹ ਜਾਂਦੀ ਆ ਨਾ ਉਤਰਨ ਵਾਲੀ। ਫਿਰ ਉਸ ਮਸਤੀ ਵਿੱਚ ਪੜ੍ਹੋ ਜੀ,
ਪਾਏ ਭਗਤ ਪੈ ਚੱਲਣਾ ਮਸਤ ਅਲ ਮਸਤ ਸਦਾ ਹੁਸ਼ਿਆਰੀ।
ਹਾਂ, ਜਿਹੜੇ ਤਾਂ ਦੂਜੀ ਸ਼ਰਾਬ ਦਾ ਜਦੋਂ ਮਸਤੀ ਚੜ੍ਹਦੀ ਹੈ ਉਹ ਤਾਂ ਹੋਸ਼ ਨਹੀਂ ਨਾ ਰਹਿੰਦੇ, ਬੇਹੋਸ਼ ਵਾਲੀ ਹਾਲਤ ਹੋ ਜਾਂਦੀ ਹੈ, ਹੋਸ਼ ਸੰਭਾਲ ਨਹੀਂ ਕਰਦਾ, ਪਤਾ ਨਹੀਂ ਉਹਦੇ ਵਿੱਚ ਕੀ ਕੁਛ ਕਰ ਰਹਿੰਦਾ, ਉਹ ਬਾਵਰਾ ਹੋ ਜਾਂਦਾ ਉਸ ਮਸਤੀ ਨਾਲ। ਪਰ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰੇਮਾ ਭਗਤੀ ਦੇ ਭੈ ਵਿੱਚ ਜਿਹੜਾ ਚੱਲਣਾ ਉਸ ਵੇਲੇ ਪੀ ਕੇ, ਵੀ ਮੈਂ ਹੁਣ ਪ੍ਰੇਮਾ ਭਗਤੀ ਕਰ ਰਿਹਾ ਅਤੇ ਪ੍ਰੇਮ ਦਾ ਪੀਤਾ ਪਿਆਲਾ ਪ੍ਰੇਮ ਰੂਪੀ ਸ਼ਰਾਬ ਪੀਤੀ ਹੈ, ਉਹ ਫਿਰ ਇੱਕ ਭੈ ਵਿੱਚ ਚੱਲ ਲੈ, ਮਸਤੀ ਤਾਂ ਜ਼ਰੂਰ ਚੜ੍ਹਦੀ ਹੈ ਉਹਨੂੰ, ਮਸਤੀ ਕਿੰਨੀ ਕੁ ਚੜ੍ਹਦੀ ਹੈ, ਮਸਤ ਅਲਮਸਤ, ਮਸਤਾਂ ਤੋਂ ਵੀ ਮਹਾਨ ਮਸਤ ਹੋ ਜਾਂਦਾ, ਮਸਤਾਂ ਤੋਂ ਮੋਹਰ ਮਸਤ, ਅਲਮਸਤ ਗੂੜੀ ਮਸਤੀ, ਇਉਂ ਚੜ੍ਹ ਜਾਂਦੀ ਹੈ। ਪਰ ਉਸ ਮਸਤੀ ਵਿੱਚ ਬਦ ਹੋਸ਼ ਨਹੀਂ ਹੁੰਦਾ ਹੈ, ਪਾਗਲਪਣੇ ਵਾਲੀ ਮਸਤੀ ਨਹੀਂ ਚੜ੍ਹਦੀ, ਸਦਾ ਹੁਸ਼ਿਆਰੀ, ਉਹ 'ਚ ਸਾਵਧਾਨ ਰਹਿੰਦਾ, ਉਹ 'ਚ ਸਾਵਧਾਨੀ ਰਹਿੰਦੀ ਨਹੀਂ ਨਾ, ਉਹ ਤਾਂ ਜਿਹੜਾ ਹੈ ਜਿਹੜੇ ਨੇ ਕਹਿ ਲਓ ਵੀ ਪਾਗਲਪਣਾ ਹੋ ਜਾਂਦਾ। ਸਰ ਆਬ, ਉਹ ਤਾਂ ਸ਼ਰਾਬ ਵੈਸੇ ਸ਼ਰਾਰਤ ਦਾ ਪਾਣੀ ਹੈ, ਪਤਾ ਨਹੀਂ ਕੀ ਕੀ ਸ਼ਰਾਰਤਾਂ ਕਰ ਦੇਵੇ। ਦਸਵੇਂ ਪਾਤਸ਼ਾਹ ਨੇ ਉਹ ਸ਼ਰਾਬ ਬਾਰੇ ਕਿਹਾ, ਜਿਹੜੇ ਪੀਂਦੇ ਨੇ ਮਾਰ ਕਹਿੰਦੇ ਵੀ ਏਕ ਮਦੀ ਦੂਜੇ ਤਰਨ ਤੀਜੇ ਅੱਤ ਤੰਤ ਥਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਏਕ ਮਦੀ, ਮਦੀ ਨਾਮ ਹੈ, ਸ਼ਰਾਬ ਤਾਂ ਹੋਵੇ ਪੀਤੀ ਵੀ, ਦੂਜੀ ਗੱਲ ਹੋਰ ਕੀ ਹੋ ਜਾਵੇ। ਏਕ ਮਦੀ ਦੂਜੇ ਤਰਨ, ਤਰਨ ਹੁੰਦੀ ਹੈ ਜਵਾਨ ਅਵਸਥਾ, ਦੋ ਗੱਲਾਂ ਇਕੱਠੀਆਂ ਹੋ ਜਾਣ, ਸ਼ਰਾਬ ਪੀਤੀ ਹੋਵੇ, ਦੂਜੀ ਨਾਲ ਜਵਾਨੀ ਵੀ ਹੋਵੇ, ਜਵਾਨ ਅਵਸਥਾ ਹੋਵੇ। ਤੀਜੀ ਗੱਲ ਹੋਰ ਵੀ ਮਹਾਰਾਜ ਨੇ ਕਿਹਾ, ਤੀਜੀ ਅੱਤ ਤਨ ਧਾਮ, ਘਰ 'ਚ ਪੈਸਾ ਵੀ ਖੁੱਲ੍ਹਾ ਹੋਵੇ। ਜਦੋਂ ਤਿੰਨ ਗੱਲਾਂ ਇਕੱਠੀਆਂ ਹੋ ਜਾਣ ਨਾ, ਮਾੜੇ ਕਹਿੰਦੇ ਪਾਪ ਬਰੇ, ਪਾਪ ਕਰੇ ਬਿਨ ਕਿਉਂ ਬਚੇ, ਬਚ ਨਹੀਂ ਸਕਦਾ ਪਾਪ ਪਰੇ ਹੁਣ ਜੇ ਤਿੰਨ ਗੱਲਾਂ ਇਕੱਠੀਆਂ ਹੋ ਜਾਣ। ਜਵਾਨ ਅਵਸਥਾ ਸ਼ਰਾਬੀ ਧਨ ਬੋਝੇ 'ਚ ਹੋਵੇ ਖੁੱਲ੍ਹਾ, ਪਾਪ ਜ਼ਰੂਰ ਕਰੇਗਾ। ਹਾਂ, ਰੱਬ ਬਚਾ ਦੇ, ਬਚੇ ਬਚਾਵੇ ਰਾਮ, ਰੱਬ ਹੀ ਬਚਾ ਦੇ ਵੱਖਰੀ ਗੱਲ ਹੈ, ਨਹੀਂ ਤਾਂ ਪੱਧਰ ਜ਼ਰੂਰ ਕਰੇਗਾ। ਕਈ ਵਾਰੀ ਤਾਂ ਅੰਨਾ ਹੋਇਆ ਸ਼ਰਾਬ, ਕਿਉਂ ਕਹਿਣਾ ਨਾ ਵੀ ਉਹ ਮਸਤੀ ਜਿਹੜੀ ਆ ਅੰਨਾ ਕਰ ਦਿੰਦੀ ਹੈ ਸ਼ਰਾਬ ਵਾਲੀ, ਧੀ ਦੇ ਮੰਜੇ 'ਤੇ ਵੀ ਜਾ ਪੈਂਦਾ, ਕਈ ਵਾਰੀ ਐਸਾ ਜਿਹਾ ਵੀ ਵਾਪਰ ਜਾਂਦਾ, ਉਹ ਪਾਗਲਪਣਾ ਹੋ ਜਾਂਦਾ। ਪਰ ਇਹ ਜਿਹੜੀ ਸ਼ਰਾਬ ਹੈ ਨਾ, ਜਿਹੜੀ ਪ੍ਰੇਮ ਦੀ ਮਹਾਰਾਜ ਦੀ ਪਿਆਉਂਦੇ ਨੇ ਸਿੱਖ ਨੂੰ, ਕਈ ਕਹਿੰਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਲਿਖਿਆ ਨਹੀਂ ਹੈ ਵੀ ਸ਼ਰਾਬ ਪੀਣੀ ਨਹੀਂ ਹੈ, ਕਹਿ ਦਿੰਦੇ ਕਹਿੰਦੇ ਤਰਕ ਹੈ। ਦੂਜੀ ਤਰਕ ਉਹਨਾਂ ਦਾ ਕਹਿੰਦੇ ਗੁੜ ਤੋਂ ਹੀ ਬਣੀ ਹੈ, ਗੁੜ ਵੀ ਤਾਂ ਖਾ ਲੈਂਦੇ ਹਾਂ, ਕੁਝ ਇਹੋ ਜਿਹੇ ਤਰਕ ਨੇ। ਕਈ ਕਹਿੰਦੇ ਗੁੜਾਂ ਦੀ ਬਣੀ ਹੈ, ਖਾ ਲੈਂਦੇ ਹਾਂ ਗੁੜ ਵੀ, ਜੇ ਪੀ ਲਈ ਤਾਂ ਕੀ ਹੋ ਗਿਆ। ਪਰ ਉਹਦੇ 'ਚ ਹਰ ਚੀਜ਼ ਤੋਂ ਫਰਕ ਹੈ। ਦੇਖੋ ਦਹੀਂ ਆਪਾਂ ਸਿੱਧਾ ਖਾ ਲਓ, ਕੋਈ ਫਰਕ ਨਹੀਂ ਨਾ। ਉਸ ਦਹੀਂ ਨੂੰ 100 ਵਾਰੀ ਧੋ ਲਓ ਪਾਣੀ ਵਿੱਚ, ਫਿਰ ਖਾ ਕੇ ਵਿਖਾਓ, ਉਹ ਜ਼ਹਿਰ ਬਣ ਜਾਂਦਾ। ਇਸ ਤਰ੍ਹਾਂ ਅੰਗੂਰਾਂ ਤੋਂ ਬਣ ਗਿਆ, ਅੱਗੇ ਅਰਕ ਜਿਹੜਾ ਕਿਹੋ ਜਿਹਾ ਕੀਤਾ ਉਹ ਇੱਕ ਜ਼ਹਿਰੀਲਾਪਣ ਵਿੱਚ ਆ ਗਿਆ ਨਾ, ਉਹ ਤਾਂ ਨਾ ਰਹਿ ਗਿਆ, ਪਹਿਲਾ ਤੱਤ ਨਹੀਂ ਉਹਦੇ 'ਚ ਰਹਿ ਜਾਂਦਾ। ਇਸ ਲਈ ਬਾਣੀ ਵਿੱਚ ਤਾਂ ਕੀ ਹੈ, ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਵੀ ਨਹੀਂ ਲਿਖਿਆ, ਬਹੁਤ ਸੋਹਣਾ ਲਿਖਿਆ ਮਹਾਰਾਜ ਨੇ, ਪੀਣੀ ਨਹੀਂ ਚਾਹੀਦੀ। ਦੁਰਮਤ ਮਤ ਜੋ ਪੀਵ ਤੇ ਵਿਖਲੀ ਪਤ ਕਮਲੀ, ਮਦ ਨਾਲ ਸਿੱਧੇ ਅਰਥ ਨੇ ਸ਼ਰਾਬ ਦੇ ਨੇ, ਜਿੰਨੇ ਮਰਜ਼ੀ ਕੋਸ਼ ਕੱਢ ਕੇ ਦੇਖ ਲਓ। ਮਦ ਸ਼ਰਾਬ ਨੂੰ ਕਹਿੰਦੇ ਨੇ ਦੁਰ ਭੈੜੀ, ਦੁਰਮਤ ਮਤ ਜੋ ਪੀਵ ਤੇ, ਜੇ ਇਹੜੀ ਇਸ ਭੈੜੀ ਸ਼ਰਾਬ ਨੂੰ ਪੀਣ ਵਾਲੇ ਨੇ ਕੀ ਨੇ, ਉਹ ਬਹੁਤ ਤਕੜੀ ਗਾਲ ਕੱਢੀ, ਗਾਲ ਮੰਗੂਈਆਂ, ਨਿੰਦਣਾ ਯੋਗ ਸ਼ਬਦ ਹੈ। ਵਿਖਲੀ ਪਤ ਕਮਲੀ, ਵਿਖਲੀ ਨਾਮ ਕਹਿੰਦੇ ਨੇ ਬੇਸ਼ਵਾ ਨੂੰ, ਪਤ ਮੈਨੇ ਪਤੀ, ਇੰਨੀ ਤਾੜਨਾ ਕੀਤੀ ਮਹਾਰਾਜ ਨੇ, ਪੀਣ ਵਾਲੇ ਸ਼ਰਾਬ ਦੇ ਬੇਸ਼ਵਾ ਦੇ ਪਤੀ ਕਿਹਾ। ਅਤੇ ਉਹਨਾਂ ਦੀ ਮਤ ਕੀ ਆ, ਕਮਲੀ, ਬੁੱਧੀ ਉਹਨਾਂ ਦੀ ਕਮਲੀ ਹੈ, ਇਉਂ ਇਹ ਨਹੀਂ ਜਿਹੜਾ ਕਿਉਂ ਨਹੀਂ ਲਿਖਿਆ, ਲਿਖਿਆ ਹੈ। ਭਗਤ ਰਵਿਦਾਸ ਸਾਹਿਬ ਜੀ ਵੀ ਕਹਿੰਦੇ ਨੇ ਕਿ ਆਹੀ ਤਰਕ ਉਹਨਾਂ ਨੂੰ ਕੀਤਾ ਸੀ ਜੀ, ਜੇ ਗੁੜ ਦੀ ਬਣੀਆਂ ਪੀ ਲੈਣੀ ਚਾਹੀਦੀ ਹੈ। ਉਹਨਾਂ ਨੇ ਕੀ ਕਿਹਾ, ਭਗਤ ਰਵਿਦਾਸ ਜੀ ਕਹਿੰਦੇ ਸੁਰਸਰੀ ਸਲਲ ਕ੍ਰਿਤ ਵਾਰਨੀ ਰੇ, ਭਗਤ ਜਨ ਕਰਤ ਨਹੀਂ ਪਾਨੰਗ। ਤੁਸੀਂ ਗੁੜ ਦੀ ਕਹਿੰਦੇ ਹੋ, ਸੁਰਸਰੀ ਨਾਮ ਗੰਗਾ ਦਾ ਹੈ, ਕਹਿੰਦੇ ਗੰਗਾ ਦੇ ਜਲ ਦੇ ਪਵਿੱਤਰ ਜਲ ਦੀ ਵੀ ਕਿਉਂ ਨਾ ਬਣੀ ਵੀ ਹੋਵੇ, ਰੱਬ ਦੇ ਪਿਆਰੇ ਨਹੀਂ ਬੁਲਾਉਂਦੇ ਇਹਨੂੰ, ਸੰਤ ਜਨ ਕਰਤ ਨਹੀਂ ਪਾਨੰਗ। ਇਉਂ ਇੱਥੇ ਉਹ ਸ਼ਰਾਬ ਨਹੀਂ ਭਾਈ, ਇੱਥੇ ਪਿਆਰ ਦੀ ਪ੍ਰੇਮ ਦਾ ਪਿਆਲਾ ਲਿਆ ਗੁਰੂ ਨੇ ਪਿਆ ਦਿੱਤਾ ਨਾ, ਇਹ ਤਾਂ ਐਸੀ ਮਸਤੀ ਚਾੜਦੀ ਆ, ਮਸਤੀ ਤੋਂ ਵੀ ਉੱਚੀ ਮਸਤੀ ਅਲਮਸਤ ਹੋ ਜਾਂਦਾ ਹੈ। ਉਸ ਮਸਤੀ 'ਚ ਹੋ ਕੇ ਸਾਵਧਾਨੀ ਵੀ ਰੱਖਦਾ ਹੈ, ਕਿਤੇ ਇਹ ਭਗਤੀ ਕਰਦਿਆਂ ਕਰਦਿਆਂ ਕਿਤੇ ਹੋਰ ਪਾਸੇ ਨਾ ਮੈਂ ਕਿਤੇ ਚਲਾ ਜਾਵਾਂ, ਇਸ ਵੱਲੋਂ ਹੁਸ਼ਿਆਰ ਰਹਿੰਦਾ, ਸਾਵਧਾਨ ਰਹਿੰਦਾ, ਤਾਂ ਹੀ ਭਗਤੀ ਪੂਰੀ ਹੋਵੇਗੀ, ਅਤੇ ਭਗਤੀ ਵੀ ਕਰੀ ਜਾਵੇ, ਕੁਕਰਮ ਵੀ ਕਰੀ ਜਾਵੇ। ਪਰ ਉਹ ਇਹ ਪ੍ਰੇਮ ਦਾ ਪਿਆਲਾ ਪੀ ਕੇ ਜਦੋਂ ਭਗਤੀ ਕਰਦਾ ਹੈ ਅਤੇ ਭੈ ਵਿੱਚ ਰਹਿੰਦਾ ਹੈ, ਉਸ ਮਸਤੀ ਦੇ ਵਿੱਚ ਹੋਸ਼ ਵਿੱਚ ਰਹਿੰਦਾ ਹੈ, ਹੁਸ਼ਿਆਰੀ 'ਚ ਰਹਿੰਦਾ ਹੈ, ਸਾਵਧਾਨ ਰਹਿੰਦਾ ਹੈ, ਅੱਗੇ ਦੱਸਣਗੇ। ਹਾਂਜੀ,
ਭਗਤ ਵਸ਼ਲ ਹੋਏ ਭਗਤ ਭੰਡਾਰੀ।
ਇਉਂ ਫਿਰ ਜਿਹੜਾ ਇੱਦਾਂ ਦਾ ਭਾਈ ਸ਼ਰਾਬੀ ਆ ਨਾ, ਇੱਦਾਂ ਦੀ ਪੀਆ ਕਰੋ ਰੋਜ਼, ਰੱਜ ਰੱਜ ਕੇ ਪੀਓ, ਮਾਰੇ ਕਹਿੰਦੇ ਖੁੱਲ੍ਹੀ ਪੀਓ, ਇੱਦਾਂ ਦੀ ਪੀਣੀ ਆ ਜਿੱਦਾਂ ਦੀ ਦੱਸੀ ਹੈ। ਸੋ ਪ੍ਰੇਮਾ ਭਗਤੀ, ਭਗਤ ਵਸ਼ਲ ਭਗਤ ਭੰਡਾਰੀ, ਆਹੋ ਇਹ ਵੀ ਹੈਗਾ, ਠੀਕ ਆ। ਭਗਤ ਵਸ਼ਲ ਹੋਏ
ਭਗਤ ਵਸ਼ਲ ਹੋਏ
ਭਗਤ ਭੰਡਾਰੀ
ਭਗਤ ਭੰਡਾਰੀ।
ਭਗਤ ਵਸ਼ਲ ਕੌਣ ਆ? ਪਰਮੇਸ਼ਰ। ਜਿਹੜਾ ਫਿਰ ਪਰਮੇਸ਼ਰ ਆ ਭਾਈ ਭਗਤਾਂ ਦਾ ਪਿਆਰਾ, ਉਹ ਭਗਤ ਨੂੰ, ਭਗਤ ਦਾ ਭੰਡਾਰ ਹੀ ਹੋ ਜਾਂਦਾ ਵੀ, ਉਹ ਇਹ ਰੂਪ ਹੋ ਜਾਂਦਾ ਰੱਬ ਬਦਲ ਕੇ, ਇਹੋ ਜਿਹੇ ਨਸ਼ੇ ਵਿੱਚ ਮਸਤ ਹੋਏ ਜਿਹੜਾ ਪ੍ਰੇਮ ਦਾ ਪਿਆਲਾ ਜਿਹਨੇ ਪੀਤਾ ਹੈ, ਨਿਰੰਕਾਰ ਵਾਹਿਗੁਰੂ ਉਸ ਭਗਤ ਦਾ ਆਪ ਭੰਡਾਰੀ ਹੋ ਜਾਂਦਾ। ਫਿਰ ਪਤਾ ਨਹੀਂ ਕਿੰਨੇ ਕੁ ਭੰਡਾਰੇ ਬਖਸ਼ਣ ਦਾ ਖੁੱਲ੍ਹੇ ਵਰਤਾਅ ਬਈ, ਨਹੀਂ ਟਿੱਪੀ ਲਓ, ਭੰਡਾਰੀ ਭੰਡਾਰੀ ਨਹੀਂ ਕੋਈ ਪਾਠ, ਭੰਡਾਰੀ। ਚਲੋ ਜੀ,
ਇਕਤ ਨੁਕਤੇ ਹੋਏ ਜਾਏ ਮਹਿਰਮ ਮੋਹਜਰਮ ਖੈਰ ਖੁਆਰੀ।
ਆਹ ਸਭ ਜਿਹੜਾ ਮਹਿੰਗਾ ਹੈ, ਤੁਹਾਨੂੰ ਧਿਆਨ ਨਾਲ ਸੁਣਨਾ ਪਊ ਇਹਦੀ ਵਿਆਖਿਆ। ਹੁਣ ਇੱਧਰ ਉੱਧਰ ਨਾ ਬਿਰਤੀ ਕਰੋ ਤਾਂ ਸਮਝ ਆਓ, ਥੋੜ੍ਹੀ ਇਹ 'ਚ ਧਿਆਨ ਵਾਲੀ ਗੱਲ ਹੈ, ਇਹ ਵੀ ਨੁਕਤੇ ਦੀ ਗੱਲ ਹੈ। ਨੁਕਤਾ ਆਇਆ ਨਾ, ਇੱਥੇ ਵੀ ਨੁਕਤਾ ਤੁਹਾਨੂੰ ਦੇਖਣਾ ਪਊ। ਨੁਕਤਾ ਫਾਰਸੀ ਬੋਲੀ ਵਿੱਚ, ਫਾਰਸੀ ਜਿਹੜੀ ਪੰਜਾ ਭਾਸ਼ਾ ਨਾ, ਉਹ ਇੱਕ ਪੈਰ 'ਚ ਬਿੰਦੀ ਲਾ ਦੀ, ਉਹਨੂੰ ਨੁਕਤਾ ਕਹਿ ਦਿੰਦੇ ਨੇ। ਹੁਣ ਇੱਥੇ ਨੁਕਤਾ ਕਿਹੜਾ ਲਾਉਣਾ? ਦੋ ਸ਼ਬਦ ਨੇ, ਇੱਕ ਮਹਿਰਮ ਇੱਕ ਮੁਜਰਮ। ਹੁਣ ਜਿਹੜਾ ਨੁਕਤਾ ਹੈ ਮਹਿਰਮ, ਆਪਾਂ ਹਾਹਾ ਕਹਿੰਦੇ ਪੰਜਾਬੀ 'ਚ, ਫਾਰਸੀ ਬੋਲੀ ਕਹਿੰਦੇ ਨੇ ਹੇ, फारसी बोली दे इस अखर नू हे कहा जाता है। तो वह जरा हा है ज हे है वो हेठ कित बिंदी लग जाने वो पैर च महरम तो बन जूगा मुजरम। जे तो बिंदी हा हेठ ना लाइए तो बन गया महरम। महरम के अर्थ ने अंदर द जानन वाला अंतरजामी भेती। तो हेठा कित लग जा नुकता बिंदी लग जा हा हे पैर च यह बन जूगा मुजरम। मुजरम हों दोषी। सो अर्थ में कि फर्क पै गया। हूँ दो चीज़ा आ गई जे तो बिंदी ना लाइए तो महरम है। महरम के अर्थ ने खैर सदा ही खैर है सदा ही पाई सुख शांति आ। ते जे हो जमें मुजरम फिर है खुआरी। दोषी को नहीं कभी आस खैर दी होंगी। आप कहने कई खैर भी फारसी का शब्द है पुछना भी खैर है जी सुख शांत है। सो महरम दे जरा भाव बनता है उत्थे जो महरम होगा कोई भेती होगा अंतजामी है उत्थे खुआरी नहीं होंगी उत्थे खैर ही खैर है। तो जो हो गया मुजरम तो फिर इतने खुआरी खुआरी आ। हुण महा भाई साहब जी इतने कह रहे ने अगली पंक्ति दसणगे कि जे किते नुक्ते जिनी बिंदी जिनी भी ना होमै रहेगी वो मुजरम महरम की जगह मुजरम बन गया। नुक्ते जिनी बिंदी जिनी भी होमै रहेगी थोड़ा जा भी कहते भरम रह गया भाई मुजरम मर जाता है फिर खैर नहीं। हाँ सो इसलिए यह भाव इतों दर्शाने बड़ा डूंगा भाव है समझ लियो हूँ इस गल। सो नुक्ते तो भाव समझ गए थोड़ा जा नुक्ते जिन्ना भरम रह गया होमै रहेगी कि गुरबाणी जमाने भी किया है कि जे कि होमै जड़ी है ना किन्नी करेगी भां बिजली के पात पर दो बिन पेखे दूर आयो। भां बिजली तो जानो तितली बटरफ्लाई कहने हो कफैर फ्लाई बटरफ्लाई अच्छा खंभ जड़ा हुंदा है तितली का किन्ना पतला हुंदा है किन्ना सूक्ष्म हुंदा है। जे जड़ी होम है ना वो तितली दे खंभ जिन्नी भी कितने मनुख विच रहेगी मर कहते दूरी आ जाए फासला है इन्ना क आ दो चीज़ा ने कहा है कहा है बचाले तो कोई पर्दा पा दिए पर्दा भी कहना तितली दे खंभ जिन्ना इधरली चीज़ नहीं दिसेगी वह की आ परमेश्वर है इन्नी की होम है रहेगी ना से फिर भी फर्क रहेगा दीदार नहीं होने दूरी रहेगी। उस गल नूं इत्थे कह रहे कि नुकते जिन्नी भी होम है नुकते जिन्हें भी भरम ना रख के दूर कर फिर तू खैर ही खैर है जे रह गया फिर खुआरी खुआरी है। कोई समझ आया कि नहीं नुकता इधरों नहीं सिर चाहिए आया जी नहीं आया। ये तो बहुत सौखी गल है दो चीज़ा रब दे प्राप्ति रुकावट ने ना एक भरम एक होम है। नुकता किन्ना कुना बिंदी जे बिंदी जिन्ना भी भरम रह गया होमै रह गई रब दे प्राप मिलाप नहीं होना समझ आ गया भाई ने कम सी आही नुकता है यही नुकते की गल आ। चलो अगे
मस्तानी विच मसलती
हाँ।
गैर महल जाना मन मारी
मस्तानी विच मसलती गैर महल जाना मन मारी
गैर महल जाना मन मारी
जड़ा तो शराब की मस्ती वाला है वो भाई गैर महल दूजे के घर जा बड़ेगा दूजे के घर में जाके बेकार भोग क्योंकि उस मस्ती विच बेकार पैदा हो जाते हैं शराब वाली मस्ती जिहड़ा प्रेम दे प्याले वाली मस्तानी आ ना उहदे विच तां फिर मसलती मसलती ना सलाह देण वाला गुरु जदों प्रेम दा प्याला पिया दिंदा ना उदों मसलती होकर सलाह दिंदा सिख नूं लै हुण प्रेम रूपी शराब दा प्याला तैनूं फड़ाया है मेरी एक सलाह सुन लै मसलती आ मैं सलाह सुन सलाह की है गैर महल जाना मन मारी देखी कितने आ प्रेम रूपी शराब पीके कि दूजे घर गैर महल च ना चल जी बगानिया दे जाके बेकार भोगन वास्ते ना चला जाई कितने जे भगती करनी है प्रेम का प्याला पी के मन मारी मार अपने मन नूं उस पासों जाण तों गैरां दे घरे जाण तों। हाँ जी चलो अगे
गल गल ना बाहर निकलै हुकमी बंदे कार करारी
गल ना बाहर निकलै
बाहर निकलै
जदों तो शराब की मस्ती वाला हुंदा है पता किदां दी गल्लां बाहर कढ़दा है बड़ा अस्त व्यस्त बोलदा है ਅਤੇ ਘਰਵਾਲੀ ਨੂੰ ਗਾਲਾਂ, ਘਰਦਿਆਂ ਨੂੰ ਬੱਚਿਆਂ ਨੂੰ ਗਾਲਾਂ, ਕੁੱਟ ਕਟਾਪਾ, ਭਾਂਡੇ ਭੰਨਣੇ ਅਤੇ ਬਹੁਤ ਕੁਛ ਮੂੰਹ 'ਚੋਂ ਕੱਢ ਦਿੰਦਾ। ਅਤੇ ਉੱਥੇ ਤਾਂ ਨਹੀਂ ਕਦੇ ਸਿਮਰਨ ਹੁੰਦਾ ਉਸ ਮੁੱਖ 'ਚੋਂ ਪੀਤੇ ਹੋਏ 'ਚੋਂ, ਪਰ ਇਹ ਜਿਹੜਾ ਪ੍ਰੇਮ ਦਾ ਪਿਆਲਾ ਜੀ ਨੇ ਪੀ ਲਿਆ ਨਾ, ਅਤੇ ਗੱਲ ਨਾ ਬਾਹਰ ਨਿਕਲੇ,
ਬਾਹਰ ਨਿਕਲੇ
ਫਿਰ ਨਾਮ ਤੋਂ ਬਿਨਾਂ ਮੂੰਹ 'ਚੋਂ ਹੋਰ ਨਹੀਂ ਕੋਈ ਗੱਲ ਨਿਕਲਦੀ, ਫਿਰ ਤਾਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਗੁਰਬਾਣੀ ਜਪਜੀ ਸਾਹਿਬ ਸੁਖਮਨੀ ਸਾਹਿਬ ਜਾਪ ਸਾਹਿਬ ਚੱਲਦੇ ਨੇ, ਇਹ ਤੋਂ ਬਿਨਾਂ ਹੋਰ ਨਹੀਂ ਕੋਈ ਗੱਲ ਨਿਕਲਦੀ। ਕਿ ਨਿਕਲਦੀ ਆ ਬਾਈ, ਜਿਹਨੂੰ ਇਹ ਮਸਤੀ ਚੜ੍ਹੀ ਹੈ, ਸੁੱਤਾ ਪੈਣ ਲੱਗਿਆ ਵੀ ਉਹਦੇ ਵਾਹਿਗੁਰੂ ਚੱਲਦਾ, ਉੱਠਦਾ ਵੀ ਵਾਹਿਗੁਰੂ ਕਰਦਾ, ਹਰ ਵੇਲੇ ਗੱਲ ਨਾ ਬਾਹਰ ਨਿਕਲੇ, ਨਹੀਂ ਕੋਈ ਹੋਰ ਗੱਲ ਬਾਹਰ ਨਿਕਲਦੀ। ਕਿਉਂ ਬਾਈ, ਹੁਕਮੀ ਬੰਦੇ ਉਹ ਹੁਕਮ ਚੱਲਣ ਵਾਲੇ ਬੰਦੇ ਨੇ, ਉਹਨਾਂ ਨੂੰ ਹੁਕਮੀ ਬੰਦੇ ਕਿਹਾ ਜਾਂਦਾ ਹੈ। ਕਾਰ ਕਰਾਰੀ ਇਹ ਬੜੀ ਤਕੜੀ ਉਹਨਾਂ ਦੀ ਕਾਰ ਹੈ, ਤਕੜੀ ਕਾਰ ਹੈ, ਹਾਂਜੀ ਬੜੀ ਤਕੜੀ ਸੇਵਾ ਗੁਰੂ ਦੀ ਇਹ। ਹਾਂ ਅਰੋਗ ਗਏ ਫਿਰ
ਗੁਰਮੁਖ ਸੁਖ ਫਲ ਪਿਰਮ ਰਸ ਦੇਹੇ ਬਦੇਹੇ ਵੱਡੇ ਵਿਚਾਰੀ।
ਅਤੇ ਗੁਰਮੁਖ ਸੁਖ ਫਲ ਪਿਰਮ ਰਸ, ਉਹਦਾ ਪ੍ਰੇਮ ਦਾ ਪਿਆਲਾ, ਪ੍ਰੇਮ ਦਾ ਰਸ ਆਇਆ ਨਾ ਉਹਨਾਂ ਨੂੰ ਪੀ ਕੇ, ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋ ਗਈ ਉਸ ਪਿਆਲੇ 'ਚੋਂ।
ਪੜ੍ਹ ਲਓ ਮੈਂ
ਪਰਮ ਰਸ। ਅੱਜ ਤੋਂ ਕੁਛ ਬੋਲਿਆ ਕਿਸੇ ਨੇ ਕੁਛ? ਚਲੋ ਪ੍ਰੇਮ ਰਸ ਇਹ ਹੈ, ਪ੍ਰੇਮ ਪ੍ਰੇਮ ਜਿਹੜਾ ਉੱਥੋਂ ਰਸ ਆਇਆ ਨਾ ਉਹ ਪ੍ਰੇਮ ਦੇ ਪਿਆਲੇ 'ਚੋਂ, ਉਹਨੂੰ ਪੀ ਕੇ ਸੁੱਖ ਫਲ ਕੀ ਹੈ? ਆਤਮਕ ਸੁੱਖ, ਆਤਮਕ ਫਲ ਹੈ। ਉਹ ਫਲ ਦੇ ਭਾਈ ਧਾਰਨੀ ਬਣ ਕੇ ਅਧਿਕਾਰੀ ਹੋ ਗਏ, ਅਤੇ ਨਾਲ ਹੀ ਦੇਹ ਵਿਦੇਹ, ਆ ਜਿਹੜੀ ਦੇਹ ਆ ਨਾ ਹੁਣ ਤੁਹਾਨੂੰ ਮੰਨੀ ਬੈਠਿਆ, ਆਪਾਂ ਸੱਤ ਮੰਨੀ ਬੈਠੇ ਹਾਂ, ਕੀ ਨਹੀਂ ਇਹਦਾ ਪਾਲਣ ਪੋਸ਼ਣ ਕਰਦੇ, ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਜ਼ਿੰਦਗੀ, ਇੰਨਾ ਟਾਈਮ ਹੈ ਨਹੀਂ, ਸਾਰੀ ਜ਼ਿੰਦਗੀ ਦੇਹ ਦੇ ਪਿੱਛੇ ਲਾ ਦਿੱਤੀ ਆ ਇਹਨੂੰ ਸੰਵਾਰਨ ਵਾਸਤੇ ਹੀ। ਦੁਨੀਆਂ ਦਾ ਦੋ ਹਿੱਸਾ ਪੈਸਾ ਇਹ ਦੇਹ ਨੂੰ ਸੰਵਾਰਨ ਵਾਸਤੇ ਹੀ ਲੱਗਦਾ, ਇਹਦੀ ਡੈਕੋਰੇਸ਼ਨ ਵਾਸਤੇ ਹੀ ਲੱਗਦਾ। ਅਤੇ ਮਹਾਰਾਜ ਕਹਿੰਦੇ ਨੇ ਵੀ ਉਹ ਜਿਹਨੂੰ ਇਹ ਪ੍ਰੇਮ ਦੀ ਮਸਤੀ ਚੜ੍ਹ ਗਈ ਨਾ, ਉਹਨੂੰ ਫਿਰ ਨਾ ਕੋਈ ਦੁਨਿਆਵੀ ਪਹਿਰਨ ਦੀ ਕੋਈ ਇੱਛਾ, ਨਾ ਦੁਨਿਆਵੀ ਪਦਾਰਥਾਂ ਨੂੰ ਕੋਈ ਖਾਣ ਦੀ ਇੱਛਾ। ਕਿਉਂ? ਉਹ ਦੇਹ ਨੂੰ ਮਿਥਿਆ ਸਮਝਦੇ ਨੇ, ਦੇਹ ਵਿਦੇਹ, ਦੇਹ ਨੂੰ ਵਿਦੇਹ ਸਮਝਦੇ ਨੇ, ਇਹਨੂੰ ਮਿਥਿਆ ਸਮਝਦੇ ਨੇ। ਇਹ ਉਹਨਾਂ ਦੀ ਵਿਚਾਰ ਆ ਜਾਂਦੀ ਹੈ ਉਹਨਾਂ 'ਚ ਵੀ ਜ਼ਿੰਦਗੀ ਦਾ ਹਿੱਸਾ ਸਾਰਾ ਦੇਹ ਵਾਸਤੇ ਨਹੀਂ ਲਾਉਣਾ, ਦੇਹ ਨੂੰ ਸਫਲ ਕਰਨ ਵਾਸਤੇ ਲਾਉਣਾ, ਹਾਂਜੀ ਇਹਨੂੰ ਮਿਥਿਆ ਚੀਜ਼ ਦੇ ਪਿੱਛੇ ਨਹੀਂ ਲਾ ਦੇਣਾ ਸਾਰਾ ਹਿੱਸਾ। ਦੇਹ ਸੱਤ ਹੈ ਕਿ ਬਈ ਦੱਸੋ, ਕਿ ਸੱਤ ਹੈ, ਅਸੱਤ ਹੈ ਇਹ ਤਾਂ ਰਹਿਣੀ ਨਹੀਂ ਨਾ ਹੈ, ਸੋ ਇਸ ਲਈ ਅਸੱਤ ਵਸਤੂ ਪਿੱਛੇ ਆਪਾਂ ਨੇ ਜੀਵਨ ਲਾ ਦਿੱਤਾ ਸਾਰਾ। ਚਲੋ ਜੀ ਅੱਗੇ।
ਗੁਰਮੂਰਤ ਗੁਰ ਸ਼ਬਦ ਸੁਣ,
ਠੀਕ
ਸਾਧ ਸੰਗਤ ਆਸਣ ਨਿਰੰਕਾਰੀ।
ਹਾਂਜੀ ਗੁਰਮੂਰਤ, ਮੂਰਤ ਅਰਥ ਹੈ ਸਰੂਪ, ਗੁਰੂ ਦਾ ਸਰੂਪ ਕੀ ਹੈ ਵੀ ਗੁਰ ਸ਼ਬਦ, ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ, ਇਸ ਸ਼ਬਦ ਨੂੰ ਸੁਣਨਾ ਵੀ ਹੈ ਜਿਹੜਾ ਗੁਰੂ ਇਹਨੂੰ ਸੁਣਾ, ਉਸ ਸ਼ਬਦ ਨੂੰ ਜਿਹੜਾ ਗੁਰੂ ਦਾ ਸਰੂਪ ਹੈ, ਗੁਰੂ ਦੀ ਮੂਰਤ ਹੈ ਗੁਰੂ ਦਾ ਸ਼ਬਦ। ਸੁਣਨਾ ਕਿੱਥੇ ਆ ਕੇ ਹੈ? ਸਾਧ ਸੰਗਤ ਇੱਥੇ ਆ ਕੇ ਸੁਣ, ਉਹ ਸਾਧ ਸੰਗਤ ਕੀ ਹੈ ਫਿਰ? ਜਿਹੜੀ ਸਾਧ ਸੰਗਤ ਕਿਹਾ ਆਸਣ ਨਿਰੰਕਾਰੀ, ਰੱਬ ਦਾ ਤਖਤ ਹੈ ਉਹ ਜਿਹੜੀ ਸਾਧ ਸੰਗਤ ਹੈ, ਆਸਣ ਹੈ, ਤਖਤ ਹੈ ਰੱਬ ਦਾ ਸੱਚਾ, ਰੱਬ ਦੀ ਸੱਚੀ ਰਾਜ ਗੱਦੀ ਆ, ਇੱਥੇ ਆ ਕੇ ਬੈਠਿਆ ਕਰ। ਹਾਂਜੀ ਚਲੋ ਫਿਰ।
ਆਦਿ ਪੁਰਖ ਆਦੇਸ਼ਕਾਰ,
ਆਦੇਸ਼ਕਾਰ
ਆਦੇਸ਼ਕਾਰ ਅੰਮ੍ਰਿਤ ਵੇਲਾ ਸ਼ਬਦ ਆਹਾਰੀ,
ਆ ਸਿੱਖ ਦੀ ਕਰਨੀ ਆ। ਪਹਿਲਾਂ ਜਿਹੜਾ ਹੈ ਸਾਧ ਸੰਗਤ ਰੂਪੀ ਤਖਤ 'ਤੇ ਆ ਕੇ ਸਭ ਸਾਹਮਣੇ ਬਹਿਣਾ ਉਹਦੇ, ਅਤੇ ਫਿਰ ਜਿਹੜਾ ਉੱਥੇ ਬੈਠ ਕਰਕੇ ਗੁਰੂ ਦੇ ਮੂਰਤ ਦੇ ਗੁਰਸਰੂਪ ਦੇ ਦਰਸ਼ਨ ਕਰਨੇ, ਅਤੇ ਫਿਰ ਉਸ ਤੋਂ ਬਾਅਦ ਕੀ ਕਰਨਾ? ਆਦਿ ਪੁਰਖ ਆਦੇਸ਼ ਕਰ, ਆਦਿ ਪੁਰਖ ਕੌਣ ਹੈ? ਜੋ ਆਦਿ ਤੋਂ ਮੁੱਢ ਤੋਂ ਲੈ ਕੇ ਹਸਤੀ ਆ, ਪੁਰਖ ਜਿਹੜਾ ਪੂਰਨ ਵਾਹਿਗੁਰੂ ਆ, ਪੁਰਖ ਦੇ ਹੋਰ ਵੀ ਕੁਝ ਅਰਥ ਨੇ, ਪੋ ਰੱਖ, ਪੋ ਨਾਮ ਹੈ ਨਰਕਾਂ ਦਾ, ਰੱਖ ਜੋ ਰੱਖਿਆ ਕਰੇ ਉਹਨੂੰ ਕਹਿੰਦੇ ਨੇ ਪੁਰਖ, ਪੋ ਨਰਕ ਨੂੰ ਕਹਿੰਦੇ ਨੇ ਰੱਖ ਰੱਖਿਆ, ਜਿਹੜਾ ਨਰਕਾਂ ਤੋਂ ਬਚਾਉਂਦਾ ਉਹਦੇ ਅਰਥ ਨੇ ਪੁਰਖ। ਇਹਨੂੰ ਇਸ ਤਰ੍ਹਾਂ ਪਦਸ਼ਿਤ ਕਰ ਲਓ, ਪੁਰ ਪਲੱਸ ਖ, ਪੁਰ ਅਤੇ ਖ, ਪੁਰ ਦਾ ਅਰਥ ਹੈ ਪੁਰੀਆਂ, ਖ ਮੈਨੇ ਨਾਸ, ਜੋ ਸਾਰੀਆਂ ਪੁਰੀਆਂ ਨੂੰ ਨਾਸ਼ ਕਰਨ ਵਾਲਾ ਹੈ, ਬ੍ਰਹਮਪੁਰੀ ਨੂੰ, ਇੰਦਰਪੁਰੀ ਨੂੰ, ਸ਼ਿਵਪੁਰੀ ਨੂੰ, ਵਿਸ਼ਨਪੁਰੀ ਨੂੰ, ਜੋ ਸਾਰਿਆਂ ਨੂੰ ਨਾਸ਼ ਕਰ ਦੇਵੇ ਉਹਨੂੰ ਕੀ ਕਹਿੰਦੇ ਨੇ? ਪੁਰਖ। ਇਹ ਪੁਰਖ ਦੇ ਅਰਥ ਨੇ। ਪੁਰਖ ਨਾਮ ਪੌਰਖ ਵਾਲਾ, ਪੁਰਖ ਨਾਮ ਪੁਰਖ ਦਾ ਵੀ ਵਾਚਕ ਹੈ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਪੁਰਖ ਦੇ ਅਰਥ ਨੇ। ਐਸਾ ਜਿਹੜਾ ਪੁਰਖ ਵਾਹਿਗੁਰੂ ਹੈ, ਆਦਿ ਤੋਂ ਅੰਮ੍ਰਿਤ ਤੋਂ ਹੈ, ਉਹਨੂੰ ਕੀ ਕਰ? ਆਦੇਸ਼ ਕਰ। ਆਦੇਸ਼ ਮੈਨੂੰ ਨਮਸਕਾਰ ਕਰ ਉਹਨੂੰ, ਅਤੇ ਹੋਰ ਕੀ ਕਰ? ਅੰਮ੍ਰਿਤ ਵੇਲਾ ਆਹੀ ਔਖੀ ਆ, ਅੰਮ੍ਰਿਤ ਵੇਲਾ ਇਹ ਨਾ ਕਹੋ ਸਾਨੂੰ। ਅੰਮ੍ਰਿਤ ਵੇਲਾ ਉਹ ਵੇਲਾ ਹੈ ਬਈ, ਕੋਈ ਟਾਈਮ ਹੈ ਜਿਹਨੂੰ ਅੰਮ੍ਰਿਤ ਦਾ ਨਾਂ ਦਰਜਾ ਦਿੱਤਾ, ਅੰਮ੍ਰਿਤ ਵੇਲਾ ਹੈ ਉਹ। ਉਸ ਵੇਲੇ ਮਹਾਰਾਜ ਕਹਿੰਦੇ ਫਿਰ ਉੱਠ ਬਈ ਸਿੱਖਾ। ਉਸ ਵੇਲੇ ਉੱਠ ਕੇ ਫਿਰ ਕਈ ਉੱਠਦਾ ਖੜ ਦੇਣੇ, ਚਲੋ ਉੱਠਣ ਤੋਂ ਬਾਅਦ ਨਹਾਉਣ ਤੋਂ ਪਹਿਲਾਂ ਫਿਰ ਪਹਿਲਾਂ ਚਾਹ ਚੂਹ ਛਕ ਲਈ ਤਾਂ ਅੱਖ ਮਾੜੀ ਜੀ ਕਾਇਮ ਹੋਊਗੀ, ਤਾਂ ਨਹਾਉਣ ਦੇ ਕਿਤੇ ਯੋਗ ਹੋਵਾਂਗੇ। ਫਿਰ ਆਹਾਰ ਉਹਦਾ ਹੋ ਜਾਂਦਾ ਬਾਅਦ 'ਚ ਨਹਾਉਣਾ। ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਸਿੱਖ ਦੀ ਕਰਨੀ ਵਿੱਚ ਅੰਮ੍ਰਿਤ ਵੇਲਾ ਪਹਿਲਾਂ, ਅਤੇ ਆਹਾਰ ਕੀ ਹੈ, ਭੋਜਨ ਕੀ ਹੈ, ਸ਼ਬਦ। ਇਸ਼ਨਾਨ ਕਰਦਾ ਹੈ ਅੰਮ੍ਰਿਤ ਵੇਲੇ ਉੱਠ ਕੇ, ਫਿਰ ਭਾਈ ਭੋਜਨ ਕੀ ਖਾਂਦਾ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਹ ਭੋਜਨ ਛਕਦਾ ਹੈ। ਜਾਂ ਇੱਕ ਓਂਕਾਰ ਨਾਨਕੋਸੀ ਦਾ ਮੂਲ ਮੰਤਰ ਦੀਆਂ ਧੁਨਾਂ ਚੱਲਦੀਆਂ ਨੇ, ਜਪਜੀ ਸਾਹਿਬ ਦੀਆਂ ਧੁਨਾਂ ਚੱਲਦੀਆਂ ਨੇ, ਹੋਰ ਬਾਣੀ ਦੀਆਂ ਧੁਨਾਂ, ਫਿਰ ਉਸ ਘਰ ਵਿੱਚ ਭਾਈ ਧੁਨ ਉਹ ਜਿਹੜੀ ਹੈ ਚੱਲਦੀ ਆ। ਇਹ ਸਿੱਖ ਦੀ ਕਰਨੀ ਆ, ਇਹ ਆਹਾਰ ਕਰਦੇ ਨੇ ਗੁਰੂ ਦੇ ਸਿੱਖ ਉੱਠ ਕੇ ਅੰਮ੍ਰਿਤ ਵੇਲੇ। ਹਾਂ, ਕਿੰਨੀਆਂ ਕੁ ਨੇ ਛੱਡੀ ਆ ਚਾਹ ਹੁਣ? ਕੁਛ ਕਹਿੰਦੇ ਛੱਡ ਬੈਠੇ ਹਾਂ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਕੁ ਜਾਣੇ ਤਾਂ ਹੋਈ ਗਏ, ਬੜੀ ਕਿਰਪਾ ਹੋਈ ਹੋਈ। ਸੱਤ ਨਾਲ ਬਿੰਦੀ ਵੀ ਲਾ ਦਿਓ, ਇੰਨੇ ਕੁ ਤਾਂ ਕਰ ਲਓ। ਪਿੱਛੇ ਪਿੱਛੇ ਚੰਗੀ ਗੱਲ ਹੈ, ਛੱਡੀ ਜਾਵੇ ਵਧੀਆ ਹੈ। ਸੋ ਅੱਗੇ, ਹਾਂਜੀ, ਇਉਂ ਫਿਰ ਭੋਜਨ ਇਹ ਆਹਾਰ ਕਰਦੇ ਨੇ। ਚਾਹ ਚਪਟਾ ਨਹੀਂ ਸਕਦੇ, ਚਾਹ ਚੂਹ ਨਹੀਂ ਸਕਦੇ, ਕਿ ਚਾਹ ਵੀ ਪੈਂਦੇ ਨੇ, ਚੂਹ ਵੀ ਪੀ ਲੈਂਦੇ ਨੇ ਨਾਲ। ਚਲੋ ਓਕੇ, ਕਰੋ ਕਿਰਪਾ।
ਅਵਗਤ ਗਤ ਅਗਾਧਿਆ ਬੋਧ,
ਪੜਾਂਗੇ ਸਾਰੇ। ਅਵਗਤ ਗਤ ਅਗਾਧ ਬੋਧ, ਅਕਤ ਕਥਾ ਅਸਗਾਹ ਅਪਾਰੀ,
ਅਕਤ ਕਥਾ ਅਸਗਾਹ ਅਪਾਰੀ।
ਅਵਗਤ ਜਿਹਦੀ ਅਵ ਮੈਨੇ ਕਠਿਨ, ਗਤ ਮੈਨੇ ਪ੍ਰਾਪਤੀ, ਜਿਹਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਉਹ ਅਵਗਤ ਹੈ ਪਰਮੇਸ਼ਰ, ਉਹਦੀ ਜਿਹੜੀ ਗਤ ਹੈ ਪ੍ਰਾਪਤੀ ਸੌਖੀ ਆ ਨਹੀਂ? ਮਾਰ ਕਹਿੰਦੇ ਅਗਾਧ, ਬੜੀ ਡੂੰਘੀ ਆ, ਉਹਦੀ ਪ੍ਰਾਪਤੀ ਵੀ ਅਗਾਧ ਹੈ। ਬੋਧ ਨਾਮ ਹੁੰਦਾ ਗਿਆਨ ਦਾ, ਭਾਈ ਉਹਦਾ ਗਿਆਨ ਵੀ ਬਹੁਤ ਡੂੰਘਾ ਹੈ, ਅਤੇ ਉਹਦੀ ਕਥਾ ਉਹ ਵੀ ਅਕਥ ਹੈ, ਅਤੇ ਅਸਗਾਹ ਬੜੀ ਡੂੰਘੀ ਹੈ। ਕਿਹਦੀ? ਅਪਾਰੀ, ਜੋ ਅਪਾਰ ਵਾਹਿਗੁਰੂ ਹੈ ਉਸ ਦੀ, ਅਪਾਰੀ ਵਾਹਿਗੁਰੂ ਦੀ ਅਕਥ ਕਥਾ ਵੀ ਬੜੀ ਅਕਥ ਹੈ, ਬੜੀ ਡੂੰਘੀ ਆ, ਪੂਰਨ ਤੌਰ 'ਤੇ ਕਹੀ ਨਹੀਂ ਜਾਂਦੀ। ਉਹਦੀ ਪ੍ਰਾਪਤੀ ਵੀ ਭਾਈ ਬੜੀ ਅਗਾਧ ਹੈ, ਅਤੇ ਉਹਦਾ ਬੋਧ, ਉਹਦਾ ਗਿਆਨ ਵੀ ਅਗਾਧ ਹੈ। ਚਲੋ ਅੱਗੇ,
ਸਹਿਸ ਅਵਟਣ ਉਪ ਪਰ ਉਪਕਾਰੀ,
ਸਹਿਨ ਅਵਟਣ
ਪਰ
ਉਪਕਾਰੀ। ਅਵਟਣ ਹੁੰਦੇ ਉਬਾਲੇ, ਜਿਵੇਂ ਦੁੱਧ ਨੂੰ ਆਪਾਂ ਉਬਾਲਦੇ ਹਾਂ ਉਹਨੂੰ ਅਵਟਣ ਕਹਿੰਦੇ ਨੇ। ਸਿੱਖ ਜਿਹੜਾ ਹੈ ਨਾ, ਫਿਰ ਇੰਨੀ ਕਰਨੀ ਵਾਲਾ ਹੋ ਜਾਂਦਾ ਹੈ, ਫਿਰ ਉਹਦਾ ਆਪਣਾ ਜੀਵਨ ਆਪਣੇ ਵਾਸਤੇ ਇੰਨੀ ਨਿਰਾ ਰਹਿ ਜਾਂਦਾ, ਜੀਵਨ ਦਾ ਬਹੁਤਾ ਹਿੱਸਾ ਦੂਜਿਆਂ ਵਾਸਤੇ ਹੁੰਦਾ, ਪਰ ਉਪਕਾਰ ਲਈ ਹੁੰਦਾ। ਭਾਵੇਂ ਉਹਨੂੰ ਪਾਰ ਪਕਾਰ ਕਰਨ ਵਿੱਚ ਬਹੁਤ ਸਾਰੇ ਵਟਣ ਸਹਿਣੇ ਪੈਂਦੇ ਨੇ, ਦੁੱਖ ਸਹਿਣੇ ਪੈਂਦੇ ਨੇ, ਜਿਵੇਂ ਦੁੱਧ ਨੂੰ ਉਬਾਲਿਆ ਜਾਂਦਾ ਨਾ, ਸਿੱਖ ਨੂੰ ਵੀ ਫਿਰ ਜਿਹੜੇ ਨੇ ਬਹੁਤ ਸਾਰੇ ਦੂਜੇ ਦਾ ਭਲਾ ਕਰਨ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ, ਤਦ ਦੂਜੇ ਦਾ ਭਲਾ ਹੁੰਦਾ ਹੈ। ਆਪਣਾ ਵਿਗਾੜ ਬਗਾਨਾ ਸੰਡ ਹੈ, ਪਰਵਾਹ ਨਹੀਂ ਕਰਦਾ ਆਪਣੇ ਵਿਗੜ ਜਾਣ ਦੀ। ਇਉਂ ਪਰਉਪਕਾਰੀ ਜੀਵਨ ਹੁੰਦਾ ਹੈ। ਪਰਉਪਕਾਰ ਨਿਚ ਚਿਤ ਵਧੇ ਨਾ ਹੀ ਖਸ ਪੋਚ, ਇਹ ਉਹਨਾਂ ਦਾ ਜੀਵਨ ਹੈ। ਚਲੋ ਜੀ,
ਗੁਰਮੁਖ ਜਨਮ ਸਕਾਰ ਥਾ।
ਹਾਂ, ਜਿਹੜਾ ਇੱਦਾਂ ਦੀ ਜਿਹਦੀ ਕਰਨੀ ਹੋ ਗਈ ਨਾ, ਉਹਨੂੰ ਕਹਿੰਦੇ ਨੇ ਗੁਰਮੁਖ। ਉਹਦਾ ਜਨਮ ਫਿਰ ਸਫਲ ਹੈ ਕਿ ਨਿਸਫਲ ਹੈ? ਭਾਈ ਸਾਹਿਬ ਕਹਿੰਦੇ ਸਕਾਰਥ ਹੈ, ਸਕਾਰਥ ਸਫਲ ਹੈ। ਅਜਿਹੇ ਸਿੱਖ ਦਾ ਜੀਵਨ ਆਉਣਾ ਸੰਸਾਰ 'ਤੇ ਸਫਲ ਹੈ, ਸਫਲ 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 ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਇਹ ਜੀਵਨ ਉਹਨਾਂ ਦਾ ਸਫਲ, ਜੀਵਨਾ ਹਰ ਜੀਵਨ ਜਪ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਇਹ ਜੀਵਨ ਉਹਨਾਂ ਦਾ ਬਣ ਜਾਂਦਾ ਸਫਲ।
ਗੁਰਸਿੱਖ ਮਿਲ ਗੁਰਸਰਣੀ ਆਇਆ,
ਉਹ ਫਿਰ ਗੁਰਸਿੱਖਾਂ ਨੂੰ ਹੋਰ ਨੂੰ ਨਾਲ ਲੈ ਕੇ ਨਾ, ਗੁਰਸਿੱਖ ਮਿਲ ਹੋਰ ਗੁਰਸਿੱਖਾਂ ਨਾਲ ਮਿਲ ਕੇ ਗੁਰਾਂ ਦੀ ਸ਼ਰਨ ਵਿੱਚ ਆਉਂਦਾ ਰਹਿੰਦਾ।
ਆਦਿ ਪੁਰਖ ਆਦੇਸ਼ ਕਰ,
ਆਦਿ ਪੁਰਖ ਵਾਹਿਗੁਰੂ ਨੂੰ ਪੰਜ ਨਾਮ ਸ਼ਿਕਾਰ ਕਰਦਾ ਹੈ।
ਸਫਲ ਮੂਰਤ ਗੁਰਦਰਸ਼ਨ ਪਾਇਆ,
ਜਿਹੜਾ ਸਫਲ ਮੂਰਤ ਜਿਹੜਾ ਸਫਲ ਸਰੂਪ ਹੈ ਨਾ ਗੁਰੂ ਮਹਾਰਾਜ ਜੀ ਦਾ, ਉਸ ਸਫਲ ਸਰੂਪ ਗੁਰੂ ਦੇ ਦਰਸ਼ਨਾਂ ਨੂੰ ਪਾਉਂਦਾ ਆ ਕੇ
ਪਰਦਖਣਾ ਡੰਡੌਤ ਕਰ
ਨਾ ਆ ਕੇ ਆਪਣੇ ਗੁਰੂ ਦੀਆਂ ਪ੍ਰਦਖਣਾ ਕਰਦਾ, ਪ੍ਰਕਰਮਾ ਕਰਦਾ, ਫਿਰ ਡੰਡੌਤ ਕਰਦਾ, ਡੰਡੇ ਵੱਲ ਸਿੱਧਾ ਲੇਟ ਕੇ ਮੱਥਾ ਟੇਕਦਾ, ਕੋਈ ਪਰਵਾਹ ਨਹੀਂ ਦੁਨੀਆਂ ਦੀ ਕਰਦਾ।
ਮਸਤਕ ਚਰਨ ਕਮਲ ਗੁਰ ਲਾਇਆ,
ਹਾਂ ਆਪਣਾ ਮਸਤਕ ਮੱਥਾ ਜਦੋਂ ਡੰਡੌਤ ਬੰਦਨਾ ਕਰਦਾ ਨਾ, ਨਮਸਕਾਰ ਕਰਦਾ, ਮੱਥਾ ਲਾਉਂਦਾ ਚੰਗੀ ਤਰ੍ਹਾਂ ਗੁਰਚਰਨਾਂ ਦੇ ਨਾਲ। ਕਈਆਂ ਦਾ ਲੱਗਦਾ ਹੀ ਨਾ ਮੱਥਾ ਟੇਕਦੇ, ਵੇਖਦੇ ਹਾਂ ਥੋੜ੍ਹੇ ਜਿਹੇ ਝੁਕਦੇ ਨੇ, ਖਾਲੀ ਤਾਂ ਕੱਪੜੇ ਤੰਗ ਕਰਦੇ ਨੇ ਹੋ ਜੇ ਪਾਏ ਹੁੰਦੇ ਨੇ, ਉਹ ਝੁਕਣ ਜੇ ਨਹੀਂ ਦਿੰਦੇ ਜਾਂ ਕੋਈ ਹੋਰ ਗੜਬੜ ਹੈ। ਅਤੇ ਇਉਂ ਜਦੋਂ ਮੱਥਾ ਟੇਕਣਾ ਲੱਗ ਜਾਏ ਪੂਰਾ ਮੱਥਾ ਧਰਤੀ 'ਤੇ, ਉਹ ਧਰਤੀ ਨਹੀਂ ਸਮਝਣੀ, ਦੋ ਚੀਜ਼ਾਂ, ਇੱਕ ਤਾਂ ਚਰਨ ਧੂੜ ਸਮਝਣੀ ਹੈ ਵੀ ਇੱਥੇ ਗੁਰਾਂ ਦੀ ਚਰਨ ਧੂੜੀ ਆ ਲੱਗ ਜਾਏ ਮੇਰੇ ਮੱਥੇ ਨੂੰ, ਅਤੇ ਦੂਜਾ ਹੈ ਵੀ ਮਹਾਰਾਜ ਦੇ ਚਰਨਾਂ ਨੂੰ ਲੱਗ ਜਾਏ ਮੱਥਾ, ਫਿਰ ਉਹ ਸਫਲਾ ਹੀ ਸਫਲਾ ਹੈ। ਹਾਂ ਚਲੋ,
ਸਤਿਗੁਰ ਪੁਰਖ ਦਇਆਲ ਹੋਏ,
ਫਿਰ ਜਦੋਂ ਇਹ ਮੱਥਾ ਲੱਗ ਜਾਂਦਾ ਨਾ, ਪ੍ਰਕਰਮਾ ਹੋ ਜਾਂਦੀਆਂ ਨੇ, ਰਣੌਤ ਬੰਦਨਾ ਵੀ ਹੋ ਜਾਂਦੀ ਹੈ, ਅਤੇ ਮੱਥਾ ਟਿਕ ਜਾਂਦਾ ਗੁਰਚਰਨਾਂ 'ਤੇ, ਫਿਰ ਉੱਥੋਂ ਗੁਰੂ ਦੇ ਦਰ ਤੋਂ ਮਹਾਰਾਜ ਦੇ ਪਾਸੇ ਦਾ ਠੁੱਡਾ ਥੋੜ੍ਹਾ ਵੱਜਦਾ ਹੈ, ਗੁਰੂ ਦਿਆਲੂ ਹੋ ਜਾਂਦੇ ਨੇ। ਸੋ ਸਤਿਗੁਰ ਪੁਰਖ ਜਿਹੜੇ ਇੰਨੇ ਦਿਆਲਤਾ 'ਚ ਆ ਜਾਂਦੇ ਨੇ, ਫਿਰ ਦਿਆਲਤਾ ਚੱਕ ਕੀ ਕਹਿੰਦੇ ਨੇ ਸਿੱਖ ਨੂੰ,
ਵਾਹਿਗੁਰੂ ਸੱਚ ਮੰਤਰ ਸੁਣਾਇਆ,
ਹਾਂ ਉਹਦੀ ਝੋਲੀ 'ਚ ਹਿਰਦੇ ਰੂਪੀ ਝੋਲੀ 'ਚ ਕੁਝ ਪਾ ਦਿੰਦੇ ਨੇ, ਉਹ ਕੀ ਹੈ ਸੱਚਾ ਮੰਤਰ ਜਿਹੜਾ ਕੀ ਆ ਉਹ ਵਾਹਿਗੁਰੂ, ਫਿਰ ਉਹ ਮਹਾਰਾਜ ਪਾਤਸ਼ਾਹ ਉਹਦੇ ਕੰਨਾਂ ਦੇ ਡੂਨਿਆਂ 'ਚ ਪਾ ਦਿੰਦੇ ਨੇ, ਹਿਰਦੇ 'ਚ ਵੀ ਪਾ ਦਿੰਦੇ ਨੇ, ਲੈ ਹੁਣ ਇਹਨੂੰ ਕਮਾ ਆਹ ਤੈਨੂੰ ਵਸਤੂ ਦੇ ਦਿੱਤੀ ਆ। ਹਾਂਜੀ ਜਾਣ ਲੈਂਦੇ ਮਹਾਰਾਜ ਪਾਤਸ਼ਾਹ ਸੱਚੇ ਦਿਲੋਂ ਮੱਥਾ ਟੇਕਿਆ ਨੇ, ਹੁਣ ਇਹਦਾ ਮਨ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ, ਇਹਨੂੰ ਗੁਰਮੰਤਰ ਦੇ ਦਈਏ। ਹਾਲੇ ਭਾਵੇਂ ਉਦੋਂ ਉਮਰ ਤਾਂ ਨਹੀਂ ਨਾ ਚੁੱਕਿਆ, ਗੁਰੂ ਵਾਲਾ ਨਹੀਂ ਨਾ ਬਣਿਆ, ਕਿਤੇ ਸਰਦਾ ਨਾ ਇੱਦਾਂ ਮੱਥਾ ਟਿਕ ਜਾਵੇ ਨਾ, ਸਾਧੂ ਸੱਚੇ ਪਾਤਸ਼ਾਹ ਉਹਦਾ ਮਨ ਤਿਆਰ ਕਰ ਦਿੰਦੇ ਨੇ, ਅੰਦਰ ਪਿਆਸ ਲਾ ਦਿੰਦੇ ਨੇ ਅੰਮ੍ਰਿਤ ਛਕਣ ਦੀ, ਜਿਹਨੂੰ ਕਹੋ ਲੱਗੀ ਪਿਆਸ ਅੰਮ੍ਰਿਤ ਸੇਖ ਆਏ, ਪਰ ਮੱਥਾ ਟਿਕਦਾ ਹੀ ਨਹੀਂ, ਉੱਦਾਂ ਮੱਥਾ ਟਿਕਦਾ ਹੀ ਕੁਝ ਫਾਰਮੈਲਿਟੀ ਨਾਲ ਆ, ਆਇਆ ਚਲੋ ਹੋਰ ਟੇਕਦੇ ਨੇ, ਮੈਂ ਵੀ ਐਂ ਜੇ ਕਰ ਦੇਵਾਂ, ਅਤੇ ਬਸ ਉਹ ਸਰਦਾ ਵਾਲਾ ਮੱਥਾ ਨਹੀਂ ਹੈ। ਜਿੱਦਾਂ ਕਿਤੇ ਸਰਦਾ ਵਾਲਾ ਮੱਥਾ ਟੇਕਿਆ ਨਾ, ਮੱਥੇ ਦੇ ਲੇਖ ਪੁੱਠੇ ਜਦੇ ਕੀਤੇ ਹੋਏ ਮਹਾਰਾਜ ਜੀ ਸਿੱਧੇ ਕਰ ਦਿੰਦੇ ਨੇ। ਚਲੋ
ਸੱਚ ਰਾਸ ਰਹਿ ਰਾਸ ਦੇ ਪੈਰੀ ਪੈ ਜਗ ਪੈਰੀ ਪਾਇਆ,
ਹਾਂਜੀ ਸੱਚ ਰਾਸ ਰਹਿ ਰਾਸ ਰਹਿ ਰਾਸ ਦੇ ਸੋ ਰਹਿ ਰਾਸ ਕੀ ਹੈ ਮਰਜ਼ਾਦਾ ਰਹੁ ਰੀਤੀ, ਰਾਸ ਕੀ ਹੈ ਪੂੰਜੀ, ਸੱਚੇ ਨਾਮ ਦੀ ਪੂੰਜੀ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਰਹੁ ਰੀਤੀ ਨੂੰ ਦੇ ਦਿੰਦੇ ਨੇ, ਗੁਰਮਤਿ ਮਰਜ਼ਾਦਾ 'ਤੇ ਤੋਰ ਦਿੰਦੇ ਨੇ, ਨਾਲ ਮਰਜ਼ਾਦਾ ਵੀ ਦੱਸਦੇ ਆ ਨਾ, ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਭਲ ਮਨ, ਹਰ ਹਰ ਕਥਾ ਨਿਰਾਲੀ, ਇਹ ਰਹੁ ਰੀਤ ਹੈ, ਇਹ ਚਾਲੀ ਮਰਜ਼ਾਦਾ ਹੈ, ਨਾਲ ਮਰਜ਼ਾਦਾ 'ਤੇ ਵੀ ਤੋਰਦੇ ਨੇ। ਜਿਵੇਂ ਡਾਕਟਰ ਜਦੋਂ ਦਵਾਈ ਦਿੰਦਾ ਨਾ, ਦਵਾਈ ਦੇਣ ਦੇ ਨਾਲ ਕੁਝ ਪਰਹੇਜ਼ ਵੀ ਤਾਂ ਦੱਸਦਾ ਨਾ, ਭਾਈ ਦਵਾਈ ਕੰਮ ਤਾਂ ਕਰੂਗੀ, ਆਹ ਕੁਝ ਤੈਨੂੰ ਪਰਹੇਜ਼ ਰੱਖਣੇ ਹੋਣਗੇ, ਪਰਹੇਜ਼ ਤੂੰ ਲੋੜ ਨਹੀਂ ਖਾਣਾ, ਹੋਰ ਆਹ ਨਹੀਂ ਖਾਣਾ, ਕੁਝ ਦੱਸਦੇ ਨੇ, ਤਿਆਗ ਕਰਾਉਂਦੇ ਨੇ ਕੁਝ ਚੀਜ਼ਾਂ ਦਾ। ਸੋ ਜਦੋਂ ਗੁਰੂ ਸਾਹਿਬ ਜੀ ਵੀ ਭਾਈ ਨਾਮ ਰੂਪੀ ਦਵਾਈ ਪੂੰਜੀ ਦਿੰਦੇ ਨੇ, ਨਾਲ ਪਰਹੇਜ਼ ਕਰਾਉਂਦੇ ਨੇ, ਸੋ ਪਰਹੇਜ਼ ਜਿਹੜਾ ਗੁਰੂ ਦੀ ਮਰਜ਼ਾਦਾ 'ਚ ਰਹੀ ਹੁਣ ਭਾਈ, ਬੇਮਰਜ਼ਾਦਾ ਨਾ ਹੋ ਜਾਈ ਕਿਤੇ। ਅਤੇ ਉਸ ਤੋਂ ਬਾਅਦ ਪੈਰੀਂ ਪੈ, ਜਦੋਂ ਗੁਰੂ ਦੇ ਪੈਰੀਂ ਪੈਂਦਾ ਨਾ ਸਿੱਖ, ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ, ਲੈ ਤੂੰ ਸਾਡੇ ਪੈਰੀਂ ਪਿਆ ਨਾ, ਤੇਰੇ ਸੰਸਾਰ ਪੈਰੀਂ ਪਊਗਾ, ਉਹਦੇ ਪੈਰੀਂ ਸੰਸਾਰ ਨੂੰ ਪਾ ਦਿੰਦੇ ਆ, ਇਹ ਵੀ ਬਖਸ਼ਿਸ਼ ਕਰ ਦਿੰਦੇ ਆ, ਟੇਕਦੇ ਆ ਮੱਥਾ, ਨਾਸ਼ਤਕ ਈਰਖਾ ਕਰੀ ਜਾਂਦੇ ਆ, ਤਾਂ ਉਹਦੇ ਮੱਥਾ ਹੀ ਟੇਕੀ ਜਾਂਦੇ ਨੇ ਲੋਕ, ਉਹ ਟੇਕਣ ਦੀ ਕੋਈ ਸ਼ਕਤੀ ਆ ਤਾਂ ਕੋਈ ਆ ਕੇ ਟੇਕ ਟੇਕਦਾ ਹੈ, ਹਾਂਜੀ ਅਤੇ ਕਿੱਕਰ 'ਤੇ ਆ ਕੇ ਨਹੀਂ ਭੌਰੇ ਬਹਿ ਜਾਂਦੇ, ਬੈਠੇ ਕਦੇ ਦੇਖੇ ਨੀ ਕਿੱਕਰ ਦੇ ਤੁੱਖਿਆਂ 'ਤੇ ਭੌਰੇ ਕਿੱਥੇ ਬਹਿੰਦੇ ਨੇ, ਹਾਂ ਕਮਲ ਦੇ ਫੁੱਲਾਂ 'ਤੇ ਉੱਥੇ ਸੁਗੰਧੀ ਆ, ਫੁੱਲਾਂ 'ਤੇ ਬਹਿੰਦੇ ਨੇ, ਮਦੋ ਵਧੀ ਟਿਕੀ ਜਾਂਦਾ ਜਿਹਦੇ ਕੋਲ ਹੈ, ਭਾਵੇਂ ਉਹ ਟਿਕਾਉਣ ਦਾ ਉਹ ਨਹੀਂ ਸਿਕਾਉਂਦਾ, ਪਰ ਉਹਦੀ ਕਰਨੀ ਉਹਦੀ ਕਮਾਈ ਖਿੱਚੀ ਜਾਂਦੀ ਆ, ਲੋਕਾਂ ਨੂੰ ਝੁਕੇ ਜਾਂਦੇ ਨੇ ਪੱਥਰ ਦਿਲ ਵੀ। ਚਲੋ ਜੀ,
ਕਾਮ ਕ੍ਰੋਧ ਬੇਰੋਧ ਹਰ ਲੋਭ ਮੋਹ ਹੰਕਾਰ ਤਜਾਇਆ,
ਇੱਥੇ ਹਰ ਸ਼ਬਦ ਆਇਆ ਨਾ ਜਿਹੜਾ, ਇਹ ਰੱਬ ਦਾ ਵਾਚਕ ਨਹੀਂ ਇੱਥੇ। ਹਰ ਸ਼ਬਦ 40 ਅਰਥ ਰੱਖਦਾ, ਹਰ ਨਾਮ ਕਾਮ ਦਾ ਵੀ ਹੈ ਅਤੇ ਹਰ ਨਾਮ ਪਰਮੇਸ਼ੁਰ ਦਾ ਵਾਚਕ ਵੀ ਹੈ, ਹਰ ਨਾਮ ਜੰਗਲ ਦਾ, ਮੋਰ ਦਾ, ਵਰਖਾ ਦਾ, ਹਰ ਨਾਮ ਸਿੰਘ ਨੂੰ ਵੀ ਕਹਿੰਦੇ ਨੇ, ਸ਼ੇਰ ਨੂੰ। ਕੁਝ ਪੁਰਾਣੇ ਸਮੇਂ ਵਿੱਚ ਗਰੀਤ ਹੁੰਦੀ ਸੀ, ਸਿੰਘ ਲਿਖਣ ਦੀ ਬਜਾਏ ਪਿੱਛੇ ਹਰ ਲਿਖ ਦਿੰਦੇ ਸੀ, ਕੇਹਰ ਹਰ ਕੇਹਰ ਸਿੰਘ, ਕਾਹਨ ਕਾਹਨ ਹਰ ਕਾਹਨ ਸਿੰਘ, ਉਹ ਹਰ ਲਾ ਦਿੰਦੀ ਪਿੱਛੇ, ਜਦੋਂ ਖਾਸ ਕਰਕੇ ਕਵੀ ਲੋਕ ਉੱਥੇ ਪਿੱਛੇ ਹਰ ਲਾ ਲੈਣਾ। ਇਉਂ ਹਰ ਨਾਮ ਸਿੰਘ ਦਾ ਵੀ ਹੈ, ਪਰ ਇੱਥੇ ਹਰ ਨਾਮ ਹੁੰਦਾ ਹਰ ਲੈਣਾ, ਦੂਰ ਕਰ ਦੇਣਾ, ਚੁਰਾ ਲੈਣਾ, ਆ ਚੀਜ਼ ਹਰ ਲਈ। ਇਸ ਲਈ ਉਹ ਇੱਥੇ ਦੂਰ ਕਰਨ ਦਾ ਅਰਥ ਹੈ। ਕਾਮ ਕ੍ਰੋਧ ਵਿਰੋਧ ਹਰ, ਆ ਜਿਹੜੇ ਕਾਮ ਅਤੇ ਕ੍ਰੋਧ, ਲੋਭ, ਹੰਕਾਰ ਆਦਿ ਜਿਹੜੇ ਸਾਡੇ ਵਿਰੋਧੀ ਨੇ ਨਾ, ਵਿਰੋਧ ਕੀ ਕਰਦੇ ਨੇ, ਸਾਡੇ ਸੁਭਗੁਣਾ ਰੂਪੀ ਖੇਤੀ ਨੂੰ ਖਾਈ ਜਾਂਦੇ ਨੇ, ਬਦਲ ਨਹੀਂ ਫੁੱਲਣ ਨਹੀਂ ਦਿੰਦੇ। ਇਸ ਵਿਰੋਧੀ ਜਿਹੜੇ ਇਹਨੇ ਕਾਮ ਕ੍ਰੋਧ ਆਦਿਕ, ਇਹਨਾਂ ਨੂੰ ਹਰ ਦੂਰ ਕਰ ਦਿੰਦੇ ਗੁਰੂ ਸਾਹਿਬ ਜੀ ਦਾ ਸ਼ਰਧਾ ਨਾਲ ਮੱਥਾ ਟੇਕਦੇ ਹਾਂ ਆਪਾਂ, ਉਹ ਦੂਰ ਮੰਤਰ ਪੜ੍ਹਾ ਕੇ ਉਪਦੇਸ਼ ਦੇ ਕੇ ਸਿੱਖ ਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਦੂਰ ਕਰ ਦਿੰਦੇ ਨੇ। ਲੋਭ ਅਹੰਕਾਰ ਤਜਾਇਆ, ਲੋਭ ਵੀ ਮੋਹ ਵੀ ਹੰਕਾਰ ਦਾ ਤਿਆਗ ਕਰਾ ਦਿੰਦੇ ਨੇ ਪਾਤਸ਼ਾਹ ਜੀ। ਫਿਰ
ਸਤ ਸੰਤੋਖ ਦਿਆ ਧਰਮ ਨਾਮ ਦਾਨ ਇਸ ਨਾਨ ਦ੍ਰਿੜਾਇਆ,
ਹਾਂ ਇਹ ਗੁਣ ਉਹ ਛੱਡਣੇ ਨੇ, ਤਿਆਗਣੇ ਨੇ, ਹਰ ਮੈਨੂੰ ਦੂਰ ਕਰਨੇ ਨੇ, ਉਹ ਚੀਜ਼ਾਂ ਦਾ ਤਿਆਗ ਕਰਨਾ। ਕਿਹੜੀਆਂ ਪੰਜ ਚੀਜ਼ਾਂ ਸੀ ਨਾ, ਕਾਮ ਕ੍ਰੋਧ ਲੋਭ ਹੰਕਾਰ, ਇਹ ਪੰਜਾਂ ਦਾ ਕਰਨਾ ਤਿਆਗ, ਅਤੇ ਕੁਝ ਤਿਆਗਣੀਆਂ ਨਹੀਂ ਉਹਨਾਂ ਦਾ ਗ੍ਰਹਿਣ ਕਰਨਾ, ਉਹ ਕੀ ਨੇ, ਸੱਤ ਸੰਤੋਖ ਦਇਆ ਧਰਮ ਵਿਚਾਰ, ਇਹ ਪੰਜ ਦੈਵੀ ਗੁਣ ਜਿਹੜੇ ਨੇ ਇਹ ਪੰਜਾਂ ਨੂੰ ਗ੍ਰਹਿਣ ਕਰਨਾ। ਗੁਰੂ ਗ੍ਰੰਥ ਸਾਹਿਬ ਚਾਹੁੰਦਾ ਨਾ ਪੰਚ ਮਨਾਏ ਪੰਜ ਰਸਾਏ, ਪੰਜ ਰਸਾਏ ਪੰਜ ਗਵਾਏ, ਪੰਜ ਜਿਹੜੇ ਮਨਾਏ ਨੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ, ਇਹਨਾਂ ਨੂੰ ਮਨਾਉਣਾ। ਰਸਾਉਣੇ ਕਿਹੜੇ ਨੇ, ਕਾਮ ਕਰੋ ਲੋ ਅਹੰਕਾਰ, ਇਸ ਲਈ ਹਾਂ ਪੰਜ ਗਵਾਏ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਦੂਰ ਕਰ, ਇਹ ਗਵਾ ਦੇਣੇ ਨੇ, ਪੰਜਾਂ ਨੂੰ ਬਣਾ ਲੈਣਾ। ਇਸ ਲਈ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਪੰਜਾਂ ਨੂੰ ਗ੍ਰਹਿਣ ਕਰਨਾ, ਇਹ ਨਹੀਂ ਦੂਰ ਕਰਨੇ, ਇਹਨਾਂ ਨੂੰ ਸਾਂਭਣਾ। ਹੋਰ ਕੀ ਹੈ, ਧਰਮ ਆ ਗਿਆ ਉਹਦੇ 'ਚ, ਨਾਮ ਦਾਨ ਇਸ਼ਨਾਨ, ਤਿੰਨ ਚੀਜ਼ਾਂ ਇਹ ਆ ਗਈਆਂ। ਸੋ ਇਹਨਾਂ ਨੂੰ ਕੀ ਕਰਨਾ, ਇਹਨਾਂ ਨੂੰ ਵੀ ਦ੍ਰਿੜ ਕਰਨਾ, ਤਿਆਗਣਾ ਨਹੀਂ ਹੈਗਾ। ਸੋ ਇਹ ਗੁਰਬਾਣੀ ਵਿੱਚ ਵੀ ਆਉਂਦਾ ਹੈ, ਨਾਮ ਦਾਨ ਇਸ਼ਨਾਨ, ਗੁਰੂ ਨਾਨਕ ਸਾਹਿਬ ਦਾ ਸਭ ਤੋਂ ਉੱਚਾ ਮਿਸ਼ਨ ਇਹੀ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਨਾਮ ਜਪਣਾ, ਫਿਰ ਕੀ ਆ, ਆਪਣੇ ਕੀਤੀ ਕਮਾਈ 'ਚੋਂ ਵੀ ਦਸਵੰਧ ਦੇਣਾ, ਦੂਜਿਆਂ ਨੂੰ ਵੰਡ ਦੇਣਾ ਕੁਛ ਸਿਮਰਨ, ਅਤੇ ਨਾਲ ਨਾਲ ਕਿਰਤ ਕਮਾਈ ਧਨ ਵਿੱਚੋਂ ਵੀ ਦਸਵਾਂ ਹਿੱਸਾ ਕੱਢ ਦੇਣਾ, ਦੋਵੇਂ ਹਾਂ ਦੇ ਦਸਵੰਧ ਕੱਢਣਾ। ਗੁਰੂ ਗ੍ਰੰਥ ਸਾਹਿਬ ਜੀ ਗੁਰਪ੍ਰਸਾਦੀ ਮਖੂਜਲਾ ਆਉਂਦਾ ਨਾ, ਜਪ ਨਾਮ ਦਾਨ ਇਸ਼ਨਾਨ, ਉੱਥੇ ਆਉਂਦਾ ਨਾ, ਹੋਰ ਵੀ ਆਉਂਦੇ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਸਰੀਰ ਰਾਗ 'ਚ ਆ ਜਾਂਦਾ, ਨਾਮ ਦਾਨ ਇਸ਼ਨਾਨ ਦ੍ਰਿੜ, ਹਰ ਭਗਤ ਸੋ ਜਾਗੇ, ਇਉਂ ਇਹ ਤਿੰਨ ਚੀਜ਼ਾਂ ਇਕੱਠੀਆਂ ਗੁਰੂ ਗ੍ਰੰਥ ਸਾਹਿਬ ਬਹੁਤ ਥਾਈਂ ਆਉਂਦੀਆਂ ਨੇ। ਨਾਮ ਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਧੂੜ ਧਮਾਈ, ਮਨਮੁਖਾਂ ਕੋਲ ਤਿੰਨ ਚੀਜ਼ਾਂ ਹੈ ਨਹੀਂ, ਨਾ ਉਹਨਾਂ ਕੋਲ ਨਾਮ, ਨਾ ਇਸ਼ਨਾਨ, ਨਾ ਉਹਨਾਂ ਕੋਲ ਦਾਨ, ਅਤੇ ਉਹਨਾਂ ਨੂੰ ਫਿਰ ਕੀ ਹੈ, ਤਿਤ ਤਨ ਧੂੜ ਧਮਾਈ, ਉਹਨਾਂ ਦਾ ਤਨ ਕਹਿੰਦੇ ਧੂੜੀ ਹੋ ਕੇ ਜਿਹੜਾ ਹੈ ਸੁਆਹ ਹੋ ਕੇ ਚਲਾ ਜਾਊ। ਸੋ ਪਰ ਗੁਰਮੁਖਾਂ ਕੋਲ ਕੀ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਕੋਲ ਤਿੰਨ ਚੀਜ਼ਾਂ ਹੈਗੀਆਂ ਨੇ, ਮਨਮੁਖ ਕੋਲ ਤਿੰਨ ਚੀਜ਼ਾਂ ਦਾ ਤਿਆਗ ਹੈ ਬਸ। ਇਹ ਗੁਰਮੁਖ ਅਤੇ ਮਨਮੁਖ ਦੀ ਤੁਸੀਂ ਪਰਿਭਾਸ਼ਾ ਸਮਝ ਲਓ। ਗੁਰਮੁਖ ਇਹਨੂੰ ਕਹਿੰਦੇ ਨੇ ਜਿਹਦੇ ਕੋਲ ਨਾਮ ਹੈ, ਦਾਨ ਹੈ, ਇਸ਼ਨਾਨ ਹੈ, ਉਹ ਗੁਰਮੁਖ ਹੈ, ਅਤੇ ਮਨਮੁਖ ਕੌਣ ਹੈ, ਜਿਹਦੇ ਕੋਲ ਤਿੰਨਾਂ ਚੀਜ਼ਾਂ ਹੈ ਨਹੀਂ, ਉਹ ਮਨਮੁਖ ਹੈ। ਹਾਂਜੀ, ਇਉਂ ਇਹ ਦ੍ਰਿੜ ਕਰਨਾ ਜੀ ਭਾਈ ਸਾਹਿਬ ਕਹਿੰਦੇ।
ਗੁਰਸਿੱਖ ਲੈ ਗੁਰਸਿੱਖ ਸਦਾਇਆ,
ਹਾਂ ਫਿਰ ਜਿਹੜਾ ਸੀ ਗੁਰੂ ਦੀ ਸਿੱਖ ਮੈਨੂੰ ਸਿੱਖਿਆ, ਗੁਰੂ ਦੀ ਸਿੱਖਿਆ ਲੈ ਕੇ ਉਹਦਾ ਨਾਂ ਕੀ ਪੈ ਗਿਆ ਫਿਰ, ਗੁਰਸਿੱਖ, ਉਹਨੂੰ ਗੁਰਸਿੱਖ ਕਹਿੰਦੇ ਨੇ, ਉਹਨੂੰ ਗੁਰਸਿੱਖ ਸਦਾਇਆ, ਸੱਦੀਂਦਾ ਹੈ, ਆਖੀਂਦਾ ਹੈ, ਕਹੀਂਦਾ ਹੈ। ਚਲੋ ਜੀ ਅੱਗੇ, ਫਿਰ ਸਿੱਖਿਆ ਦਾ ਅਰਥ ਹੈ, ਹਰ ਥਾਈਂ ਨਹੀਂ, ਹੁਣੇ ਪਿੱਛੇ ਆਇਆ ਸੀ, ਗੁਰਸਿੱਖ ਲੈ, ਗੁਰਸਿੱਖਾਂ ਨੂੰ ਲੈ ਕੇ ਕਿੱਥੇ ਗਿਆ, ਸਾਧ ਸੰਗਤ 'ਚ, ਉੱਥੇ ਵੀ ਲੱਗ ਆਇਆ ਸੀ, ਬਹੁਤ ਥਾਵਾਂ 'ਤੇ ਗੁਰੂ ਦੀ ਸਿੱਖਿਆ ਅਰਥ ਹੈ। ਹਾਂ, ਕਿਤੇ ਗੁਰਸਿੱਖ ਸਿੱਖ ਦੇ ਅੱਖ ਖੱਖ ਨੋਕਣ ਨਹੀਂ, ਬਹੁਤੇ ਸਿੱਖਾਂ ਨੂੰ, ਗੁਰੂ ਦੇ ਸਿੱਖਾਂ ਨੂੰ ਲੈ ਕੇ ਸਾਧ ਸੰਗਤ ਵਿੱਚ ਜਾਂਦਾ ਹੈ। ਹੁਣੇ 2 ਮਿੰਟ ਪਹਿਲਾਂ ਪੰਕਤੀ ਆਈ ਸੀ ਇਸੇ ਪੌੜੀ 'ਚ, ਦੋਵੇਂ ਅਰਥ ਨੇ, ਗੁਰਸਿੱਖ ਗੁਰੂ ਦੀ ਸਿੱਖਿਆ ਅਤੇ ਗੁਰਸਿੱਖਾਂ ਨੂੰ ਨਾਲ ਲੈ ਕੇ। ਚੱਕੋ ਚਲੋ ਜੀ।
ਸ਼ਬਦ ਸੁਰਤ ਲਿਵਲੀਨ ਹੋਏ,
ਹਾਂ,
ਸਾਧ ਸੰਗਤ ਸੱਚ ਮੇਲ ਮਿਲਾਇਆ।
ਹਾਂ, ਹੋਰ ਭਾਈ ਨਿਸ਼ਾਨੀਆਂ ਦੇਖੋ। ਸ਼ਬਦ ਸੁਰਤ ਲਵਲੀਨ ਹੋਏ, ਜਦੋਂ ਸ਼ਬਦ ਦਾ ਅਭਿਆਸ ਕਰਦਾ ਹੈ ਸੁਰਤੀ ਦੀ ਹਾਜ਼ਰੀ ਰਹਿੰਦੀ ਹੈ ਉਹਦੇ ਵਿੱਚ, ਸੁਰਤ ਟਿੱਕੀ ਹੁੰਦੀ ਹੈ ਸ਼ਬਦ ਦੇ ਨਾਲ, ਅਤੇ ਜਦੋਂ ਇੰਨੀ ਸੁਰਤ ਟਿੱਕ ਜਾਂਦੀ ਹੈ ਲਿਵਲੀਨ ਹੋ ਜਾਂਦਾ, ਲਿਵ ਲੱਗ ਜਾਂਦੀ ਹੈ। ਕਿੱਥੇ ਆਉਂਦਾ ਹੈ ਫਿਰ ਉਹ, ਇਸ ਕਿੱਥੇ ਅਭਿਆਸ ਕਰਦਾ? ਬਹੁ ਕਰਕੇ ਸਾਧ ਸੰਗ ਸੱਚ ਮੇਲ ਮਿਲਾਇਆ।
ਹਾਂ,
ਸਾਧ ਸੰਗ ਦੇ ਵਿੱਚ ਸੱਚੇ ਮੇਲ ਨਾਲ ਉਹਨੇ ਮੇਲ ਕੀਤਾ ਹੈ, ਇਉਂ ਅਭਿਆਸ ਕਰਦਾ ਹੈ।
ਹੁਕਮ ਰਜਾਈ ਚੱਲਣਾ, ਆਪ ਗਵਾਇਆ ਨਾ ਆਪ ਜਣਾਇਆ।
ਗਵਾਇਆ ਤਾਂ ਨਹੀਂ, ਗਵਾਏ
ਆਪ ਗਵਾਏ।
ਹੁਕਮ ਰਜਾਈ ਚੱਲਣਾ,
ਹੁਕਮ ਰਜਾਈ ਚੱਲਣਾ,
ਆਪ ਗਵਾਏ ਨਾ, ਇਉਂ ਨਹੀਂ ਕਰਨਾ, ਬਹੁਤ ਉਲਟ ਅਰਥ ਹੋ ਜੂ। ਬਹੁਤ ਜ਼ਰੂਰੀ ਹੈ ਵਿਸ਼ਰਾਮ ਨੂੰ ਧਿਆਨ ਨਾਲ ਪੜ੍ਹੋ। ਹੁਕਮ ਰਜਾਈ ਚੱਲਣਾ,
ਹੁਕਮ ਰਜਾਈ ਚੱਲਣਾ,
ਇੱਥੇ ਵਿਸ਼ਰਾਮ ਹੋ ਗਿਆ। ਆਪ ਗਵਾਏ,
ਆਪ ਗਵਾਏ,
ਇੱਥੇ ਛੋਟਾ ਵਿਸ਼ਰਾਮ ਜਿਹਨੂੰ ਆਪਾਂ ਜਮਕ ਕਹਿੰਦੇ ਹਾਂ, ਕੌਮਾਂ ਹੀ ਲੱਗੀ। ਨਾ ਆਪ ਜਣਾਇਆ, ਇਉਂ ਪੜ੍ਹਨਾ, ਪੜ੍ਹ ਪੜ੍ਹੋ, ਪਕਾਓ ਨਹੀਂ ਛੇਤੀ।
ਹੁਕਮ ਰਜਾਈ ਚੱਲਣਾ, ਆਪ ਗਵਾਏ ਨਾ ਆਪ ਜਣਾਇਆ।
ਹਾਂ, ਸ਼ੁੱਧ ਅਰਥ ਹੋ ਜੂਗਾ ਜਦ। ਉਹ ਰਜਾਈ ਕੌਣ? ਪਰਮੇਸ਼ਰ। ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦਾ ਗੁਰੂ ਦਾ ਸਿੱਖ, ਪਾਣ ਤੋਂ ਬਾਹਰ ਨਹੀਂ ਹੁੰਦਾ, ਕਦੇ ਉਲਾਂਭਾ ਨਹੀਂ ਦਿੰਦਾ ਰੱਬ ਨੂੰ। ਜਦੋਂ ਇਉਂ ਪਾਣੇ ਵਿੱਚ ਰਜ਼ਾ ਵਿੱਚ ਚੱਲਣ ਵਾਲਾ ਜਿਹੜਾ ਨਾ, ਆਪ ਗਵਾਏ, ਉਹਦਾ ਆਪਾ ਭਾਵ ਗਵਾਇਆ ਜਾਂਦਾ, ਕਿਤੇ ਵੀ ਆਪਣੇ ਨਾਲ ਹੋਂ ਦਾ ਭੋਰਾ ਲਾਉਂਦਾ ਹੀ ਨਹੀਂ। ਉਹ ਆਹ ਕਰਮ ਹੋਇਆ ਨਾ, ਇਹ ਮੈਤੋਂ ਸੱਚੇ ਪਾਤਸ਼ਾਹ ਨਹੀਂ ਕਰਾਇਆ, ਕਿਤੇ ਨਹੀਂ। ਗੁਰੂ ਪ੍ਰਾਇਣ ਹੋ ਜਾਂਦਾ, ਪ੍ਰਭੂ ਪ੍ਰਾਇਣ ਹੋ ਜਾਂਦਾ, ਆਪਾ ਭਾਵ ਗਵਾ ਦਿੰਦਾ। ਨਾ ਆਪ ਜਣਾਇਆ, ਨਹੀਂ ਜਣਾਉਂਦਾ ਆਪਣੇ ਆਪ ਨੂੰ, ਕਿਤੇ ਨਹੀਂ ਆਪਣੇ ਆਪੇ ਨੂੰ ਲਿਆਉਂਦਾ। ਆਹ ਤਾਂ ਮੈਂ ਕਰਿਆ, ਤਾਂ ਮੈਂ ਕਰਿਆ, ਤਾਂ ਮੈਂ ਕਰਿਆ ਹੋਈ ਜਾਂਦੀ ਹੈ, ਮੁੱਕਦੀ ਹੋ ਨਹੀਂ। ਸੋਰੀ ਹੈ, ਮੈਂ ਤੂੰ ਤੂੰ 'ਚ ਬਦਲਦੀ ਹੋ ਨਹੀਂ ਕਦੇ। ਹਾਂ, ਚਲੋ।
ਗੁਰ ਉਪਦੇਸ਼ ਆ ਵੇਸ ਕਰ, ਪਰ ਉਪਕਾਰ ਆਚਾਰ ਲੁਭਾਇਆ।
ਹਾਂ, ਫਿਰ ਹਿਰਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਲਿਆਉਂਦਾ? ਆਪੇ ਭਾਵ ਨੂੰ ਤਾਂ ਬਾਹਰ ਕੱਢ ਕੇ ਮਾਰਦਾ, ਪਰਾਂ ਜਦੋਂ ਆਪਾ ਭਾਵ ਬਾਹਰ ਨਿਕਲੂਗਾ ਨਾ, ਉਦੋਂ ਗੁਰੂ ਦਾ ਉਪਦੇਸ਼ ਤੁਹਾਡੇ ਅੰਦਰ ਵਸੂਗਾ। ਜਿੰਨਾ ਚਿਰ ਆਪਾ ਭਾਵ ਖੜ੍ਹਾ ਹੈ, ਉਨ੍ਹਾਂ ਚਿਰ ਭਾਈ ਨਾਮ ਦਾ ਵਾਸਾ ਨਹੀਂ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਇੱਕ ਮਿਆਨ ਵਿੱਚ ਦੋ ਤਰਪਾਨਾ ਕਿਰਪਾਨਾ ਕਿਵੇਂ ਪਾਵਾਂਗੇ? ਇੱਕ ਪਾਣੀ ਦਾ ਗਲਾਸ ਭਰਿਆ ਹੋਇਆ ਹੈ, ਉਹਦੇ 'ਚ ਮੁੜ ਕੇ ਲੱਸੀ ਕਿਵੇਂ ਪਾਵੋਗੇ? ਜੇ ਪਹਿਲਾਂ ਪਾਣੀ ਦਾ ਭਰਿਆ ਹੈ, ਉਹਨੂੰ ਪਾਣੀ ਡੋਲ ਕੇ ਤਦੇ ਦੁੱਧ ਪਊਗਾ ਜਾਂ ਲੱਸੀ ਹੋਰ ਪਊਗੀ? ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲਾਂ ਜਿਹੜੀ ਚੀਜ਼ ਖਾਲੀ ਕਰਨੀ ਪਊ ਤਾਂ ਹੋਰ ਨਵੀਂ ਵਸਤੂ ਪਵੇਗੀ। ਇਉਂ ਹੀ ਭਾਈ ਹਿਰਦੇ ਦੇ ਵਿੱਚ ਗੁਰੂ ਦਾ ਆਵੇਸ਼ ਨਾਮ ਦਾ ਤਦੇ ਹੋਵੇਗਾ ਹੋਮੇ ਦੀ ਨਿਮਿਰਤੀ ਕਰਕੇ। ਗੁਰੂ ਸਾਹਿਬ ਜੀ ਭਾਈ ਫਿਰ ਇਹੀ ਕਰਦੇ ਨੇ, ਪਹਿਲਾਂ ਉਪਦੇਸ਼ ਦੇ ਕੇ ਹਿਰਦੇ ਵਿੱਚ ਨਾਮ ਦਾ ਪਰਦੇ ਆਵੇਸ਼ ਕਰਵਾ ਦਿੰਦੇ ਨੇ ਹੋਮੇ ਨੂੰ ਬਾਹਰ ਕੱਢ ਕੇ। ਜਦੋਂ ਇਹ ਨਿਕਲ ਗਈ, ਪਰ ਉਪਕਾਰ ਆਚਾਰ ਲੁਭਾਇਆ, ਫਿਰ ਤਾਂ ਉਹਨੂੰ ਦੂਜਾ ਕੋਈ ਦਿੰਦਾ ਹੀ ਨਹੀਂ। ਫਿਰ ਤਾਂ ਪਰਉਪਕਾਰ ਹਰ ਇੱਕ ਦਾ ਆਪਣੇ ਆਪਣੇ ਦਿੰਦੇ ਨੇ, ਵੈਰੀ ਨਹੀਂ ਕੋਈ ਦਿੰਦਾ, ਬਗਾਨਾ ਨਹੀਂ ਦਿੰਦਾ, ਫਿਰ ਪਰਉਪਕਾਰ ਲਈ ਤੁਰ ਪੈਂਦਾ ਹੈ। ਇਹ ਉਹਦਾ ਆਚਾਰ ਹੈ, ਉਹਦਾ ਸਿੱਖ ਦਾ, ਇਹ ਉਹਦਾ ਕਰੈਕਟਰ ਹੈ, ਉਹਦਾ ਕਰਤੱਵ ਹੈ। ਇਹਦੇ ਵਿੱਚ ਲੁਭਾਏਮਾਨ ਹੋ ਕੇ ਰੱਖਦਾ, ਲੁਭਾਇਆ, ਇਹਦਾ ਲੋਭ ਹੋ ਕੇ ਕਰਦਾ, ਪ੍ਰੀਤ ਕਰਦਾ ਇਹਦੇ 'ਚ। ਅੱਗੇ ਜੀ।
ਪਿਰਮ ਪਿਆਲਾ ਆਪੀਓ ਪੀ, ਸਹਿਜ ਸਮਾਈ ਅਜਰ ਜਰਾਇਆ।
ਠੀਕ ਹੈ, ਪਿਰਮ ਪਿਆਲਾ ਜਿਹੜਾ ਪਹਿਲਾਂ ਮਾਰਨ ਨੇ ਪਾਇਆ ਸੀ ਨਾ ਪ੍ਰੇਮ ਦਾ ਪਿਆਲਾ, ਉਸੇ ਪਿਆਲੇ ਦੀ ਫਿਰ ਗੱਲ ਹੋ ਰਹੀ ਹੈ। ਉਸ ਪਿਆਲੇ ਵਿੱਚ ਕੀ ਹੈ? ਅਪਿਓ ਹੈ, ਅੰਮ੍ਰਿਤ ਹੈ। ਅਪਿਓ ਮੈਨੇ ਅੰਮ੍ਰਿਤ, ਉਹ ਅੰਮ੍ਰਿਤ ਦਾ ਪਿਆਲਾ ਹੈ, ਜ਼ਹਿਰ ਨਹੀਂ ਹੈਗੀ, ਸ਼ਰਾਬ। ਪ੍ਰੇਮ ਹੈ ਅਤੇ ਅੰਮ੍ਰਿਤ ਹੈ। ਜਦੋਂ ਪੀ ਸਿੱਖ ਨੂੰ ਪੀ ਲੈਂਦਾ ਨਾ, ਜਿਵੇਂ ਸ਼ਰਾਬ ਵੀ ਮਸਤੀ ਚੜ੍ਹਾਉਂਦੀ ਹੈ ਪੀਤਿਆਂ, ਇਹਨੂੰ ਪੀਤਿਆਂ ਵੀ ਸਹਿਜ ਸਮਾਈ, ਸਹਿਜ ਅਵਸਥਾ ਵਿੱਚ ਬਦਲ ਲੈਂਦਾ ਇਹ ਅੰਮ੍ਰਿਤ ਦਾ ਪਿਆਲਾ। ਅਤੇ ਫਿਰ ਸਿੱਖ ਅਜਰ ਜਰਾਇਆ, ਇਹ ਅਜਰ ਵਸਤੂ ਹੈ, ਹਰੇਕ ਤੋਂ ਨਹੀਂ ਜਰੀ ਜਾਂਦੀ, ਅਤੇ ਭਾਈ ਸਿੱਖ ਜਰ ਲੈਂਦਾ ਹੈ। ਅਜਰ ਵਸਤੂ ਜਿਹੜੀ ਹੈ, ਵਾਹਿਗੁਰੂ ਦਾ ਗਿਆਨ ਆ ਤਾਂ ਗਿਆ ਨਾ, ਕੋਈ ਸ਼ਕਤੀਆਂ ਆ ਗਈਆਂ, ਜਰ ਲੈਂਦਾ ਉਹਨਾਂ ਨੂੰ, ਪੁਟਾਵਾ ਨਹੀਂ ਕਰਦਾ। ਅੱਛਾ ਜੀ।
ਮਿੱਠਾ ਬੋਲਣ, ਨਿਮ ਚੱਲਣ,
ਆਏ ਗੁਣਾਂ ਦਾ ਧਾਰਨੀ ਵੀ ਹੋ ਜਾਂਦਾ ਹੈ। ਜਦ ਅੰਦਰ ਅੰਮ੍ਰਿਤ ਗਿਆ ਹੈ, ਅਤੇ ਉਹਨੇ ਕੌੜਾ ਬਚਨ ਬੋਲਣਾ ਹੀ ਕਿਉਂ ਹੈ? ਉਹ ਕੋਈ ਤਬਦੀਲੀ ਤਾਂ ਲਿਆਊ ਨਾ ਅੰਮ੍ਰਿਤ, ਅਤੇ ਸ਼ਰਾਬ ਵਾਲਾ ਫਿਰ ਦੇਖ ਲਓ ਵੀ ਕਿੰਨਾ ਕੌੜਾ ਬੋਲਦਾ, ਕਿੰਨਾ ਪੁੱਠਾ ਸਿੱਧਾ ਬੋਲਦਾ। ਇਹ ਫਿਰ ਮਿੱਠਾ ਹੀ ਬੋਲਦਾ ਕਿਉਂਕਿ ਅੰਮ੍ਰਿਤ ਮਿੱਠਾ ਗਿਆ ਅੰਦਰ, ਉਹਦੀ ਬਾਣੀ ਵੀ ਮਿੱਠੀ ਹੋ ਜਾਂਦੀ ਹੈ, ਉਹਦਾ ਜੀਵਨ ਵੀ ਮਿੱਠ 'ਚ ਭਰ ਜਾਂਦਾ, ਅੰਮ੍ਰਿਤ ਹੋ ਜਾਂਦਾ ਜੀਵਨ, ਫਿਰ ਮਿੱਠਾ ਹੀ ਬੋਲਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਉਹਦਾ ਰੂਪ ਹੋ ਜਾਂਦਾ ਹੈ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੌੜਾ, ਮਿੱਠਾ ਹੀ ਮਿੱਠਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ ਉਹ ਨਹੀਂ ਹੁੰਦਾ, ਉਹਦਾ ਫਿੱਕਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਮਿੱਠਾ ਅੰਮ੍ਰਿਤ ਪੀ ਕੇ ਮਿੱਠਾ ਬੋਲਣਾ ਸਿੱਖ ਗਿਆ ਨਾ, ਉਹਦੇ ਜੀਵਨ 'ਚ ਮਿੱਠ ਤਾਂ ਆ ਗਿਆ, ਉਹਨੂੰ ਫਲ ਵੀ ਅੰਮ੍ਰਿਤ ਵਰਗਾ ਹੀ ਲੱਗੂਗਾ। ਸੁਣੋ ਜੀ, ਅੰਮ੍ਰਿਤ ਫਲ ਤੇ ਬਾਣੀ 'ਚ ਆਉਂਦਾ, ਅੰਮ੍ਰਿਤ ਫਲ ਤਿਸ ਜਨ ਕੋ ਲਾਗੈ ਜੋ ਬੋਲਾ ਅੰਮ੍ਰਿਤ ਬਾਤਾਂ। ਇਹ ਜਿਹਦੀਆਂ ਗੱਲਾਂ ਹੀ ਅੰਮ੍ਰਿਤ ਵਰਗੀਆਂ ਨੇ, ਉਹਨੂੰ ਫਲ ਵੀ ਅੰਮ੍ਰਿਤ ਵਰਗਾ ਬ੍ਰਹਮ ਗਿਆਨ ਪ੍ਰਾਪਤ ਹੋ ਹੀ ਜਾਏਗਾ। ਚਲੋ
ਹੱਥੋਂ ਦੇ ਕੇ ਭਲਾ
ਦੇ ਕੇ ਦਲਾਮਾ ਦਾ
ਕੇ ਭਲਾ ਮਨਾਇਆ,
ਫਿਰ ਹੱਥੋਂ ਦਿੰਦਾ, ਹੱਥੋਂ ਜੋ ਕਿਰਤ ਹੈ ਨਾ ਉਹਨੂੰ ਭਾਈ ਵੰਡਦਾ ਅੱਗੇ ਦੇ ਕੇ, ਫਿਰ ਕਿਸੇ ਨੂੰ ਮਿਹਣਾ ਨਹੀਂ ਮਾਰਦਾ। ਕਿ ਤਾਂ ਆਪਾਂ ਦੇ ਦਿੰਦੇ ਹਾਂ ਨਾ, ਦੋ ਦਿਨਾਂ ਬਾਅਦ ਕਹਿ ਦਿੰਦੇ ਹਾਂ ਉਹ ਤੈਨੂੰ ਦਿੱਤਾ ਨਹੀਂ ਸੀ ਇੰਨਾ, ਉਹ ਤੂੰ ਬਹੁਤਾ ਬੋਲਣ ਨੂੰ ਮਰਦਾ ਜਦੇ ਨਾਲੋ ਨਾਲ ਮਿਹਣੇ ਬਾਜੀ। ਇਹ ਇੱਕ ਭਾਈ ਰੀਤ ਹੈ ਗੁਰੂ ਘਰ ਦੀ, ਦੋ ਗੁਣ ਸਿੱਖ ਨੂੰ ਜ਼ਰੂਰ ਧਾਰਨ ਇਹਦੇ 'ਚ ਕਰਨੇ ਚਾਹੀਦੇ ਨੇ। ਤੁਹਾਡਾ ਕੋਈ ਭਲਾ ਕਰ ਦਿੰਦਾ ਨਾ, ਉਸ ਭਲੇ ਨੂੰ ਭੁੱਲੋ ਨਾ ਕਦੇ। ਤੁਹਾਡਾ ਕੋਈ ਭਲਾ ਕਰ ਦਿੰਦਾ ਹੈ, ਉਸ ਕੀਤੇ ਹੋਏ ਭਲੇ ਨੂੰ ਭੁੱਲਣਾ ਨਹੀਂ ਕਦੇ ਵੀ। ਜਿਹੜਾ ਜੇ ਤੁਸੀਂ ਕਿਸੇ ਦਾ ਭਲਾ ਕਰ ਦਿੰਦੇ ਹੋ, ਉਸ ਭਲੇ ਨੂੰ ਜਣਾਉਣਾ ਨਹੀਂ, ਦੂਜੇ ਦਾ ਕੀਤਾ ਭੁਲਾਉਣਾ ਨਹੀਂ, ਆਪਣਾ ਕੀਤਾ ਭਲਾ ਜਣਾਉਣਾ ਨਹੀਂ। ਦੋ ਵੱਡੇ ਗੁਣ ਕਦੇ ਵੀ ਜ਼ਿੰਦਗੀ 'ਚੋਂ ਬਾਹਰ ਨਹੀਂ ਹੋਣ ਦੇਣੇ। ਸੋ ਹੀ ਇੱਥੇ ਕਹਿ ਰਹੇ ਨੇ, ਮਿੱਠਾ ਵੀ ਬੋਲਦਾ, ਨੀਵਾਂ ਹੋ ਕੇ ਵੀ ਚੱਲਦਾ, ਹੱਥੋਂ ਦੇ ਕੇ ਭਲਾ ਹੀ ਭਲਾ, ਤੇਰਾ ਭਲਾ ਹੋਵੇ ਭਾਈ, ਆ ਲੈ ਜਾ ਤੇਰਾ ਭਲਾ ਹੋਵੇ। ਹਾਂਜੀ ਭਲਾ। ਚਲੋ
ਇੱਕ ਮਨ ਇੱਕ ਅਰਾਧਨਾ,
ਇੱਕ ਮਨ ਇੱਕ ਹੋ ਕੇ ਫਿਰ ਅਰਾਧਨਾ ਕਰਦਾ, ਕਿ ਜਾਂ ਆਪਾਂ ਭਾਵ ਰਹਿ ਗਿਆ ਨਹੀਂ, ਦੂਜਾ ਮਨ ਕਿਵੇਂ ਹੋਊਗਾ, ਦੁਬਧਾ ਤਾਂ ਚਲੀ ਗਈ ਫਿਰ।
ਦੁਬਧਾ ਦੂਜਾ ਭਾਵ ਮਿਟਾਇਆ,
ਨਾ ਉੱਥੇ ਦੁਬਧਾ ਰਹਿ ਗਈ ਨਾ ਦੂਜਾ ਭਾਵ ਰਹਿ ਗਿਆ, ਇੱਕੋ ਇੱਕ ਹੈ, ਇੱਕ ਹੈ ਰੇ ਹਰ ਇੱਕ ਹੈ ਜਾਨ, ਇੱਕ ਹੈ ਰੇ ਗੁਰਮੁਖ ਜਾਨ, ਰਵਿਆ ਰੇ ਰਵਿਆ ਰਵਿਆ, ਸਾਰੇ ਪਾਸੇ ਰਵਿਆ ਹੋਇਆ। ਸੋ ਉਹਨੂੰ ਇੱਕ ਨੂੰ ਜਾਣ ਲਿਆ, ਸਾਰਿਆਂ ਵਿੱਚ ਇੱਕ ਨੂੰ ਜਾਣ ਲੈਂਦਾ, ਰਵਿਆ ਰੇ ਰਵਿਆ ਸਾਰੇ ਰਵਿਆ ਹੋਇਆ, ਇੱਕ ਹੀ ਜਾਣ ਲਿਆ ਸਾਰਿਆਂ। ਇਉਂ ਉਹਦਾ ਦੂਜਾ ਭਾਵ ਨਹੀਂ ਰਹਿੰਦਾ, ਦੁਬਧਾ ਨਹੀਂ ਰਹਿ ਜਾਂਦੀ, ਕਿਉਂਕਿ ਦੁਬਧਾ ਹੀ ਮਨ ਨੂੰ ਬੌਲਾ ਕਰ ਦਿੰਦੀ ਹੈ। ਦੁਬਧਾ ਬੌਰੀ ਮਨ ਬੌਰਾਇਆ, ਆਪ ਵੀ ਬੌਲੀ ਹੈ ਜਿਹਨੂੰ ਚੜ੍ਹੀ, ਜਿਹਨੇ ਮੰਨ ਲਈ ਦੁਬਧਾ ਉਹਨੂੰ ਵੀ ਬੌਲਾ ਕਰ ਦਿੰਦੀ ਹੈ। ਚਲੋ ਅੱਗੇ,
ਗੁਰਮੁਖ ਸੁੱਖ ਫਲ ਨਿਜ ਪਦ ਪਾਇਆ,
ਇਉਂ ਗੁਰਮੁਖਾਂ ਨੇ ਭਾਈ ਜਿਹੜਾ ਸੀ ਨਾ, ਇਹ ਸੁੱਖ ਫਲ ਕਿਵੇਂ, ਉੱਪਰਲੇ ਗੁਣਾਂ ਦਾ ਧਾਰਨੀ ਹੋ ਕੇ ਉੱਪਰਲੀ ਰਹਿਣ ਤੇ ਰਹਿਣੀ ਵਿੱਚ ਰਹਿ ਕੇ ਰਹਿਣੀ ਰਹਿ ਉਹ ਸਾਹਿਬ ਮੈਂ ਉਸ ਕਾ ਚਾਹ, ਇਹ ਉਹ ਸਿੱਖ ਦੀ ਰਹਿਣੀ ਆ, ਉਸ ਰਹਿਣੀ ਵਿੱਚ ਰਹਿ ਕਰਕੇ ਗੁਰੂ ਦਾ ਸਿੱਖ ਜਿਹੜਾ ਹੈ ਸੁੱਖ ਫਲ ਨੂੰ ਪ੍ਰਾਪਤ ਕਰਦਾ ਹੈ। ਚਲੋ ਅੱਗੇ ਜੀ,
ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਭੀੜੀ,
ਇਹਦੇ ਨਾਲ ਦੀ ਪੌੜੀ ਅੱਗੇ ਪਿੱਛੇ ਆਪਾਂ ਇੱਕ ਵਾਰ 'ਚ ਪੜ੍ਹ ਕੇ ਆਏ ਹਾਂ, ਉੱਥੇ ਆਇਆ ਸੀ ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਧਾਰ ਹੈ ਅਤੇ ਗੁਰਸਿੱਖੀ ਬਾਰੀਕ ਹੈ। ਇੱਥੇ ਵੀ ਗੁਰਸਿੱਖੀ ਜਿਹੜੀ ਹੈ ਸੂਖਸ਼ਮ ਹੈ, ਬਰੀਕ ਤੋਂ ਭਾਵ ਹੈ, ਅਤੇ ਤਿੱਖੀ ਕਿੰਨੀ ਆ ਖੰਡੇ ਦੀ ਧਾਰ, ਖੰਡੇ ਧਾਰ ਬੜੀ ਤਿੱਖੀ ਆ, ਜਿੱਥੇ ਇਹ ਤਿੱਖੀ ਸੂਖਸ਼ਮ ਹੈ ਅਤੇ ਤਿੱਖੀ ਖੰਡੇ ਦੀ ਧਾਰ ਵਾਂਗੂ ਹੈ, ਅਤੇ ਭੀੜੀ ਵੀ ਜਿਹੜੀ ਆ ਭਾਈ ਇਹ ਮਾਰਗ 'ਤੇ ਤੁਰਨਾ ਜਿਹੜਾ ਰਸਤਾ ਹੈ ਬਹੁਤਾ ਖੁੱਲ੍ਹਾ ਰਸਤਾ ਨਹੀਂ, ਬੜਾ ਭੀੜਾ ਰਸਤਾ ਹੈ, ਸੌਖਾ ਨਹੀਂ ਚੱਲਣਾ, ਜਿਵੇਂ ਭੀੜੀ ਗਲੀ ਵਿੱਚ ਲੰਘਣਾ ਅਤੇ ਕਿਸੇ ਉਦਮ ਨਾਲੇ ਲੰਘਿਆ ਜਾਂਦਾ, ਇਵੇਂ ਹੀ ਇਹ ਸਿੱਖੀ ਦਾ ਰਸਤਾ ਜਿਹੜਾ ਭੀੜਾ ਉਦਮ ਨਾਲੇ ਪਾਲਿਆ ਜਾਂਦਾ ਗੁਰੂ ਦੀ ਕਿਰਪਾ ਨਾਲ। ਦੱਸਣਗੇ ਬਰੀਕ ਕਿਵੇਂ ਹੈ ਖੰਡੇ ਦੀ ਧਾਰ ਵਾਂਗੂ, ਤਿੱਖੀ ਕਿਵੇਂ ਹੈ ਅੱਗੇ ਦੱਸਣਗੇ।
ਉੱਥੇ ਟਿਕੇ
ਉੱਥੇ ਦੁਲਾਵਾ,
ਉੱਥੇ ਟਿਕੇ ਨਾ ਭੁਨਹਣਾ, ਹਾਂ ਚੱਲ ਨਾ ਸਕੇ ਉੱਪਰ ਕੀੜੀ,
ਆ ਪੜੋ ਜੀ ਸਾਰੇ ਭੁਨਹਣਾ ਨੂੰ ਟਿੰਗ ਕਰਕੇ ਸਾਰੇ,
ਉੱਥੇ ਟਿਕੇ ਨਾ ਭੁਨਹਣਾ ਚੱਲ ਨਾ ਸਕੇ ਉੱਪਰ ਕੀੜੀ।
ਭੁਨਹਣਾ ਇਹਨਾਂ ਦਾ ਅਰਥ ਮੱਛਰ ਕੀਤਾ ਹੋਣਾ, ਇੱਥੇ ਟੀਕਿਆਂ 'ਤੇ ਭੁਨਹਣਾ ਦਾ ਅਰਥ ਮੱਛਰ ਕੀਤਾ ਹੋਊ, ਮੱਛਰ ਨਹੀਂ ਨਿਲਾ, ਮੱਛਰ ਤਾਂ ਫਿਰ ਵੀ ਦੀਂਦਾ ਹੈ, ਉਹ ਭੁਨਹਣਾ ਨਾ ਬਹੁਤ ਮੱਛਰ ਤੋਂ ਬਹੁਤ ਇੱਕ ਛੋਟਾ ਜੀ ਹੈ, ਜਿਹੜਾ ਕਿ ਹਵਾ ਵਿੱਚ ਫਿਰਦਾ ਦਿਸਦਾ ਨਹੀਂ ਹੈ, ਉੱਡਦਾ ਫਿਰਦਾ ਦ੍ਰਿਸ਼ਟੀ ਨਹੀਂ ਆਉਂਦਾ, ਬਹੁਤ ਬਰੀਕ ਜਾਂ ਸੂਖਮ ਹੁੰਦਾ ਹੈ, ਉਹਨੂੰ ਭੂੰਗਾ ਵੀ ਕਹਿ ਦਿੰਦੇ ਨੇ। ਬੁੜੀਆਂ ਕਹਿ ਤੇਰੇ ਕਿ ਭੂੰਗਾ ਲੜ ਗਿਆ, ਉਹ ਪੁਣਾਣਾ ਹੈ। ਅਤੇ ਦੰਦੀ ਬੜੀ ਬੁਰੀ ਵੜਦਾ ਹੈ, ਕਿਤੇ ਲੜਦਾ ਨਾ, ਕਰਾਰੀ ਦੰਦੀ ਆ ਉਹਦੀ, ਅਤੇ ਇਉਂ ਉਹ ਪੁਣਾਣਾ ਹੈ, ਬਹੁਤ ਛੋਟਾ ਨਿੱਕਾ ਹੈ। ਕਹਿੰਦੇ ਧਾਰ ਵੇਖ ਲਓ ਖੰਡੇ ਦੀ ਕਿੰਨੀ ਬਰੀਕ ਹੈ, ਇਹ ਵੀ ਬਹੁਤ ਸੂਖਮ ਹੈ, ਪੁਣਾ ਮੱਛਰ ਵਾਂਗੂ ਬਹੁਤ ਛੋਟਾ ਹੈ, ਅਤੇ ਤਿੱਖੀ ਜਾਂਦੀ ਆ, ਉਹ ਵੀ ਇਹਦੇ ਉੱਤੇ ਬਹਿ ਨਹੀਂ ਸਕਦਾ। ਜਿਹੜਾ ਪੁਣਾਣਾ ਹੈ ਨਾ, ਇਹ ਭੂੰਗਾ ਜਿਹੜਾ, ਇਹ ਖੰਡੇ ਦੀ ਤਾਰ 'ਤੇ ਇਹ ਵੀ ਨਹੀਂ ਬਹਿ ਸਕਦਾ, ਅਤੇ ਹੋਰ ਚੱਲ ਨਾ ਸਕਾ ਉੱਪਰ ਕੀੜੀ, ਅਤੇ ਕੀੜੀ ਕਿੱਡੀ ਕੁ ਵੱਡੀ ਆ, ਬਹੁਤ ਛੋਟੀ ਆ ਨਾ, ਅਤੇ ਇੰਨੀ ਤਿੱਖੀ ਆ ਤਾਰ, ਛੋਟੀ ਹੁੰਦਿਆਂ ਹੋਇਆਂ ਕੀੜੀ ਉਹ 'ਤੇ ਤੁਰ ਨਹੀਂ ਸਕਦੀ। ਇਉਂ ਖੰਡੇ ਦੀ ਤਾਰ ਵਾਂਗੂ ਪਾਈ ਸਿੱਖੀ ਵੀ ਇਤਨੀ ਤਿੱਖੀ ਆ, ਇਹ ਕਮਾਈ ਤੋਂ ਬਿਨਾਂ ਜਿਹੜਾ ਹੈ, ਜਾਂ ਕੀੜੀ ਵਰਗੀ ਤੁਸ ਬੁੱਧੀ ਵਾਲਾ ਮੱਛਰ ਵਾਂਗੂ ਜਿਹੜਾ ਹੈ ਨਾਸਤਕ, ਜਾਂ ਮੱਛਰ ਦੰਦੀਆਂ ਹੀ ਵੜਦਾ ਨਾ, ਇਉਂ ਮੱਛਰ ਵਾਂਗੂ ਨਾਸਤਕ ਪੁਰਸ਼ ਵੀ ਇਹ ਰਾਹ 'ਤੇ ਤੁਰ ਨਹੀਂ ਸਕਦਾ, ਇਹ ਮਾਰਗ ਦਾ ਪੰਧ ਹੀ ਨਹੀਂ ਹੋ ਸਕਦਾ। ਚਲੋ ਅੱਗੇ।
ਵਾਲਹੋਂ ਨਿੱਕੀ ਆਖੀਐ ਤੇਲ ਤਿਲਹੋਂ ਲੈ ਕੌਲ ਪੀੜੀ,
ਅਤੇ ਵਾਲ ਨਾਲੋਂ ਬਰੀਕ ਹੈ, ਵਾਲ ਕਿੰਨਾ ਸੂਕਸ਼ਮ ਕਿੰਨਾ ਬਰੀਕ ਹੈ, ਇਉਂ ਉਹ ਕਿਹਾ ਸਿੱਖੀ ਬਾਰੀਕ ਹੈ, ਵਾਲ ਨਾਲੋਂ ਬਰੀਕ ਹੈ, ਕਹੀਂ ਦੀ ਹੈ, ਅਤੇ ਇਹਨੂੰ ਕਮਾਉਣ ਵਾਸਤੇ ਕੁਰਬਾਨੀ ਕਰਨੀ ਪੈਂਦੀ ਆ। ਕੁਰਬਾਨੀ ਕੀ ਹੈ? ਤੇਲ ਤਿਲਹੋਂ ਲੈ ਕੋਲੂ ਪੀੜੀ, ਤੇਲ ਤਿਲਾਂ 'ਚ ਐਵੇਂ ਤਾਂ ਨਹੀਂ ਨਿਕਲ ਆਉਂਦਾ, ਤਿਲਾਂ ਨੂੰ ਵੀ ਕੁਰਬਾਨੀ ਕਰਨੀ ਪੈਂਦੀ ਹੈ ਤਾਂ ਤੇਲ ਨਿਕਲਦਾ, ਕੋਲੂ 'ਚ ਪੈਂਦੇ ਨੇ ਆਪਣੇ ਆਪ ਨੂੰ ਪੜਾਉਂਦੇ ਨੇ ਤਾਂ ਤੇਲ ਨਿਕਲਦਾ, ਤਾਂ ਕਿਤੇ ਗੁਲਗੁਲੇ ਬਣਦੇ ਆ, ਤਾਂ ਕਿਤੇ ਜਿਹੜਾ ਉਹ ਕੰਮ ਆਉਂਦਾ। ਹੋਰ ਕੁਰਬਾਨੀ ਕਿਹਨੂੰ ਕਰਨੀ ਪਈ? ਤਿਲਾਂ ਨੂੰ, ਆਪਣੇ ਆਪ ਨੂੰ ਪਿੜਾਇਆ। ਸਿੱਖੀ ਵੀ ਜਿਹੜੀ ਆ ਭਾਈ, ਭਲਾ ਕਰਨ ਵਾਸਤੇ ਇਹਨੂੰ ਵੀ ਕੁਰਬਾਨੀ ਕਰਨੀ ਉਹ ਪੈਂਦੀ ਹੈ। ਤੇਲ ਵਾਂਗੂ ਕੀ ਹੈ ਭਾਈ? ਆਪਣਾ ਖੂਨ ਸ਼ਹੀਦੀ ਦੇ ਕੇ ਵਹਾਉਣਾ ਹੀ ਪੈਂਦਾ, ਸ਼ਹਾਦਤ ਦੇਣੀ ਉਹ ਪੈਂਦੀ ਹੈ। ਦਿੰਦੇ ਨੇ ਸਿੱਖ, ਦਿੰਦੇ ਆਏ ਨੇ ਕੁਰਬਾਨੀਆਂ ਕਰ ਕਰਕੇ, ਆਪਣੇ ਆਪ ਨੂੰ ਕੋਲੋਂ ਵਾਂਗੂ ਪੜਾ ਕੇ, ਫਾਂਸੀਆਂ ਦੇ ਰੱਸੇ ਚੁੰਮ ਕੇ, ਬੰਦ ਬੰਦ ਕਟਾ ਕੇ, ਆਰੇ ਨਾਲ ਚਰਾ ਕੇ, ਉੱਬਲ ਕੇ ਦੇਗਾਂ ਵਿੱਚ, ਇਉਂ ਜਿਹੜਾ ਸੀ ਕੋਲੂ ਅੱਛੇ ਪੀੜੇ ਵੀ ਗਏ ਨੇ, ਪਰ ਤਾਂ ਭਲੇ ਹੋਏ ਨੇ। ਕੁਰਬਾਨੀ ਦਾ ਮਾਰਗ ਹੈ, ਇਹ 'ਚ ਕੁਰਬਾਨੀ ਵੀ ਕਰਨੀ ਪੈਂਦੀ ਹੈ, ਤਦ ਥੋੜ੍ਹੀ ਔਖੀ ਕਿਹਾ ਗਿਆ।
ਗੁਰੂ
ਹੁਣ ਵੀ ਸਿੱਖ ਕਰਨੇ ਨਾ ਰਹੇ, ਦੇਖੋ ਰਾਜੋਆਣਾ ਪਿੰਡ ਦਾ ਸਿੰਘ, ਉਹਨੂੰ ਫਾਂਸੀ ਦੀ ਸਜ਼ਾ ਹੇਠਲੀ ਕੋਰਟ ਨੇ ਸੁਣਾਈ ਹੈ ਭਾਈ ਭਗਵੰਤ ਸਿੰਘ ਨੂੰ, ਅਤੇ ਉਹ ਹੁਣ ਜਿਹੜਾ ਸੀ, ਖਿਆਲ ਕਰੋ ਵੀ ਸਾਰੀ ਕੌਮ ਨੇ ਕਹਿੰਦੇ ਜੀ ਅਪੀਲ ਕਰਦੇ ਹਾਂ ਹਾਈ ਕੋਰਟ, ਕਹਿੰਦਾ ਨਹੀਂ ਅਪੀਲ ਨਹੀਂ ਕਰਨੀ। ਸਜ਼ਾ ਉਹਨੂੰ ਕਿਉਂ ਸੀ? ਕਿਉਂਕਿ ਜਿਹੜਾ ਬੇਅੰਤ ਸਿੰਘ, ਬੇਅੰਤ ਕਾਂਗਰਸ ਵਾਲਾ ਸੀ ਨਾ, ਬੇਅੰਤਾ ਸਿੰਘ ਤਾਂ ਕਾਹਨੂੰ ਕਹਿਣਾ ਉਹਨੂੰ, ਬਹੁਤ ਸਿੰਘ ਉਹਨੇ ਮਾਰੇ ਨੇ, ਬਹੁਤ ਸਿੰਘ ਤਸੀਹੇ ਦੇ ਦੇ ਕੇ ਨੌਜਵਾਨੀ ਖਤਮ ਕੀਤੀ ਆ ਉਸ ਬੰਦੇ ਨੇ, ਉਹਦਾ ਹੱਕ ਲੈਣ ਵਾਸਤੇ। ਅਤੇ ਭਾਈ ਦਿਲਾਵਰ ਸਿੰਘ ਨੇ ਜਿਹੜਾ ਸੀ ਬੰਬ ਬਣ ਕੇ, ਆਤਮਘਾਤੀ ਬੰਬ ਬਣ ਕੇ, ਅਤੇ ਇਹ ਨਾਲ ਸਾਥੀ ਤੇ, ਅਤੇ ਉਹ ਤਾਂ ਨਾਲ ਹੀ ਮੁੱਕਦੇ ਸੀ, ਦੋ ਗਿਆ ਇਹਨਾਂ ਨੂੰ ਬਾਅਦ 'ਚ ਹਲਵਾਰੇ ਨੂੰ, ਅਤੇ ਇਹਨਾਂ ਨੂੰ ਫੜ ਲਿਆ ਗਿਆ। ਹਲਵਾਰੇ ਨੂੰ ਤਾਂ ਸਜ਼ਾ ਤੀ, ਉਮਰ ਜਿਹੜੀ ਹੈ ਸਾਰੀ ਉਮਰ ਜੇਲ੍ਹ 'ਚ ਰਹੇਗਾ, ਉਹਨੂੰ ਇਹ ਸਜ਼ਾ ਸੁਣਾਤੀ। ਇੱਕ ਤਾਂ ਉਹ ਉਮਰ ਕੈਦ, ਇੱਕ ਸਜ਼ਾ ਵੀ ਜਿੰਨਾ ਚਿਰ ਤੇਰੀ ਉਮਰ ਹੈ ਜੇਲ੍ਹ 'ਚੋਂ ਨਹੀਂ ਤੂੰ ਨਿਕਲੇਗਾ, ਉਹਨੂੰ ਇਹ ਫਾਂਸੀ ਤੋਂ ਵੀ ਮਾੜੀ ਆ। ਇਹਨੂੰ ਜਿਹੜਾ ਸੀ ਰਜਵਾਲ ਵੀਰ ਨੂੰ, ਅਤੇ ਇਹਨੂੰ ਫਾਂਸੀ ਦੀ ਸਜ਼ਾ, ਅਤੇ ਉਹ ਕਹਿੰਦੇ ਮੈਂ ਹਾਈ ਕੋਰਟ ਅਪੀਲ ਨਹੀਂ ਕਰਨੀ, ਨਹੀਂ ਕੀਤੀ। ਚਲੋ ਨਾਲ ਨਾਲ ਕੁਝ ਹੋਰ ਉਹਦੇ ਮੁਕੱਦਮੇ ਪਾਏ ਨੇ। ਫਿਰ ਕਈਆਂ ਨੇ ਕਿਹਾ ਵੀ ਜਿਹੜੀ ਹੈ ਰਾਸ਼ਟਰਪਤੀ ਕੋਲ ਫਿਰ ਜਿਹੜੀ ਆ ਕਰਦੇ ਨੇ ਰਹਿਮ ਦੀ ਅਪੀਲ, ਰਹਿਮ ਦਾ ਮੇਰੇ 'ਤੇ ਤਰਸ ਕਰੋ ਜੀ। ਕਹਿੰਦਾ ਸਿੱਖ ਦਾ ਕਰਮ ਹੈ, ਮੈਂ ਕਿਸੇ ਉਹਨਾਂ ਕੋਲੋਂ ਰਹਿਮ ਕਰਾਵਾਂ? ਰਹਿਮ ਮਿਲਾ, ਗੁਰੂ ਮਿਲਾ, ਅਕਾਲ ਪੁਰਖ, ਠੀਕ ਹੈ ਬਦਲਾ ਲਿਆ, ਅਸੀਂ ਕੋਈ ਉਹਨਾਂ ਦੁਸ਼ਮਣੀ ਨਹੀਂ ਸੀ ਬੇਅੰਤ ਨਾਲ, ਅਤੇ ਅਸੀਂ ਆਪਣਾ ਹੱਕ ਲਿਆ, ਅਤੇ ਉਹਦੇ ਲਈ ਕੁਰਬਾਨ ਹੋਣਾ ਤਾਂ ਸਿੱਖ ਦਾ ਫਰਜ਼ ਹੈ। ਅਤੇ ਆਹ ਹੁਣ ਪਿੱਛੇ ਜੇ ਉਹਦੀ ਮੁਲਾਕਾਤ ਹੋਈ ਹੈ, ਰਾਜਵਾਣੇ ਪਿੰਡ ਦੀ ਸੰਗਤ ਮਿਲਣ ਵਾਸਤੇ ਗਈ, ਨਾਲ ਭੈਣ ਵੀ ਗਈ ਆ। ਜਦੋਂ ਮਿਲਾਪ ਹੋਇਆ ਤਾਂ ਪੇਸ਼ੀ 'ਤੇ ਮਿਲੇ ਨੇ ਨਾ, ਪੇਸ਼ੀ 'ਤੇ ਆਏ ਸੀ ਨਾਭੇ ਵਿਖੇ, ਅਤੇ ਪੇਸ਼ੀ 'ਤੇ ਸਾਰੇ ਮਿਲੇ ਨੇ ਪਿੰਡ ਵਾਲਿਆਂ ਨੂੰ, ਕਹਿਣ ਲੱਗਾ ਪਿੰਡ ਵਾਲਿਓ ਇਹ ਦੇਖੋ ਗੱਲ ਇਹ ਆ ਵੀ ਸਰੀਰ ਨੇ ਇੱਕ ਸਦੀਵੀ ਤਾਂ ਰਹਿਣਾ ਨਹੀਂ ਨਾ, ਮਰਨਾ ਤਾਂ ਹੈ ਅਕਸਰ ਇੱਕ ਦਿਨ, ਪਰ ਆਹ ਜਿਹੜੀ ਮੌਤ ਆ ਨਾ ਇਹਨੂੰ ਸ਼ਹੀਦੀ ਕਿਹਾ ਜਾਂਦਾ। ਮੈਂ ਸ਼ਹੀਦ ਹੋਣ ਲਈ ਜਿਹੜਾ ਹੈ ਸ਼ਹੀਦੀ ਨੂੰ ਪ੍ਰਵਾਨਿਆ ਕਬੂਲਿਆ, ਜਿਵੇਂ ਸਿੱਖੇ ਸੁੱਖੇ 'ਤੇ ਜਿੰਦੇ ਉਹਨਾਂ ਨੇ, ਐਵੇਂ ਨਾ ਦਿੱਲੀ ਜਾ ਕੇ ਉੱਥੇ ਮੇਰੀ ਕਰੋ ਜੀ, ਰਹਿਮ ਕਰੋ, ਤਰਸ ਕਰੋ ਜੀ। ਉਹਨੇ ਕਿਹੜਾ ਫਿਰ ਕਰਨਾ ਨਾਲੇ? ਉਹ ਰਹਿਮ ਦੀ ਅਪੀਲ ਕੀਤੀ ਆ ਨਾ ਪ੍ਰੋਫੈਸਰ ਆਪਣੇ ਭੁੱਲਰ ਦੀ, ਦਵਿੰਦਰ ਸਿੰਘ ਦੀ, ਕਰਤਾ ਉਹਨਾਂ ਨੇ ਰਹਿਮ, ਬੜੇ ਇਹਨਾਂ ਦੇ ਬਾਹਮਣਾਂ ਦੇ ਜਿਹੜੇ ਦਿਮਾਗ ਨੇ ਨਾ, ਇਹ ਕਹਿ ਲਓ ਬਈ ਬਹੁਤ ਜ਼ਿਆਦਾ ਹੀ ਜਿਹੜੇ ਨੇ, ਸਾਰੇ ਤਾਂ ਨਹੀਂ ਚਲੋ ਕਹਾਂਗੇ, ਕੁਝ ਜਿਹੜੀ ਕਹਾਂਗੇ, ਇਸ ਕੌਮ ਵਿੱਚ ਜਿਵੇਂ ਨਿਰਦਈਪਣਾ ਇਸਲਾਮ ਮੁਸਲਮਾਨ ਕੌਮ ਵਿੱਚ ਵੀ ਹੈ, ਉਦੋਂ ਘੱਟ ਕੋਈ ਇਹਨਾਂ ਵਿੱਚ ਵੀ ਨਹੀਂ। ਆ ਹੁਣੇ ਉਹਨੇ ਮੁਆਫ਼ੀ ਕੀਤੀ ਆ, ਉਸ ਹਿੰਦੁਸਤਾਨ ਦੀ ਰਾਸ਼ਟਰਪਤੀ ਨੇ 15 ਬੰਦਿਆਂ ਨੂੰ ਮੁਆਫ਼ੀ ਦਿੱਤੀ ਆ ਜਿਹੜੀ ਫਾਂਸੀ ਦੀ ਸਜ਼ਾ ਤੋਂ, ਕਿਉਂ ਉਹ ਹਿੰਦੂ ਤੇ ਸਾਰੇ, ਇੱਕ ਸਿੱਖ ਹੈ ਅਤੇ ਉਹਦੀ ਜਿਹੜੀ ਸੀ ਉਹਨੂੰ ਨਹੀਂ ਦਿੱਤੀ, ਕਿਉਂ ਉਹ ਇੱਕ ਸਿੱਖ ਹੈ, ਜਦਕਿ ਇੰਡੀਆ ਦੇ ਕਾਨੂੰਨ ਮੁਤਾਬਕ 3 ਜੱਜਾਂ ਦਾ ਬੈਂਚ ਹੈ ਜਿਹਨੇ ਫਾਂਸੀ ਦਿੱਤੀ ਹੈ, ਇੱਕ ਜੱਜ ਮੰਨਿਆ ਵੀ ਨਹੀਂ ਫਾਂਸੀ ਨਹੀਂ ਹੋਣੀ ਚਾਹੀਦੀ, ਫਿਰ ਵੀ ਫਾਂਸੀ, ਜਦਕਿ ਕਾਨੂੰਨ ਆ ਵੀ ਜੇ ਉਹ 3 ਜੱਜਾਂ ਦੇ ਵਿੱਚੋਂ ਕਿ ਨਾ ਮੰਨੇ ਤਾਂ ਉਹ ਫੈਸਲਾ ਲਾਗੂ ਨਹੀਂ ਹੁੰਦਾ ਹੁੰਦਾ, ਫਿਰ ਵੀ ਲਾਗੂ ਹੈ। ਅਤੇ ਅਗਲੀ ਗੱਲ ਵੀ ਜੇ ਕੋਈ ਗਵਾਹ ਭੁਗਤੇ, ਗਵਾਹੀ ਦੇ ਆਧਾਰ 'ਤੇ ਜੱਜ ਨੂੰ ਫਾਂਸੀ ਦੇਣੀ ਪੈਂਦੀ ਆ, ਉਹਦੇ 'ਤੇ ਗਵਾਹ ਵੀ ਕੋਈ ਨਹੀਂ, ਫਿਰ ਵੀ ਫਾਂਸੀ। ਇਉਂ ਇਉਂ ਸਤਸੰਗਤ ਕੁਰਬਾਨੀਆਂ ਦਾ ਜਜ਼ਬਾ ਗੁਰਸਿੱਖੀ ਵਿੱਚ ਪਿਆ ਹੋਇਆ, ਉਹ ਭਾਈ ਜਸਵੰਤ ਸਿੰਘ ਜਿਹੜੇ ਨੇ ਰਾਜੋਣਾ ਵਾਲੇ, ਅਤੇ ਕੁਰਬਾਨ ਹੋਣ ਲਈ ਤਿਆਰ ਨੇ, ਹੋਣਾ ਜੀ। ਚਲੋ ਇਉਂ ਆਪਣੇ ਆਪ ਨੂੰ ਪੜਾਉਣਾ ਪੈਂਦਾ, ਖੂਨ ਵਹਾਉਣਗੇ ਭਾਈ, ਅੜੀਕ ਰਹੇ ਨੇ ਉਸ ਦਿਨ ਨੂੰ। ਅੱਗੇ
ਗੁਰਮੁਖ ਵੰਸੀ ਪਰਮਹੰਸ ਖੀਰ ਨੀਰ ਨਿਰਨੋ ਚੁੰਜਵੀੜੀ।
ਗੁਰਮੁਖਾਂ ਦੀ ਜਿਹੜੀ ਵੰਸ਼ ਹੈ ਨਾ, ਜਿਵੇਂ ਹੰਸਾਂ ਦੀ ਇੱਕ ਵੰਸ਼ ਹੈ, ਉਹ 'ਚ ਪਰਮਹੰਸ ਵੀ ਹੁੰਦੇ ਹੈ। ਕੀ ਉਹਦੇ 'ਚ ਗੁਣ ਹੁੰਦਾ ਪਰਮਹੰਸ ਵਿੱਚ? ਖੀਰ ਨੀਰ, ਨੀਰ ਹੋ ਗਿਆ ਪਾਣੀ, ਖੀਰ ਹੋ ਗਿਆ ਦੁੱਧ। ਜਦੋਂ ਆਪਣੀ ਚੁੰਝ ਚੁੰਝ ਵੀੜੀ, ਵੀੜੀ ਹੁੰਦਾ ਪਾਉਣੀ, ਜਦੋਂ ਚੁੰਝ ਜਿਹੜਾ ਦੁੱਧ 'ਚ ਪਾਉਂਦਾ ਹੈ, ਇੱਕ ਨਿਰਣਾ ਹੋ ਜਾਂਦਾ, ਦੁੱਧ ਵੱਖਰਾ ਪਾਣੀ ਵੱਖਰਾ ਕਰ ਦਿੰਦਾ। ਇਵੇਂ ਹੀ ਗੁਰਸਿੱਖ ਜਿਹੜੇ ਨੇ, ਗੁਰਮੁਖ ਜਿਹੜੇ ਨੇ, ਇਸ ਵੰਸ਼ ਵਿੱਚ ਰਹਿੰਦੇ ਨੇ ਪਰਮਹੰਸਾਂ ਵਾਲੀ ਗੁਰਸਿੱਖੀ ਵਾਲੀ ਵਿੱਚ, ਉਹ ਵੀ ਭਾਈ ਜਿਹੜਾ ਅਸੱਤ ਵਸਤੂ ਹੈ ਸੰਸਾਰ, ਪਾਣੀ ਦੀ ਨੇ ਉਹਨੂੰ ਛੱਡ ਦਿੰਦੇ ਨੇ ਫੋਕੜ, ਅਤੇ ਜਿਹੜਾ ਦੁੱਧ ਕੀ ਹੈ ਪਰਮੇਸ਼ਰ, ਉਹਨੂੰ ਗ੍ਰਹਿਣ ਕਰ ਲੈਂਦੇ ਨੇ, ਜਾਂ ਜਿਹੜੇ ਦੈਵੀ ਗੁਣ ਨੇ। ਅੱਗੇ ਜੀ
ਸਿਲਾ ਅਲੂਣੀ ਚਟਨੀ।
ਸਿਲਾ ਅਲੂਣੀ ਚਟਨੀ ਆ ਜਿਹੜੀ ਗੁਰਸਿੱਖੀ ਆ,
ਮਾਨਕ ਮੋਤੀ ਚੋਗ ਨਵੀੜੀ।
ਹਾਂ ਉਵੇਂ ਜਿਹੜੇ ਨੇ ਭਾਈ ਮਾਨਕ ਮੋਤੀ ਖਾਂਦੇ ਕੀ ਨੇ, ਹੰਸ ਨੇ ਜਿਹੜੇ ਮਾਨਕ ਮੋਤੀਆਂ ਨੂੰ ਚੋਗ ਆ ਉਹਨਾਂ ਦੀ, ਨਵੀੜੀ ਨਵੀਨ ਚੋਗ ਆ ਉਹਨਾਂ ਦੀ, ਉਹੀ ਚੋਗਾ ਚੁਗਦੇ ਨੇ। ਇਵੇਂ ਗੁਰਮੁਖ ਸਿੱਖ ਪਿਆਰੇ ਜਿਹੜੇ ਨੇ ਕੀ ਚੋਗਾ ਚੁਗਦੇ ਨੇ? ਵੈਰਾਗ ਰੂਪੀ ਮਾਨਕ ਮੋਤੀ ਪ੍ਰੇਮ ਰੂਪੀ ਉਹਨਾਂ ਦੀ ਚੋਗ ਨੂੰ ਚੁਗਦੇ ਨੇ, ਸ਼ੁਭ ਗੁਣਾ ਰੂਪੀ। ਅਕੇ
ਗੁਰਮੁਖ ਮਾਰਗ ਚੱਲਣਾ ਆਸ ਨਰਾਸੀ ਝੀੜ ਉਝੀੜੀ।
ਝੀੜ ਉਝੀੜੀ ਦੋ ਅਰਥ ਨੇ ਝੀੜ ਉਝੀੜੀ ਦੇ। ਝੀੜ ਉਝੀੜੀ ਸੁੱਖ ਤੋਂ ਸੂਖਮ ਤੋਂ ਸੂਖਮ ਹੈ, ਬਰੀਕ ਤੋਂ ਬਰੀਕ ਹੈ, ਜਾਂ ਕਈ ਟੀਕਿਆਂ ਵਿੱਚ ਅਰਥ ਹੋ ਜਾਂਦੇ ਨੇ ਝੀੜ ਉਝੀੜੀ, ਝੀੜ ਨਾਮ ਝਗੜੇ ਦਾ। ਕਾਹਨ ਸਿੰਘ ਨਾਭਾ ਨੇ ਝੀੜ ਦੇ ਅਰਥ ਝਗੜਾ ਕੀਤਾ ਹੈ, ਝੀੜ ਝਗੜਾ, ਉਝੀੜੀ ਝਗੜੇ ਤੋਂ ਰਹਿਤ, ਦੁੰਧ ਰਹਿਤ, ਸੋ ਦੋਵੇਂ ਅਰਥ ਲੱਗ ਜਾਣਗੇ। ਗੁਰਮੁਖ ਮਾਰਗ ਚੱਲਣਾ, ਜਿਹੜਾ ਗੁਰਸਿੱਖੀ ਦਾ ਮਾਰਗ ਗੁਰਮੁਖਾਂ ਦਾ ਚੱਲਣਾ ਨਾ, ਇਹ ਤੋਂ ਆਸਾ ਤੋਂ ਨਿਰਾਸ਼ ਹੋਣਾ ਪੈਂਦਾ, ਆਸਾ ਮੁੱਕ ਜਾਂਦੀਆਂ ਨੇ ਉੱਥੇ। ਇੱਥੋਂ ਤੱਕ ਆਪਣੇ ਸਰੀਰ ਦੀ ਰੱਖਣ ਦੀ ਆਸ ਨਹੀਂ, ਕਾਹਦੇ ਲਈ ਰੱਖਣਾ? ਮੁੱਕ ਗਈ ਆਸ, ਤਾਂ ਕੁਰਬਾਨੀ ਹੋਈ ਆ ਨਾ, ਸੋ ਆਸਾ ਤੋਂ ਨਿਰਾਸ਼ ਹੋ ਜਾਂਦੇ ਨੇ। ਝੀੜ ਉਝੀੜੀ ਇਉਂ ਸੂਖਮ ਅਤੇ ਸੂਖਮ ਰਸਤਾ ਇਹ, ਅਤੇ ਜਾਂ ਝੀੜ ਉਝੀੜੀ, ਝੀੜ ਝਗੜਿਆਂ ਤੋਂ ਝਗੜੇ ਰਹਿਤ ਹੋ ਜਾਂਦੇ ਨੇ ਭਾਈ, ਮੁੱਕ ਜਾਂਦੇ ਉਹਨਾਂ ਦੇ ਝਗੜੇ ਝੇੜੇ, ਆਸਾਂ ਮੁੱਕ ਜਾਂਦੀਆਂ ਨੇ। ਹੋਰ
ਸਹਿਜ ਸਰੋਵਰ ਸੱਚ ਖੰਡ ਸਾਧ ਸੰਗਤ ਸੱਚ ਤਖਤ ਹਰੀੜੀ।
ਹਾਂ ਜਿਹੜਾ ਭਾਈ ਹਰੀ, ਹਰੀੜੀ ਮੈਨੇ ਹਰੀ ਦਾ, ਹਰੀ ਕੌਣ? ਪਰਮੇਸ਼ਰ। ਹਰੀ ਵਾਹਿਗੁਰੂ ਦਾ ਜਿਹੜਾ ਸੱਚਾ ਤਖਤ ਹੈ ਨਾ, ਸਾਧ ਸੰਗਤ, ਉਹਦੇ ਵਿੱਚ ਆ ਕਰਕੇ ਫਿਰ ਸਹਿਜ ਸਰੋਵਰ ਸੱਚ ਖੰਡ, ਅਤੇ ਸਹਿਜ ਸਰੋਵਰ ਜਿਵੇਂ ਹੰਸ ਜਿਹੜੇ ਨੇ ਮਾਨ ਸਰੋਵਰ 'ਤੇ ਰਹਿੰਦੇ ਨੇ, ਇਉਂ ਗੁਰਸਿੱਖ ਰੂਪੀ ਜਿਹੜੇ ਹੰਸ ਨੇ ਭਾਈ ਗੁਰੂ ਦੀ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਰਹਿ ਕਰਕੇ ਸੱਚਖੰਡ ਵਿਖੇ ਸ਼ਾਂਤੀ ਸਹਿਜ ਵਿੱਚ ਗਿਆਨ ਅਵਸਥਾ ਵਿੱਚ ਰਹਿੰਦੇ ਨੇ। ਹਾਂਜੀ
ਚੜ 21 ਪੱਤ ਪੌੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ।
ਹਾਂ ਚੜ 21 ਹੀ, ਇੱਕ 20 ਆ, ਇੱਕ 21, 20 ਕੀ ਆ? ਸੰਸਾਰ, ਸੰਸਾਰ ਰੂਪੀ 20 ਜਿਹੜਾ ਸੀ ਉਹਦਾ ਤਿਆਗ ਕਰਕੇ, 21 ਕੀ ਹੈ ਜਿਹੜੀ ਬ੍ਰਹਮ ਅਵਸਥਾ, ਉਹਦੇ 'ਤੇ ਚੜ ਜਾਂਦੇ ਨੇ ਉਸ ਪੌੜੀ 'ਤੇ। ਫਿਰ ਇਹ ਪੌੜੀ 'ਤੇ ਚੜ੍ਹ ਕੇ ਨਿਰੰਕਾਰ ਗੁਰ ਸ਼ਬਦ ਸਹੀੜੀ, ਨਿਰੰਕਾਰ ਪਰਮੇਸ਼ਰ ਦਾ ਜਦੋਂ ਗੁਰਸ਼ਬਦ ਦੀ ਕਮਾਈ ਸਹੇੜਦੇ ਆ ਨਾ, ਸਹਾਰਦੇ ਆ, ਨਿਰੰਕਾਰ ਦਾ ਰੂਪ ਹੋ ਜਾਂਦੇ ਨੇ। ਹਾਂ
ਗੂੰਗੇ ਦੀ ਮਠਿਆਈਆਂ
ਨਾ, ਮਠਿਆਈਆਂ ਨਹੀਂ, ਮਠਿਆਈ ਹੈ,
ਮਠਿਆਈ ਹੈ ਅਕਥ ਕਥਾ ਵਿਸਮਾਦ ਬਚੀੜੀ
ਪੜ੍ਹੋ ਸਾਰੇ
ਗੁੰਗੇ ਦੀ ਅਕਥ ਕਥਾ ਵਿਸਮਾਦ
ਆਹ ਦੇਖੋ ਜੀ ਇੱਕ ਨੇ ਤਾਂ ਮਠਿਆਈਆਂ ਹੀ ਕਿਹਾ ਸੀ ਆਹ ਇੱਕ ਨਵੀਂ ਆਵਾਜ਼ ਹੋ ਰਹੀ ਹੈ ਗੁੰਗਿਆਂ ਦੀਆਂ ਮਠਿਆਈਆਂ ਇਹ ਵੀ ਸੁਣ ਸਕਿਆ ਇਹੋ ਨਹੀਂ ਕਹਿਣਾ ਭਾਈ ਗੁੰਗੇ ਦੀ ਮਠਿਆਈ ਹੈ ਗੁੰਗੇ ਨੂੰ ਤੁਸੀਂ ਰਸਗੁੱਲੇ ਖਵਾ ਦਿਓ ਜਲੇਬੀਆਂ ਖਵਾ ਦਿਓ ਲੱਡੂ ਖਵਾ ਦਿਓ ਪੁੱਛੋ ਬਾਅਦ 'ਚ ਕਿਹਾ ਜਿਹਾ ਸਵਾਦ ਹੈ ਬਈ ਉਹ ਦੱਸਣ ਤੋਂ ਸਮਰੱਥ ਹੈ ਉਹ ਕਹਿੰਦਾ ਉਹ ਜਿਹਾ ਜਿਹਾ ਉਹਨੂੰ ਆਇਆ ਉਹਨੂੰ ਆਪ ਨੂੰ ਆਇਆ ਦੱਸ ਨਹੀਂ ਸਕਦਾ ਇਵੇਂ ਇਹ ਜਿਹੜੀ ਕਮਾਈ ਹੈ ਨਾ ਸ਼ਬਦ ਦੀ ਜਿਹਨੂੰ ਅਨੁਭਵ ਵਿੱਚ ਇਹ ਪ੍ਰਾਪਤੀ ਹੋ ਗਈ ਨਾ ਬ੍ਰਹਮ ਗਿਆਨ ਰੂਪੀ ਮਠਿਆਈ ਦੀ ਪੁੱਛ ਕੇ ਦੱਸੋ ਦੱਸੂ ਉਹ ਵੀ ਨਹੀਂ ਉਹ ਕਹਿਣਗੇ ਭਾਈ ਆ ਇਹ ਅਨੁਭਵ ਦਾ ਹੀ ਆਨੰਦ ਹੈ ਦੱਸਣ ਤੋਂ ਰਹਿ ਤਾਂ ਦੱਸੀ ਨਹੀਂ ਜਾਂਦੀ ਇਸ ਕਰਕੇ ਇਹਨੂੰ ਕਹਿੰਦੇ ਨੇ ਕੱਥ ਕਥਾ ਉਹ ਅਵਸਥਾ ਕਥਮ ਤੋਂ ਪਰੇ ਹੈ ਫਿਰ ਤਾਂਹੀਓ ਕਿਹਾ ਬਿਸਮਾਦ ਫਿਰ ਕਹਿੰਦੇ ਬਿਸਮਾਦ ਕਹਿ ਸਕਦੇ ਹਾਂ ਜੀ ਕੁਝ ਨਹੀਂ ਇਹਦਾ ਅਰਥ ਬਿਸਮਾਦ 'ਤੇ ਪਰ ਤਾਂ ਵਿਆਖਿਆ ਹੀ ਨਹੀਂ ਕੋਈ ਉਸ ਅਵਸਥਾ ਦੀ ਵਿਆਖਿਆ ਕੀ ਕਰਾਂਗੇ ਇਉਂ ਭਾਈ ਬਚੀੜੀ ਇਉਂ ਵਿਚਾਰਦੇ ਨੇ ਉਹ ਫਿਰ ਬਚੀੜੀ ਮੈਨੇ ਵਿਚਾਰ ਇਹ ਉਹਨਾਂ ਦੇ ਵਿਚਾਰ ਨੇ ਜਾਂ ਬਚੀੜੀ ਦੂਜਾ ਅਰਥ ਹੈ ਬਚਨ ਇਹੋ ਜਿਹੇ ਬਚਨ ਹੁੰਦੇ ਨੇ ਉਹਨਾਂ ਦੇ ਦੱਸਣ ਵਿੱਚ ਬਚਨ ਕਿਹਾ ਹੀ ਨਹੀਂ ਜਾਂਦਾ ਕੋਈ ਬਚੀੜੀ ਬਚਨ ਬਚੀੜੀ ਨਾਮ ਵਾਚਣਾ ਦੋਵੇਂ ਅਰਥ ਨੇ ਅੱਗੇ ਚਲੋ
ਗੁਰਮੁਖ ਸੁੱਖ ਫਲ ਸਹਿਜ ਅਲੀੜੀ
ਗੁਰਮੁਖ ਸੁੱਖ ਫਲ ਸਹਿਜ ਅਲੀੜੀ
ਗੁਰਮੁਖ ਫਲ ਸਹਿਜ ਅਲੀੜੀ
ਅਲੀੜੀ ਦਾ ਅਰਥ ਇਹਨਾਂ ਨੇ ਸਵਾਦ ਲੈਣਾ ਵੀ ਕੀਤਾ ਹੈ ਅਤੇ ਪਰ ਸਮਝਣ ਵਾਸਤੇ ਅਰਥ ਬੜਾ ਸੌਖਾ ਹੈ ਅਲੀੜੀ ਕਿਵੇਂ ਹੈ ਆਪਾਂ ਪਿੰਡਾਂ 'ਚੋਂ ਆਇਆ ਨਾ ਜਦੋਂ ਆਪਾਂ ਮੱਝ ਦੇ ਹੇਠ ਕੱਟਾ ਸੜਦੇ ਹਾਂ ਦੁੱਧ ਜਦੋਂ ਪਹਿਲਾਂ ਸਟਾਰਟਿੰਗ ਕਰਦਾ ਨਾ ਆਪਣੀ ਕਿਰਿਆ ਨੂੰ ਉਹ ਤੁਸੀਂ ਵੇਖਦਾ ਸਿਰ ਮਾਰਦਾ ਆਪਾਂ ਨੂੰ ਐਂ ਕਰਕੇ ਉਹ ਇਉਂ ਮਾਰਦਾ ਵੀ ਹਜੇ ਕੁਛ ਨਹੀਂ ਮੈਨੂੰ ਮਿਲ ਰਿਹਾ ਇੱਥੇ ਬਸ ਆਹੀ ਇਹ ਸਿਰ ਮਾਰੀ ਜਾਂਦਾ ਸਿਰ ਮਾਰੀ ਜਾਂਦਾ ਜਦ ਦੁੱਧ ਆ ਜਾਂਦਾ ਫਿਰ ਸਿਰ ਮਾਰਨ ਹਟ ਜਾਂਦਾ ਪੂਛ ਖੜੀ ਕਰ ਲੈਂਦਾ ਉਹ ਪੂਛ ਖੜੀ ਦਾ ਇਹ ਇੰਡੀਕੇਟਰ ਆ ਵੀ ਮੈਂ ਰੱਜ ਗਿਆ ਇਹ ਜਾਣੋ ਉਹਨੂੰ ਕਹਿੰਦੇ ਲੀੜ ਗਿਆ ਕੱਟਾ ਲੀੜ ਗਿਆ ਰੱਜ ਗਿਆ ਉਹੀ ਭਾਵ ਹੈ ਇੱਥੇ ਪਰ ਉਹ ਆਪ ਰਜਣਾ ਹੁੰਦਾ ਹੈ ਪਰ ਦੇਖਿਓ ਕਿਤੇ ਜਦੋਂ ਆਪਣਾ ਖੁੱਲ੍ਹ ਕੇ ਧਿਆਨ ਬੇਧਿਆਨ ਹੋਇਆ ਹੁੰਦਾ ਨਾ ਦੇਖਦਾ ਨਹੀਂ ਕੋਈ ਫਿਰ ਜਾਂ ਦੇਖਿਆ ਕਰੋ ਪੂਛ ਚੱਕੀ ਪੂਰਾ ਰੱਜਿਆ ਹੁੰਦਾ ਜ਼ਿਆਦਾ ਹਾਂ ਉਹਨੂੰ ਕਹਿੰਦਾ ਕੱਟਾ ਲੀੜ ਗਿਆ ਉਹੀ ਭਾਵ ਹੈ ਗੁਰਮੁਖ ਸੁੱਖ ਫਲ ਸਹਿਜ ਅਲੀੜੀ ਇਉਂ ਲੀੜ ਗਿਆ ਭਾਈ ਰੱਜ ਗਿਆ ਤ੍ਰਿਪਤ ਹੋ ਗਿਆ ਸ਼ਾਂਤ ਆ ਗਿਆ ਰਹਿ ਨਹੀਂ ਗਏ ਕੋਈ ਵਾਸਨਾ ਚਲੋ ਅੱਗੇ ਫਿਰ ਹੁਣ
ਗੁਰਮੁਖ ਸੁੱਖ ਫਲ ਪਰਮ ਰਸ ਚਰਨੋਦ ਗੁਰ ਚਰਨ ਪਖਾਲੇ
ਮੇਰਾ ਖਿਆਲ ਇੱਥੋਂ ਤੱਕ ਸੀ ਮਿਹਰਬਾਨਾਂ ਦਾ ਹਾਂਜੀ ਨਹੀਂ ਹੈਗਾ ਹੈ ਚਲੋ ਕਰੋ ਕਰੋ ਲਾਗੀ ਲਾਗੀ ਵਾਰੀ
ਗੁਰਮੁਖ ਸੁੱਖ ਫਲ ਪਰਮ ਰਸ ਚਰਨੋਦ ਗੁਰ ਚਰਨ ਪਖਾਲੇ
ਦੇਖੋ ਹੋਰ ਸਿੱਖੀ ਦੀ ਪ੍ਰਕਿਰਿਆ ਇਹ ਸੁੱਖ ਫਲ ਕਿਵੇਂ ਪ੍ਰਾਪਤ ਹੋਇਆ ਬ੍ਰਹਮ ਗਿਆਨ ਵਾਲਾ ਆਤਮ ਗਿਆਨ ਵਾਲਾ ਪਰਮ ਰਸ ਪ੍ਰੇਮ ਦਾ ਪਿਆਲਾ ਪੀਤਾ ਚਰਨੋਦਕ ਚਰਨਾਂ ਦਾ ਜਲ ਗੁਰੂ ਸਾਹਿਬ ਜੀ ਦਾ ਅਤੇ ਉਹ ਗੁਰਚਰਨ ਪਖਾਲੇ ਪਹਿਲਾਂ ਪਖਾਲੇ ਮੈਨੇ ਧੋਤੇ ਪਖਾਲੇ ਹੁੰਦਾ ਧੋਣਾ ਚਰਨ ਧੋ ਕੇ ਮਹਾਰਾਜ ਦੇ ਉਹ ਚਰਨਾਂ ਦਾ ਰਸ ਜਿਹੜਾ ਪੀਤਾ ਨਾ ਬਸ ਉਹ ਪ੍ਰੇਮ ਦਾ ਹੀ ਪਿਆਲਾ ਹੈ ਸੁੱਖ ਫਲ ਦੀ ਪ੍ਰਾਪਤੀ ਕਰਾਉਣ ਵਾਲਾ ਅੱਗੇ ਜੀ
ਮੁੱਖ ਸੰਪਟ ਵੀ
ਇਹ ਕਈਆਂ ਕੋਲ ਸੁੱਖ ਸੰਪਟ ਵੀ ਹੋਊਗਾ ਮੁੱਖ ਸੰਪਟ ਵੀ ਹੈ ਦੋਵੇਂ ਮੰਨਾਂਗੇ ਪਹਿਲਾਂ ਮੁੱਖ ਸੰਪਟ ਸੰਪਟ ਕਹਿੰਦੇ ਡੱਬੇ ਨੂੰ ਮੁੱਖ ਡੱਬੇ ਦੀ ਨਹੀਂ ਆਈਆਂ ਡੱਬੇ ਚੀਜ਼ਾਂ ਪੈਂਦੀਆਂ ਨੇ ਨਾ ਅਤੇ ਮੁੱਖ ਰੂਪੀ ਡੱਬੇ 'ਚ ਕੀ ਪਾਇਆ ਉਹ ਚਰਨਾਮ੍ਰਿਤ ਉਹ ਵਿੱਚ ਰੱਖ ਕਰਕੇ ਚਰਨਾ ਕਮਲਾਂ ਦਾ ਜਿਹੜਾ ਮਕਰਾਂ ਦਾ ਰਸ ਸੀ ਨਾ ਉਹ ਪਿਆਲਾ ਪੀਤਾ ਮੁੱਖ ਵਿੱਚ ਰੱਖ ਕੇ ਮੁੱਖ ਰੂਪੀ ਡੱਬੇ ਵਿੱਚ ਸੰਪਟ ਨਾਮ ਡੱਬੇ ਦਾ ਜੇ ਸੁੱਖ ਸੰਪਟ ਕਹੋਗੇ ਫਿਰ ਸੁੱਖਾਂ ਦੇ ਡੱਬੇ ਵਿੱਚ ਰੱਖ ਕਰਕੇ ਉਹ ਜਿਹੜਾ ਸੀ ਮਕਰੰਦ ਰਸ ਚਾਨਾ ਕਮਲਾਂ ਦਾ ਪਿਆਲੇ ਦਾ ਪੀਤਾ ਚਲੋ
ਕੌਲਾਲੀ ਸੂਰਜ ਮੁਖੀ ਲੱਖ
ਨਹੀਂ ਮੁਖੀ 'ਤੇ ਵਿਸਰਾਮ ਵਿਸਰਾਮ ਮੁਖੀ 'ਤੇ ਕਰੋ
ਕੌਲਾਲੀ ਸੂਰਜ ਮੁਖੀ ਲੱਖ ਕਵਲ ਖਿੜਦੇ
ਰਲਿਆਲੇ ਕੌਲਾਲੀ ਕੌ ਕੌ ਨਾਮ ਕਮਲਾਂ ਦਾ ਲਾਲੀ ਸੂਰਜ ਦੀ ਜਦੋਂ ਕਮਲ ਦਾ ਫੁੱਲ ਜਿਹੜਾ ਨਾ ਜਦੋਂ ਸੂਰਜ ਦੀ ਲਾਲੀ ਆਉਂਦੀ ਹੈ ਨਾ ਉਹਦੇ ਖਿੜ ਪੈਂਦਾ ਹੈ ਇਹ ਉਹਦੀ ਪ੍ਰਕਿਰਤੀ ਆ ਕਮਲ ਫੁੱਲ ਦੀ ਸੂਰਜ ਛਿਪ ਜਾਂਦਾ ਉਹ ਵੀ ਮਚ ਜਾਂਦਾ ਇਵੇਂ ਹੀ ਸੂਰਜਮੁਖੀ ਵੀ ਪਿੰਡਾਂ 'ਚ ਆਪਾਂ ਵੇਖੀ ਆ, ਖੇਤੀ ਬਹੁਤ ਕਰਦੇ ਹਾਂ ਸੂਰਜਮੁਖੀ ਦੀ। ਸੂਰਜ ਨੂੰ ਦੇਖਦੀ ਆ, ਜਿੱਧਰ ਨੂੰ ਸੂਰਜ ਘੁੰਮੀ ਜਾਂਦਾ ਨਾਲ ਫੁੱਲ ਘੁੰਮੀ ਜਾਂਦਾ ਹੈ। ਐਵੇਂ ਜਿਵੇਂ ਇਹ ਜਿਹੜੇ ਨੇ ਨਾ, ਲੱਖਾਂ ਹੀ ਕਮਲ ਖਿੜਦੇ ਨੇ ਸੂਰਜ ਨੂੰ ਦੇਖ ਕੇ, ਰਲਿਆਲੇ ਖੁਸ਼ੀਆਂ ਕਰਦੇ ਨੇ। ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੂਰਜ ਦੀ ਨਿਆਈ ਹੈਗੇ ਨੇ, ਸੂਰਜ ਸਿੱਖ ਭੌਰੇ ਨੇ, ਕਮਲ ਦੀ ਨਿਆਈ ਕਮਲਾਂ ਦੀ ਨਿਆਈ, ਸਿੱਖ ਜਿਹੜੇ ਨੇ ਕਮਲ ਫੁੱਲ ਵਾਂਗੂ ਖਿੜਦੇ ਨੇ ਗੁਰੂ ਰੂਪੀ ਸੂਰਜ ਨੂੰ ਦੇਖ ਕੇ, ਅਤੇ ਰਲੀਆਂ ਖੁਸ਼ੀਆਂ ਕਰਦੇ ਨੇ। ਅੱਗੇ ਜੀ,
ਚੰਦਰਮੁਖੀ ਹੋਏ ਕੁਮੁਦਨੀ ਚਰਨ ਕਵਲ ਸੀਤਲ ਅਮਿਆਲੇ।
ਹਾਂ, ਚੰਦਰਮੁਖੀ ਕੁਮੁਦਨੀ, ਕੁਮੁਦਨੀ ਕੀ ਹੁੰਦੀ ਹੈ? ਪਿੰਡਾਂ 'ਚ ਟੋਬਿਆਂ 'ਚ ਬੰਬੂਲ ਨਹੀਂ ਹੁੰਦੇ, ਬੰਬੂਲ ਕਹਿੰਦੇ ਆਪਾਂ ਉਹਨਾਂ ਨੂੰ, ਤੁਸੀਂ ਕੀ ਕਹਿੰਦੇ ਉਹਨਾਂ ਨੂੰ ਜਿਹੜੇ ਟੋਬਿਆਂ 'ਚ ਫੁੱਲ ਜਿਹੇ ਖੜੇ ਹੁੰਦੇ ਨੇ ਸਾਡੇ? ਹਾਂਜੀ, ਨੀਲ ਫੋਰ ਵੀ ਕਹਿ ਦਿੰਦੇ ਆ, ਤੁਸੀਂ ਕੀ ਕਹਿੰਦੇ ਹੋ? ਕੁਛ ਵੀ ਨਹੀਂ, ਬੰਬੂ ਬੰਬੂਲ ਦੇ ਫੁੱਲ, ਬੰਬੂਲ ਦੇ ਫੁੱਲ ਟੋਬਿਆਂ ਵਿੱਚ ਕਬੇਲ ਵਿੱਚ ਪਾਣੀ ਦੇ ਉੱਪਰ ਖੜੇ ਹੋਏ ਹੁੰਦੇ ਨੇ। ਹਾਂਜੀ, ਅੱਕ ਦੇ ਨਹੀਂ ਜੀ, ਪਾਣੀ ਵਿੱਚ ਹੁੰਦੇ ਨੇ ਉਹ, ਪਾਣੀ 'ਚ ਬੇਲ ਹੁੰਦੀ ਆ, ਬੇਲ ਦੇ ਉੱਪਰ ਖੜ ਕੇ ਨੀਲੇ ਰੰਗ ਦੇ ਸੋਹਣੇ ਖੜੇ ਹੁੰਦੇ ਨੇ। ਇੱਕ ਦੋ ਤਰ੍ਹਾਂ ਦਾ ਕਮਲ ਮੰਨ ਲਓ ਬਸ, ਫਿਰ ਉਹੀ ਤਾਂ ਕਹੀ ਜਾਂਦਾ ਨੀਲ ਫੋਰ, ਮੈਂ ਕੀ ਕਿਹਾ ਅਤੇ ਤੁਸੀਂ ਸੋਚੀ ਜਾਂਦੇ ਹੋ, ਨੀਲ ਫੋਰ ਕਹਿ ਲਓ, ਨੀਲ ਕਮਲ ਕਹਿ ਲਓ, ਦੋ ਤਰ੍ਹਾਂ ਦਾ ਕਮਲ ਹੈ, ਇੱਕ ਨੀਲਾ ਕਮਲ ਹੈ, ਇੱਕ ਲਾਲ ਕਮਲ ਹੈ। ਪ੍ਰਕਿਰਤੀ ਦੋਹਾਂ ਦੀ ਬਦਲੀ ਆ, ਲਾਲ ਕਮਲ ਤਾਂ ਖਿੜਦਾ ਸੂਰਜ ਨੂੰ ਦੇਖ ਕੇ, ਇਹਦਾ ਨੀਲ ਫੋਰ ਹੈ, ਇਹਨੂੰ ਇੱਥੇ ਕਿਹਾ ਕੁਮੁਦਨੀ, ਕਵੀਆਂ ਵੀ ਕਹਿ ਦਿੰਦੇ ਇਹਨੂੰ, ਕਵੀਆਂ ਦੇ ਫੁੱਲ ਇਹ ਖਿੜਦੀਆਂ ਨੇ ਚੰਦ ਨੂੰ ਦੇਖ ਕੇ, ਇੰਨਾ ਫਰਕ ਹੈ। ਹੁਣ ਚੰਦਰਮੁਖੀ ਹੋਏ, ਚੰਦਰਮੁਖੀ ਹੋਏ ਕੁਮੁੰਦਨੀ,
ਚੰਦਰਮੁਖੀ ਹੋਏ ਕੁਮੁੰਦਨੀ,
ਚਰਨ ਕਮਲ ਸੀਤਲ ਅਮਿਆਲੇ।
ਚਰਨ ਕਮਲ,
ਚੰਦਰਮੁਖੀ ਕੌਣ ਹੈ ਭਾਈ? ਜਿਵੇਂ ਚੰਦਰਮਾ ਦੇ ਮੁੱਖ ਨੂੰ ਦੇਖ ਕੇ ਕਵੀਆਂ ਦੇ ਫੁੱਲ ਖਿੜਦੇ ਨੇ, ਸੂਰਜ ਚੜ੍ਹੇ 'ਤੇ ਮਚ ਜਾਂਦੇ ਨੇ, ਇਉਂ ਚੰਦਰਮੁਖੀ ਕੌਣ ਹੈ? ਗੁਰੂ ਸਾਹਿਬ ਜੀ, ਗੁਰੂ ਦਾ ਮੁੱਖ ਭਾਈ ਚੰਦਰਮੁਖੀ ਆ। ਕੁਮੁੰਦਨੀ, ਕਵੀਆਂ ਦੇ ਫੁੱਲ ਕੌਣ ਨੇ? ਗੁਰੂ ਦੇ ਸਿੱਖ, ਜਦੋਂ ਗੁਰੂ ਨੂੰ ਦੇਖ ਲੈਂਦੇ ਆ ਨਾ, ਖਿੜ ਪੈਂਦਾ ਹੈ ਗੁਰੂ ਨੂੰ ਦੇਖ ਕੇ। ਅਤੇ ਚੰਦਰਮਾ ਦੀ ਜਿਹੜੀ ਚਾਂਦਨੀ ਹੈ, ਠੰਡੀ ਹੈ ਕਿ ਗਰਮ? ਸੀਤਲ ਹੈ, ਠੰਡੀ ਹੈ, ਅਤੇ ਅਮਿਆਲੇ ਅੰਮ੍ਰਿਤਮਈ ਹੈ। ਇਉਂ ਭਾਈ ਗੁਰੂ ਦੇ ਚਰਨ ਰੂਪੀ ਜਦੋਂ ਚੰਦਰਮਾ ਨੂੰ ਗੁਰੂ ਦੇ ਸਿੱਖ ਦੇਖ ਲੈਂਦੇ ਆ ਨਾ, ਉਹ ਕਵੀਆਂ, ਗੁਰਸਿੱਖ ਰੂਪ ਕਵੀਆਂ, ਜਗਿਆਸੂ ਕਵੀਆਂ ਖਿੜ ਪੈਂਦੀਆਂ ਨੇ, ਅਤੇ ਸੀਤਲ ਹੋ ਜਾਂਦੀਆਂ ਨੇ, ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਲ ਨਾਲ ਗੁਰੂ ਰੂਪ ਚੰਦਰਮਾ ਨੂੰ ਦੇਖ ਕੇ। ਅੱਗੇ ਜੀ,
ਚਰਨ ਕਮਲ ਦੀ ਵਾਸਨਾ ਲੱਖ ਸੂਰਜ ਹੋਵਨ ਅਲ ਕਾਲੇ।
ਜਿਹੜੀ ਚਰਨਾ ਕਮਲਾਂ ਦੀ ਵਾਸਨਾ ਹੈ ਨਾ ਗੁਰੂ ਸਾਹਿਬ ਜੀ ਦੀ, ਜਿਵੇਂ ਕਮਲ ਫੁੱਲ ਦੀ ਵਾਸਨਾ, ਵਾਸਨਾ ਨੂੰ ਕੌਣ ਲੈਂਦੇ ਨੇ? ਭੌੜੇ, ਇੱਥੇ ਅਲ ਆਇਆ, ਅਲ ਭੌੜਿਆਂ ਨੂੰ ਕਹਿੰਦੇ ਨੇ। ਜਿਵੇਂ ਭੌੜੇ ਜਿਹੜੇ ਨੇ ਨਾ ਭਾਈ, ਕਮਲਾਂ ਦੀ ਸੁਗੰਧੀ ਲੈਂਦੇ ਨੇ, ਅਤੇ ਕਮਲ ਸੂਰਜ ਨੂੰ ਦੇਖ ਕੇ ਖਿੜਦੇ ਨੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰਕਾਸ਼ ਲੱਖਾਂ ਸੂਰਜਾਂ ਵਰਗਾ ਹੈ, ਅਤੇ ਉਹ ਪ੍ਰਕਾਸ਼ ਵਿੱਚ ਭਾਈ ਜਿਹੜਾ ਅਲ ਭੌੜੇ ਜਿਹੜੇ ਨੇ ਕਾਲੇ, ਹਾਂ ਕਾਲੇ ਭੌੜੇ ਜਿਹੜੇ ਨੇ ਸੁਗੰਧੀ ਲਈ ਜਾਂਦੇ ਨੇ, ਪਰਵਾਹ ਨਹੀਂ ਕਰਦੇ ਆਪਣੇ ਕਾਲੇ ਹੋਣ ਦੀ। ਹਾਂਜੀ, ਅੱਗੇ ਜੀ,
ਲੱਖ ਤਾਰੇ ਸੂਰਜ ਚੜ੍ਹੇ ਜਿਉਂ ਛੱਪ ਜਾਣ ਨਾ ਆਪ ਸੰਭਾਲੇ।
ਜਿਵੇਂ ਸੂਰਜ ਨੂੰ ਚੜ੍ਹਦਾ ਨਾ, ਲੱਖਾਂ ਹੀ ਤਾਰੇ ਛੁੱਪ ਜਾਂਦੇ ਨੇ, ਸੰਭਾਲ ਨਹੀਂ ਸਕਦੇ ਆਪਣੇ ਆਪ ਨੂੰ। ਇਉਂ ਗੁਰੂ ਰੂਪੀ ਸੂਰਜ ਜਦੋਂ ਚੜ੍ਹ ਜਾਂਦਾ ਨਾ, ਫਿਰ ਭਾਈ ਜਿਹੜੇ ਨੇ ਤਾਰੇ ਕਿਹੜੇ ਹੋਏ? ਬਕਾਰ, ਕਾਮ ਗਰੋਲ ਹੋਕਰ, ਲੱਖਾਂ ਹੀ ਤਾਰੇ ਜਾਂ ਪਖੰਡੀ ਜਿਹੜੇ ਤਾਰੇ ਸੀ, ਸਾਰੇ ਛੁੱਪ ਜਾਂਦੇ ਨੇ, ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ, ਸੰਭਾਲ ਨਹੀਂ ਸਕਦੇ ਆਪਣੇ ਆਪ ਨੂੰ ਗੁਰੂ ਰੂਪੀ ਸੂਰਜ ਦੇ ਸਾਹਮਣੇ, ਪ੍ਰਕਾਸ਼ ਦੇ। ਹਾਂਜੀ,
ਚਰਨ ਕਮਲ ਜਾਂ ਦਲ ਜੋਤ ਵਿੱਚ ਲੱਖ ਸੂਰਜ ਲੁਕ ਜਾਣ ਰਵਾਲੇ।
ਜਿਹੜੇ ਕਰਨਾ ਚਰਨਾ ਕਮਲਾਂ ਦੇ ਦਲ ਪੱਤੀਆਂ, ਜਿਵੇਂ ਕਮਲ ਦੇ ਫੁੱਲ ਦੀਆਂ ਪੱਤੀਆਂ ਨਹੀਂ ਹੁੰਦੀਆਂ, ਜਿਹੜਾ ਫੁੱਲ ਖਿੜਦਾ ਚਾਹੇ ਚੰਦਰਮੁਖੀ ਨੂੰ ਦੇਖ ਕੇ ਖਿੜਦਾ, ਨੀਲ ਫੋਰ ਹੈ, ਚਾਹੇ ਦੂਜਾ ਕਮਲਾਂ ਦੀਆਂ ਪੱਤੀਆਂ ਹੁੰਦੀਆਂ ਨੇ ਤਿੱਖੀਆਂ ਨੋਕਦਾਰ। ਇਉਂ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦੀ ਜਿਹੜੀਆਂ ਪੱਤੀਆਂ ਦੀ ਜਿਹੜੀ ਜੋਤ ਹੈ ਨਾ, ਉਸ ਜੋਤ ਵਿੱਚ ਲੱਖਾਂ ਹੀ ਸੂਰਜ ਜਾਂ ਬੜੇ ਬੜੇ ਮਹਾਰਾਜੇ ਆਪਣੇ ਜੋਤ ਜੋਤੀ ਰੂਪ ਕਹਾਉਣ ਵਾਲੇ, ਉਹ ਲੱਖਾਂ ਹੀ ਉਹਦੇ ਵਿੱਚ ਉਹਦੀ ਰਵਾਲੇ ਧੂੜ ਵਿੱਚ ਛੁਪੇ ਹੁੰਦੇ ਨੇ, ਇੰਨਾ ਪ੍ਰਕਾਸ਼ ਹੈ ਗੁਰਚਰਨਾਂ ਦਾ। ਹਾਂਜੀ,
ਗੁਰਸਿੱਖ ਲੈ ਗੁਰਸਿੱਖ ਸੁਖਾਲੇ।
ਹੁਣ ਇੱਥੇ ਸਿੱਖ ਆਇਆ, ਸਿੱਖਿਆ ਦਾ ਅਰਥ ਆਇਆ, ਗੁਰਸਿੱਖ ਲੈ, ਗੁਰੂ ਦੀ ਸਿੱਖਿਆ ਲੈ ਕੇ ਆਉਂ, ਗੁਰੂ ਦੇ ਸਿੱਖ ਸੁਖਾਲੇ, ਸੁੱਖਾਂ ਦੇ ਆਲੇ ਘਰ ਬਣੇ ਨੇ, ਸੁਖਾਲੇ ਆਲੇ ਬਣੇ ਘਰ, ਸੁੱਖਾਂ ਦੇ ਘਰ ਹੀ ਬਣ ਗਏ ਜੀ। ਬਸ ਇੱਥੋਂ ਤੱਕ ਸੀ। ਅਤੇ ਤੁਹਾਡੀ ਵੀ ਸੁਸਤੀ ਜੀ ਪੈਣ ਲੱਗ ਗਈ ਸੀ, ਹੁਣ ਸਮਾਪਤੀ ਹੋ ਗਈ, ਹੁਣ ਇਕੱਠੇ ਪੜ੍ਹ ਲਓ ਸਾਰੇ, ਕਰੋ ਕਿਰਪਾ, ਇਸ ਪੌੜੀ ਨੂੰ ਸਾਰੇ ਇਕੱਠੇ ਪੜ੍ਹੋ।
ਗੁਰਮੁਖ ਸੁਖ ਫਲ ਬਿਰਮ ਰਸ ਚਰਨੋਦ ਗੁਰ ਚਰਨ ਪਖਾਲੇ, ਸੁਖ ਸੰਕਟ ਵਿੱਚ ਰੱਖ ਕੇ ਚਰਨ ਕਮਲ ਮਕਰੰਦ ਪਿਆਲੇ,
ਕੌਲਾਲੀ ਸੂਰਜ ਮੁਖੀ ਲੱਖ ਕਵਲ ਖਿੜਦੇ ਰਲੀ ਆਲੇ, ਚੰਦਰਮੁਖੀ ਹੋਏ ਕੁਮੁਦਨੀ ਚਰਨ ਕਮਲ ਸੀਤਲ ਅਮਿਆਲੇ, ਚਰਨ ਕਮਲ ਦੀ ਵਾਸਨਾ ਲੱਖ ਸੂਰਜ ਹੋਵਨ ਅਲ ਕਾਲੇ, ਲੱਖ ਤਾਰੇ ਸੂਰਜ ਚੜੇ ਜਿਉ ਸਪ ਜਾਨ ਨਾ ਆਪ ਸੰਭਾਲੇ, ਚਰਨ ਕਮਲ ਦਲ ਜੋਤ ਵਿੱਚ ਲੱਖ ਸੂਰਜ ਲੁਕ ਜਾਣ ਰਵਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।